And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਵਧੀਆ ਵਾਸੂ ਜੀ, ਅੱਜ ਕਈ ਨਵੀਂ ਜਿਹੜੀ ਗੱਲਬਾਤ ਉਹ ਪਤਾ ਲੱਗਣੀ ਆ, ਬਹੁਤ ਸਾਰੀਆਂ ਨਵੀਆਂ ਗੱਲਾਂ ਸਾਹਮਣੇ ਆਉਣਗੀਆਂ। ਇੱਕ ਤਾਂ ਫੀਫਾ ਵਰਲਡ ਕੱਪ ਦੇ ਮੈਚਿਸ 'ਤੇ ਖਰਚਾ ਕਿੰਨਾ ਆਉਣਾ ਬੀਸੀ ਦਾ, ਉਹ ਪਤਾ ਲੱਗ ਜਾਣਾ ਅੱਜ। ਇਹ ਵੀ ਦੇਖੋ ਟਾਈਮਿੰਗ ਕਿਹੋ ਜਿਹੀ, ਕੱਲ੍ਹ ਵਿਧਾਨ ਸਭਾ ਦਾ ਸੈਸ਼ਨ ਖਤਮ ਹੋ ਗਿਆ ਟਿਆ, ਅੱਜ ਉਹਦੇ ਬਾਰੇ ਨੰਬਰ ਜਾਰੀ ਕਰ ਦਿੱਤੇ ਜਾਣਗੇ ਤਾਂ ਕਿ ਵਿਧਾਨ ਸਭਾ ਦੇ ਫਲੋਰ 'ਤੇ ਉਹਦੇ ਬਾਰੇ ਕੋਈ ਸਵਾਲ ਹੀ ਨਾ ਪੁੱਛਿਆ ਜਾ ਸਕੇ। ਐਂਡ ਫਰਾਈਡੇ ਵੀ ਅੱਜ।
ਹਾਂਜੀ, ਇਹਦੇ ਬਾਰੇ ਮੰਗਲਵਾਰ ਫਾਈਨੈਂਸ ਮਿਨਿਸਟਰ ਬ੍ਰੈਂਡਾ ਬੇਲੀ ਨੂੰ ਲੈਜਿਸਲੇਚਰ ਵਿੱਚ ਪੁੱਛਿਆ ਗਿਆ ਕਿ ਸਾਨੂੰ ਦੱਸ ਦਿਓ ਜੀ ਕਿ ਨੰਬਰਸ ਕੀ ਹੋਣਗੇ, ਖਰਚਾ ਕਿੰਨਾ ਹੋਣਾ। ਕਹਿੰਦੇ ਨੰਬਰਸ ਮੈਨੂੰ ਪਤਾ ਤਾਂ ਹੈਗੇ ਨੇ, ਪਰ ਉਹ ਸ਼ੁੱਕਰਵਾਰ ਨੂੰ ਟੂਰਿਜ਼ਮ ਮਿਨਿਸਟਰ ਸਾਂਝੇ ਕਰਨਗੇ ਤੁਹਾਡੇ ਨਾਲ।
ਅੱਛਾ ਅੱਛਾ।
ਸੋ ਉਹ ਕਹਿੰਦੇ ਵੀ ਇਹ ਤਾਂ ਬੜੀ ਸਿੱਧੀ ਜਿਹੀ ਗੱਲ ਹੋ ਗਈ ਵੀ ਯੂ ਵਾਂਟ ਟੂ ਇਵੇਡ ਕੁਐਸਚਨਿੰਗ ਇਨ ਦਾ ਲੈਜਿਸਲੇਚਰ, ਪਰ ਦੈਟਸ ਹਾਊ ਇਟ ਇਜ਼। ਹੁਣ ਸੈਸ਼ਨ ਕੱਲ੍ਹ ਖਤਮ ਹੋਇਆ ਅਤੇ ਅੱਜ ਸ਼ੁੱਕਰਵਾਰ ਹੈ ਅਤੇ ਉਹਨਾਂ ਨੂੰ ਇੱਦਾਂ ਲੱਗ ਰਿਹਾ ਵੀ ਸ਼ਾਇਦ ਇਹਦੇ ਬਾਰੇ ਹੁਣ ਜ਼ਿਆਦਾ ਸ਼ਾਇਦ ਮੀਡੀਆ ਵਿੱਚ ਗੱਲ ਹੋਏਗੀ ਨਹੀਂ। ਪਰ ਮੀਡੀਆ ਇਸ ਵੀਕਐਂਡ 'ਤੇ ਬੜਾ ਐਕਟਿਵ ਰਹਿਣਾ ਕਿਉਂਕਿ ਬੀ ਸੀ ਕੰਜ਼ਰਵੇਟਿਵਸ ਦੀ ਲੀਡਰਸ਼ਿਪ ਰੇਸ ਵੀ ਹੈ ਜਿਹੜੀ ਖਤਮ ਹੋ ਰਹੀ ਅੱਜ ਅਤੇ ਉਹਨਾਂ ਦਾ ਐਲਾਨ ਜਿਹੜਾ ਲੀਡਰ ਦਾ ਹੁਣ ਕੱਲ੍ਹ ਨੂੰ ਹੋਣਾ। ਸੋ ਮੀਡੀਆ ਇਜ਼ ਗੋਇੰਗ ਟੂ ਸਟੇ ਵੈਰੀ ਐਕਟਿਵ।
ਅਤੇ ਸੋਕਰ ਦੇ ਕੰਟੈਕਸਟ ਦੇ ਵਿੱਚ ਨਾ ਗੱਲ ਕਿਉਂਕਿ ਇਸ ਕਰਕੇ ਵੀ ਚੱਲਣੀ ਆ, ਅੱਜ ਸ਼ਾਮੀ ਪਤਾ ਲੱਗਣਾ ਕਿ 26 ਪਲੇਅਰਸ ਦਾ ਕਿਹੜਾ ਰੋਸਟਰ ਆ
ਜੇ
ਕੈਨੇਡੀਅਨ ਟੀਮ ਦਾ, ਕੈਨੇਡਾ ਸੋਕਰ ਨੇ ਅੱਜ ਅਨਾਊਂਸ ਕਰਨਾ ਸਾਡੇ ਟਾਈਮ ਮੁਤਾਬਕ 4 ਵਜੇ। ਸੋ ਉਹਨੂੰ ਲੈ ਕੇ ਡਿਸਕਸ਼ਨ ਚੱਲੂ। ਜਦੋਂ ਉਹਦੇ ਬਾਰੇ ਡਿਸਕਸ਼ਨ ਲੋਕਲ ਲੈਵਲ 'ਤੇ ਹੋਈ ਤਾਂ ਇਹ ਗੱਲ ਵੀ ਆਏਗੀ ਵੀ ਜੀ ਕੱਲ੍ਹ ਹੀ, ਕਿਉਂਕਿ ਅੱਜ ਮਤਲਬ ਐਜ਼ ਇਨ ਨੰਬਰ ਸਾਂਝੇ ਕੀਤੇ ਜਾਣਗੇ ਕਿ ਖਰਚਾ ਕਿੰਨਾ ਆਉਣਾ ਇੱਥੇ। ਸੋ ਉਹ ਵੀ ਅੱਜ ਲੇਟਰ ਇਨ ਦਾ ਡੇ ਪਤਾ ਲੱਗਣਾ। ਅਤੇ ਸਾਨੂੰ ਇਹ ਪਤਾ ਵੀ ਅਲੱਗ ਅਲੱਗ ਐਸਟੀਮੇਟ ਕਈ ਫਲੋਟ ਹੋਏ ਨੇ। ਪੀ ਬੀ ਓ ਦਾ ਤਾਂ ਕਹਿਣਾ ਕੀ ਸੀ, 82 ਮਿਲੀਅਨ 83 ਮਿਲੀਅਨ ਪਰ ਗੇਮ।
ਉਹਦੇ ਵਿੱਚ ਉਹ ਫੈਡਰਲ ਫੰਡਿੰਗ ਵੀ ਨਾਲ ਜੋੜ ਕੇ, ਜਿਹੜੀ ਫੈਡਰਲ ਸਰਕਾਰ ਤੋਂ ਫੰਡਿੰਗ, ਬੜਾ ਕੰਪਲੈਕਸ ਹੈ ਇਹ ਕਿ ਫੈਡਰਲ ਸਰਕਾਰ ਵੱਲੋਂ ਜਿਹੜੇ ਪੈਸੇ ਆ ਰਹੇ ਨੇ ਉਹਨਾਂ ਨੂੰ ਜੋੜ ਕੇ ਪਰ ਗੇਮ ਕਿੰਨਾ ਖਰਚਾ ਹੋਏਗਾ, ਇਹਦੇ 'ਚ ਪ੍ਰੋਵਿੰਸ਼ਲ ਸਰਕਾਰ ਦਾ ਕਿੰਨਾ ਖਰਚਾ, ਉਹਦੇ 'ਚ ਸਿਟੀ ਦਾ ਕਿੰਨਾ ਖਰਚਾ, ਉਹਦੇ 'ਚ ਫੈਡਰਲ ਸਰਕਾਰ ਦੀ ਕਿੰਨੀ ਫੰਡਿੰਗ, ਕਿੰਨਾ ਸ਼ੇਅਰ ਆ। ਸੋ ਉਹ ਸਾਰੀਆਂ ਚੀਜ਼ਾਂ ਬੜੀਆਂ ਕੰਪਲੀਕੇਟ ਕਰ ਦਿੰਦੀਆਂ ਪੂਰੀ ਗੱਲ ਨੂੰ।
ਸਹੀ ਗੱਲ ਆ।
ਸੋ ਅੱਜ ਉਮੀਦ ਕਰਦੇ ਹਾਂ ਕਿ ਜਿਹੜੀ ਹੁਣ ਇਸ ਤੋਂ ਪਹਿਲਾਂ ਜਿਹੜੀ ਅੱਜ 11:30 ਵਜੇ ਅੱਜ ਅਨਾਊਂਸਮੈਂਟ ਹੋਣੀ ਆ, ਉਸ ਤੋਂ ਪਹਿਲਾਂ ਟੈਕਨੀਕਲ ਬਰੀਫਿੰਗ ਵੀ ਰੱਖੀ ਹੋਈ ਹੈ। ਅਤੇ ਸੋ ਟੈਕਨੀਕਲ ਬਰੀਫਿੰਗ ਦਾ ਮਤਲਬ ਜਦੋਂ ਨੰਬਰਸ ਬਹੁਤ ਜ਼ਿਆਦਾ ਪੇਚੀਦਾ ਹੋਣ
ਉਦੋਂ,
ਅਤੇ ਉਦੋਂ ਟੈਕਨੀਕਲ ਬਰੀਫਿੰਗ ਹੁੰਦੀ ਆ ਵੀ ਰਿਪੋਰਟਰਸ ਨੂੰ ਪਹਿਲਾਂ ਨੰਬਰ ਸਾਰੇ ਸਮਝਾ ਦਿੱਤੇ ਜਾਣ
ਅਤੇ ਕਈ ਵਾਰੀ ਨੰਬਰ ਦੀ
ਆਸਾਨੀ ਨਾਲ ਰਿਪੋਰਟ ਕਰ ਸਕਣ,
ਕਈ ਵਾਰੀ ਨੰਬਰਾਂ ਦੀ ਪੇਚੀਦਗੀ ਸਿਰਫ ਇਸ ਕਰਕੇ ਵੀ ਹੁੰਦੀ ਹੈ ਕਿ ਸਮਝ ਹੀ ਨਾ ਆ ਸਕੇ,
ਕਿਉਂਕਿ ਉਹਦੇ ਵਿੱਚ ਦੇਖੋ ਤੁਸੀਂ ਜ਼ਿਆਦਾ ਤਵੱਜੋ ਇਸ ਗੱਲ 'ਤੇ ਹੋਏਗਾ ਕਿ ਇਹਦੇ ਵਿੱਚੋਂ ਇਕਨੋਮਿਕ ਬੈਨੀਫਿਟਸ ਕਿੰਨੇ ਹੋਣੇ ਆ।
ਯਾਰ ਦੇਖੋ, ਇਕਨੋਮਿਕ ਬੈਨੀਫਿਟਸ ਤੁਹਾਨੂੰ ਐਂ ਨਹੀਂ ਲੱਗਦਾ ਵੀ ਜਦੋਂ ਵੀ ਇਸ ਤਰ੍ਹਾਂ ਦਾ ਇਵੈਂਟ ਹੁੰਦਾ ਉਹ ਗੱਲ ਓਵਰਸੈਲ ਕਰ ਦਿੱਤੀ ਜਾਂਦੀ ਆ?
ਯਾ, ਅਤੇ ਇਹ ਜਿਹੜੇ ਇਕਨੋਮਿਕ ਬੈਨੀਫਿਟ ਸਾਂਝੀ ਕਰਨ ਦੀ ਹੁਣ ਸਟੇਜ ਵੀ ਨਹੀਂ ਨਾ ਰਹਿ ਗਈ।
ਹੁਣ
ਦੇਖੋ ਇਕਨੋਮਿਕ ਬੈਨੀਫਿਟਸ ਕਿਉਂ ਸਾਂਝੇ ਕੀਤੇ ਜਾਂਦੇ ਆ, ਇਹ ਦੱਸਣ ਵਾਸਤੇ ਟੂ ਮੇਕ ਅ ਕੇਸ ਫਾਰ ਹੋਸਟਿੰਗ ਦਾ ਵਰਲਡ ਕੱਪ।
ਸਾਨੂੰ ਇਹ ਕਰਨਾ ਚਾਹੀਦਾ,
ਆਪਾਂ ਕਰ ਹੀ ਰਹੇ ਹਾਂ ਹੋਸਟ। ਹੁਣ ਇੱਥੇ ਤਾਂ ਹੈ ਨਹੀਂ ਕਿ ਆਪਾਂ ਕਹੀਏ ਜੀ ਅੱਛਾ ਇਕਨੋਮਿਕ ਬੈਨੀਫਿਟਸ ਘੱਟ ਹੋਣੇ ਆ, ਓਕੇ ਆਪਾਂ ਨਹੀਂ ਇੱਥੇ ਕਰਾਉਣੇ ਮੈਚ, ਇੱਦਾਂ ਤਾਂ ਹੋਣ ਨਹੀਂ ਵਾਲਾ। ਸੋ ਇਕਨੋਮਿਕ ਬੈਨੀਫਿਟਸ ਦੇ ਉੱਤੇ ਤਵੱਜੋ ਨਾ ਰੱਖ ਕੇ ਜੇਕਰ ਸਰਕਾਰ ਸੱਚੀ ਮੁੱਚੀ ਸਿੰਪਲੀਫਾਈਡ ਨੰਬਰਸ ਵਿੱਚ ਦੱਸੇ ਕਿ ਅਸਲ ਖਰਚੇ ਕਿਹੜੇ ਕਿਹੜੇ ਨੇ, ਕਿੰਨਾ ਖਰਚਾ ਹੋਣਾ, ਆਈ ਥਿੰਕ ਦੈਟ ਵੁੱਡ ਬੀ ਐਪਰੀਸ਼ੀਏਟਡ।
ਇਹ ਸੋਚੋ ਵੀ ਕਿਸੇ ਨੇ ਫੰਕਸ਼ਨ ਰੱਖਿਆ ਹੋਵੇ ਕਿ ਫੰਕਸ਼ਨ ਤਿਆਰ ਇੰਨਾ ਖਰਚਾ ਹੋ ਰਿਹਾ, ਸ਼ਗਨ ਵੀ ਤਾਂ ਆਊ, ਮਤਲਬ ਇਹ ਉਹ ਗੱਲ ਆ ਵੀ ਜਿਹੜਾ ਆਊਗਾ ਗਿਫਟ ਵੀ ਤਾਂ ਲੈ ਕੇ ਆਊਗਾ। ਪਰ ਹੁਣ ਤੁਸੀਂ ਇਹ
ਜੇ ਤੁਸੀਂ ਇਹ ਕਹੋ ਵੀ ਹੁਣ ਜੇ ਸ਼ਗਨ ਘੱਟ ਆਉਣਾ ਤਾਂ ਮੈਂ ਵਿਆਹ ਹੀ ਨਹੀਂ ਕਰਾਉਣਾ, ਇਹ ਤਾਂ ਥੋੜੀ
ਇੱਦਾਂ ਨਹੀਂ ਹੋਣਾ,
ਵਿਆਹ ਤਾਂ ਹੁਣ ਕਰਾਉਣਾ ਪੈਣਾ, ਹੁੰਦਾ ਮਹੀਨਾ ਰਹਿ ਗਿਆ।
ਹਾਂ ਬਸ, ਸੋ ਜੋ ਫੀਫਾ ਕੰਮ, ਸੋ ਇਹ ਦੇਖਣਾ ਹੋਏਗਾ ਕਿ ਇਸ ਵੇਲੇ ਜਿਹੜੇ ਅੱਜ ਨੰਬਰਸ ਉਹਨਾਂ ਨੂੰ ਡਿਕਲੇਅਰ ਕੀਤੇ ਜਾਂਦੇ ਆ,
ਦੋ ਹਫ਼ਤੇ ਰਹਿ ਗਏ,
ਦੋ ਹਫ਼ਤੇ ਰਹਿ ਗਏ। 11 ਤਰੀਕ ਨੂੰ ਆਫਿਸ਼ਲੀ ਦੇਖੋ ਵਰਲਡ ਕੱਪ ਦੀ ਸ਼ੁਰੂਆਤ ਹੋ ਜਾਣੀ ਹੈ, ਪਹਿਲਾ ਮੈਚ ਤਾਂ ਮੈਕਸੀਕੋ 'ਚ ਆ। ਅੱਛਾ, ਜਿਹੜੇ ਇੱਥੇ ਇੱਕ ਇਹ ਵੀ ਗੱਲ ਚੇਤੇ ਰੱਖਣ ਵਾਲੀ ਆ, ਜਿਹੜੇ ਮੈਚ ਕੈਨੇਡਾ 'ਚ ਹੋਣੇ ਨੇ, ਚਲੋ ਇੱਥੇ ਵੈਨਕੂਵਰ 'ਚ 7 ਹੋਣੇ ਆ, ਉਹ 7 ਦੇ ਵਿੱਚੋਂ ਕੋਈ ਵੀ ਇੰਨਾ ਅੱਤ ਦਾ ਇੰਪੋਰਟੈਂਟ ਮੈਚ ਨਹੀਂ ਆ। ਕਈ ਜਾਣੇ ਅਜਿਹੇ ਨੇ ਜਿਵੇਂ ਆਈ ਪੀ ਐਲ ਦਾ ਵੀ ਦੇਖੋ ਟੂਰਨਾਮੈਂਟ ਚੱਲ ਰਿਹਾ, ਕਈਆਂ ਦਾ ਇੰਟਰਸਟ ਪਿਛਲੇ ਹਫ਼ਤੇ ਤੋਂ ਹੀ ਜਾਗਿਆ ਆ, ਜਦੋਂ ਦਾ ਪਲੇਅ ਆਫ ਵਗੈਰਾ ਦਾ ਸੀਜ਼ਨ ਜਾਂ ਜਦੋਂ ਉਹ ਦੌਰ ਸ਼ੁਰੂ ਹੋਇਆ, ਉਹ ਜਿਹੜੇ ਪਹਿਲਾਂ ਵਾਲੇ 14 ਮੈਚ ਸਾਰੀਆਂ ਟੀਮਾਂ ਨੇ ਖੇਡੇ ਨੇ, ਉਦੋਂ ਤੱਕ ਤਾਂ ਮੇਰੇ ਵਰਗੇ ਤਾਂ ਬਸ ਉਹ ਟੇਬਲ ਦੇਖ ਕੇ ਛੱਡ ਦਿੰਦੇ ਸੀ ਵੀ ਟੌਪ 4 ਦੇ ਵਿੱਚ ਕੌਣ ਆ।
ਯਾ, ਅਤੇ ਤੁਸੀਂ ਜਾਣਦੇ ਹੋ ਵੱਧ ਤੋਂ ਵੱਧ, ਜੇ ਤੁਸੀਂ ਉੱਥੇ ਮੈਚ ਦੇਖਣ ਚਲੇ ਵੀ ਗਏ ਸਟੇਡੀਅਮ ਦੇ ਵਿੱਚ, ਤੁਸੀਂ ਮਾਹੌਲ ਵਾਸਤੇ ਜਾਂਦੇ ਹੋ, ਤੁਸੀਂ ਇੰਜੋਇਮੈਂਟ ਵਾਸਤੇ ਜਾਂਦੇ ਹੋ, ਅਤੇ ਕੋਈ ਸਪੈਸ਼ਲੀ ਉਹਦੇ ਵਾਸਤੇ ਬਾਹਰੋਂ ਟਰੈਵਲ ਕਰਕੇ ਆਵੇ ਕਿ ਉਹ ਤਾਂ ਆਏਗਾ ਜੇ ਕੋਈ ਬਹੁਤ ਅੱਤ ਜ਼ਰੂਰੀ ਮੈਚ ਹੋਏਗਾ
ਜੀ,
ਕੋਈ ਉੱਥੇ ਸੈਮੀਫਾਈਨਲ ਖੇਡਿਆ ਜਾਣਾ ਜਾਂ ਕੋਈ ਕੁਆਟਰ ਫਾਈਨਲ, ਇੱਕ ਮੇਰਾ ਖਿਆਲ ਮੈਚ ਹੈਗਾ ਜਿਹੜੀ ਕੁਆਟਰ ਫਾਈਨਲ ਤੋਂ ਪਹਿਲੇ ਵਾਲੀ ਸਟੇਜ, ਹਾਂ 16 ਵਾਲੀ ਸਟੇਜ ਦਾ ਇੱਕ ਮੈਚ ਹੈਗਾ ਆਪਣੇ ਇੱਥੇ, ਬਾਕੀ ਹੋਰ ਜਿਹੜੇ ਮੈਚਿਸ ਨੇ ਉਹ ਬਸ ਠੀਕ ਠਾਕ ਹੀ ਨੇ
ਜੀ। ਬਾਕੀ ਉਹੀ ਹੈ ਬਸ ਜੀ, ਜਿਹੜਾ ਸਭ ਤੋਂ ਵੱਡਾ ਮੁਲਾਂਕਣ ਹੋਣਾ ਨਾ ਇਹ ਕਿਸੇ ਵੀ ਸਪੋਰਟਿੰਗ ਟੂਰਨਾਮੈਂਟ ਦਾ, ਵੱਡੇ ਟੂਰਨਾਮੈਂਟ ਦਾ ਇੱਥੇ ਹੋ ਜਾਂਦਾ ਕਿ ਸੱਚਮੁੱਚ ਕੀ ਉਹਦੇ ਇਕਨੋਮਿਕ ਬੈਨੀਫਿਟਸ ਜਿਹੜੇ ਪ੍ਰੋਮਿਸਡ ਸੀਗੇ ਉਹ ਆਏ ਕਿ ਨਹੀਂ ਆਏ। ਐਂਡ ਓਨੈਸਟਲੀ ਉਹਨਾਂ ਇਕਨੋਮਿਕ ਬੈਨੀਫਿਟਸ ਨੂੰ ਪ੍ਰੋਪਰਲੀ ਮੈਜਰ ਕਰਨਾ ਇੰਨਾ ਸੌਖਾ ਹੈ ਨਹੀਂ। ਜੇ ਤੁਸੀਂ ਇਹ ਕਹੋ ਕਿ ਜੀ ਫੀਫਾ ਵਰਲਡ ਕੱਪ ਦੇ ਮੈਚ ਦੇਖਣ ਦੇ ਵਾਸਤੇ 3 ਲੱਖ ਬੰਦਾ ਆ ਗਿਆ
ਜੀ
ਇੱਥੇ, ਲੋਕ ਆਏ ਬਾਹਰੋਂ, ਹੁਣ ਤੁਹਾਨੂੰ ਇਹ ਨਹੀਂ ਨਾ ਪਤਾ ਕਿ ਅਜਿਹੇ ਕਿੰਨੇ ਨੇ ਜਿਨ੍ਹਾਂ ਨੇ ਵੈਸੇ ਆਉਣਾ ਸੀ, ਉਹ ਸਿਰਫ ਇਸ ਕਰਕੇ ਬੀ ਸੀ ਏ ਵੈਨਕੂਵਰ ਦੇ ਵਿੱਚ ਨਹੀਂ ਹੈ ਕਿ ਰਹਿਣ ਦੋ, ਉੱਥੇ ਮੈਚ ਚੱਲਦੇ ਆ, ਉੱਥੇ ਭੀੜ ਭੜੱਕਾ ਹੋਣਾ, ਆਪਾਂ ਨੂੰ ਸੌਕਰ ਦਾ ਕੋਈ ਸ਼ੌਕ ਨਹੀਂ, ਅਸੀਂ ਕਿਤੇ ਹੋਰ ਚਲੇ ਜਾਂਦੇ ਹਾਂ। ਸੋ ਆਫਸੈਟ ਵੀ ਤਾਂ ਹੈ ਨਾ ਦੂਜੇ ਪਾਸੇ।
ਬਿਲਕੁਲ, ਆਹ ਦੇਖੋ ਮੈਸੇਜ ਆਇਆ ਦਵਿੰਦਰ ਬਰਾੜ ਜੀ ਦਾ, ਇਹ ਟੋਰਾਂਟੋ ਦੇ ਇਲਾਕੇ ਤੋਂ ਮੈਸੇਜ ਕਰ ਰਹੇ ਨੇ, ਕਹਿੰਦੇ ਕਿ ਆਈ ਐਮ ਅ ਹਿਊਜ ਸੌਕਰ ਫੈਨ, ਆਈ ਐਮ ਜੈਲਸ ਆਫ ਯੂ ਗਾਈਜ਼।
ਅੱਛਾ,
ਕਹਿੰਦੇ ਕਿਉਂਕਿ ਤੁਹਾਡਾ ਜਿਹੜਾ ਇੱਥੇ ਵੈਨਕੂਵਰ ਦਾ ਸਟੇਡੀਅਮ ਹੈ ਬੜਾ ਆਲੀਸ਼ਾਨ ਹੈ, ਬੜਾ ਸ਼ਾਨਦਾਰ ਹੈ।
ਅੱਛਾ,
ਤੇ ਕਹਿੰਦੇ ਟੋਰਾਂਟੋ ਦਾ ਸਟੇਡੀਅਮ ਨਿੱਕਾ ਜਿਹਾ, ਕਹਿੰਦੇ ਸਾਡੇ ਪਿੰਡ ਦੀ ਫੁੱਟਬਾਲ ਗਰਾਊਂਡ ਵੀ ਇਸ ਤਰ੍ਹਾਂ ਨਾਲੋਂ ਵੱਡੀ ਹੁੰਦੀ ਸੀ। ਸੋ ਸੀਰੀਅਸਲੀ ਉਹ ਕਹਿ ਰਹੇ ਨੇ, ਮਜ਼ਾਕ ਨਹੀਂ ਕਰ ਰਹੇ।
ਜੀ ਜੀ ਜੀ,
ਉਹਨਾਂ ਲਿਖਿਆ ਨਾਲ, ਕਹਿੰਦੇ ਔਨ ਅ ਸੀਰੀਅਸ ਨੋਟ,
ਉਹਨਾਂ ਨੇ ਤਾਂ ਬਸ ਜੀ ਇਮੋਜੀ ਜਿਹਨੇ ਮੱਥੇ 'ਤੇ ਹੱਥ ਮਾਰਨ ਵਾਲਾ ਪਾਤਾ, ਉਹ ਸੀਰੀਅਸ ਹੀ ਆ।
ਹਾਂ, ਸੀਰੀਅਸ ਹੀ ਆ ਗੱਲ, ਅਤੇ ਲਿਖਿਆ ਵੀ ਉਹਨਾਂ ਨੇ ਨਾਲ, ਕੋਈ ਐਂਬੀਗਿਊਟੀ ਰਹਿ ਨਾ ਜਾਵੇ। ਸੋ ਉਹਨਾਂ ਦੇਖੋ ਇੱਦਾਂ ਹੀ ਹੁੰਦਾ ਵੀ ਜੀ, ਅਕਸਰ ਇੱਥੋਂ ਸਿੱਖਣ ਵਾਲੀ ਮੇਰਾ ਟੇਕਵੇ ਦੇ ਵਿੱਚੋਂ ਇਹ ਹੈ ਕਿ ਜਿਹੜੀ ਚੀਜ਼ ਤੁਹਾਡੇ ਕੋਲ ਹੁੰਦੀ ਆ ਉਹ ਆਪਾਂ ਨੂੰ ਉਹਦੀ ਕਦਰ ਨਹੀਂ ਹੁੰਦੀ, ਆਪਾਂ ਵੀ ਟੇਕ ਇਟ ਫੋਰ ਗ੍ਰਾਂਟਿਡ,
ਗ੍ਰਾਸ ਇਜ਼ ਆਲਵੇਜ਼ ਗ੍ਰੀਨਰ ਔਨ ਦੀ ਅਦਰ ਫੀਲਡ,
ਇਨ ਦਿਸ ਕੇਸ ਲਿਟਰਲੀ ਹੈ ਨਾ। ਅਤੇ ਉਹਨਾਂ ਨੂੰ ਲੱਗ ਰਿਹਾ ਵੀ ਸਾਡਾ ਸਟੇਡੀਅਮ ਬਿਹਤਰ ਆ
ਜੀ,
ਪਰ ਸਾਨੂੰ ਇੱਦਾਂ ਲੱਗਦਾ ਯਾਰ ਵੀ ਇੱਥੇ ਟਿਕਟਾਂ ਇੰਨੀਆਂ ਮਹਿੰਗੀਆਂ ਨੇ, ਐਕਸੈਸ ਹੈ ਨਹੀਂ, ਖਰਚਾ ਬਹੁਤ ਹੋ ਜਾਣਾ, ਟ੍ਰੈਫਿਕ ਕਿਵੇਂ ਪ੍ਰਬੰਧਨ ਹੋਏਗਾ
ਜੀ।
ਸੋ ਦੇਖਦੇ ਹਾਂ, ਚਲੋ ਆਹ ਜਿਹੜੇ ਨੰਬਰਸ ਨੇ, ਉਸ ਤੋਂ ਬਾਅਦ ਖਰਚਾ ਕਿੰਨਾ ਕੁ ਹੁੰਦਾ, ਅਤੇ ਫਿਰ ਉਸ ਤੋਂ ਬਾਅਦ ਜਿਹੜੇ ਆਉਣ ਵਾਲੇ 2 ਹਫ਼ਤੇ ਨੇ ਇਹਨਾਂ ਦੇ ਵਿੱਚ ਵਰਲਡ ਕੱਪ ਦੇ ਆਲੇ ਦੁਆਲੇ ਦਾ ਨੈਰੇਟਿਵ ਕਿਹੋ ਜਿਹਾ ਰਹਿੰਦਾ
ਜੀ,
ਵਿਲ ਪੀਪਲ ਸਟਾਰਟ ਲੁਕਿੰਗ ਫਾਰਵਰਡ ਟੂ ਇਟ, ਜਾਂ ਫਿਰ ਅਜੇ ਵੀ ਉਹ ਸੈਂਟੀਮੈਂਟ ਜਿਹਾ ਰਹਿੰਦਾ ਵੀ ਯਾਰ ਕੀ ਲੋੜ ਸੀ ਇਹਨੂੰ ਹੋਸਟ ਕਰਨ ਦੀ
ਜੀ। ਉਹ ਦੇਖਣਾ ਖਰਚੇ ਦੀ ਗੱਲ ਹੈ ਸਾਰੀ, ਕਹਾਣੀ ਸਾਰੀ ਉੱਥੇ, ਅਤੇ ਅਸਲੀ ਖਰਚਾ ਯਾਰ ਇੱਦਾਂ ਵੀ ਨਹੀਂ ਆ ਵੀ ਜੋ ਅੱਜ ਦੱਸਦਾ ਉਹੀ ਖਰਚਾ ਹੋਣਾ। ਅਸਲੀ ਖਰਚਾ ਤਾਂ ਵਰਲਡ ਕੱਪ ਨਿਬੜ ਜਾਏਗਾ, ਅਗਲੇ ਵਰਲਡ ਕੱਪ ਦੀਆਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ, ਜੇ ਉਦੋਂ ਤੱਕ ਵੀ ਪਤਾ ਲੱਗ ਜਾਵੇ ਕਿ ਅਸਲੀ ਖਰਚਾ ਹੈ ਕਿ ਗਨੀਮਤ ਹੈ। ਅੱਛਾ, ਹੁਣ ਇਹਦੇ ਨਾਲ ਗੱਲ ਜੁੜਦੀ ਹੈ ਖਰਚੇ ਦੀ, ਜੇ ਤੁਸੀਂ ਅਸਲੀ ਫਿਗਰ ਕਢਾਉਣੀ ਹੋਵੇ ਤੁਸੀਂ ਫਰੀਡਮ ਆਫ ਇਨਫੋਰਮੇਸ਼ਨ ਦੀ ਰਿਕੁਐਸਟ ਪਾਓਗੇ। ਫਰੀਡਮ ਆਫ ਇਨਫੋਰਮੇਸ਼ਨ ਨੂੰ ਤਬਦੀਲ ਕਰਨ ਦੇ ਵਾਸਤੇ ਉਹਦੇ ਰੂਲਸ ਦੇ ਵਿੱਚ ਤਰਮੀਮਾ ਕਰਨ ਲਈ ਬੀ ਸੀ ਦੀ ਸਰਕਾਰ ਨੇ ਬਿੱਲ 9 ਪ੍ਰਜੈਂਟ ਕੀਤਾ ਸੀ, ਉਹਦੀ ਨਿਖੇਧੀ ਬੜੀ ਹੋਈ ਇਸ ਸੈਸ਼ਨ 'ਚ, ਕਿਉਂਕਿ ਕਈ ਜਿਹੜੇ ਜਰਨਲਿਸਟਸ ਨੇ ਅਤੇ ਬਾਕੀ ਜਿਹੜੇ ਐਕਟਿਵਿਸਟਸ ਨੇ ਉਹਨਾਂ ਦਾ ਇਹ ਕਹਿਣਾ ਸੀ ਵੀ ਇਹਦੇ ਨਾਲ ਤਾਂ ਸਗੋਂ ਜੇ ਅਸੀਂ ਸਰਕਾਰ ਤੋਂ ਕੋਈ ਸਵਾਲ ਪੁੱਛ ਕੇ ਡੇਟਾ ਕਢਾਉਣਾ ਇਹ ਮੁਸ਼ਕਲ ਹੋ ਜਾਏਗਾ, ਕਿਉਂਕਿ ਜਿਹੜੇ ਬਿਊਰੋਕਰੈਟਸ ਨੇ ਅਤੇ ਬਾਕੀ ਜਿਹੜੇ ਸਰਕਾਰੀ ਅਧਿਕਾਰੀ ਨੇ ਉਹਨਾਂ ਵਾਸਤੇ ਫਰੀਡਮ ਆਫ ਇਨਫੋਰਮੇਸ਼ਨ ਦੀਆਂ ਜਿਹੜੀਆਂ ਅਰਜ਼ੀਆਂ ਨੇ ਉਹਨਾਂ ਨੂੰ ਨਕਾਰਨਾ, ਰਿਜੈਕਟ ਕਰਨਾ ਸੁਖਾਲਾ ਹੋ ਜਾਏਗਾ, ਜਾਂ ਉਹਨਾਂ ਨੂੰ ਡਿਲੇ ਕਰਨਾ ਈਜ਼ੀ ਹੋ ਜਾਏਗਾ। ਉਹ ਬਿੱਲ ਵਾਸੂ ਜੀ ਕੱਲ੍ਹ ਤਿਗੜਮਬਾਜ਼ੀ ਨਾਲ NDP ਨੇ ਪਾਸ ਕਰਤਾ।
ਯਾ ਸੋ ਉਹ ਪਾਸ ਹੋ ਹੀ ਜਾਣਾ ਸੀ
ਜੀ,
ਉਹਦਾ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ ਸੀ, ਅਤੇ ਸਰਕਾਰ ਦਾ ਦੇਖੋ ਇਹਦੇ ਵਿੱਚ ਤਰਕ ਇਹ ਹੈ ਕਿ ਫਰੀਡਮ ਆਫ ਇਨਫੋਰਮੇਸ਼ਨ ਦੀਆਂ ਬਹੁਤ ਜ਼ਿਆਦਾ ਰਿਕੁਐਸਟ ਆ ਜਾਂਦੀਆਂ ਨੇ,
ਅਤੇ
ਕਈ ਜਿਹੜੀਆਂ ਮਿਲੀਸ਼ੀਅਸ ਇੰਟੈਂਟ ਦੇ ਨਾਲ ਵੀ ਬਹੁਤ ਜ਼ਿਆਦਾ ਐਮੀ ਬਸ ਕਹਿ ਲਓ ਸਿਸਟਮ ਨੂੰ ਫਲੱਡ ਕਰਨ ਵਾਸਤੇ ਜਿਹੜੀਆਂ ਰਿਕੁਐਸਟ ਪਾ ਦਿੱਤੀਆਂ ਜਾਂਦੀਆਂ, ਜਿਹਦੇ ਕਰਕੇ ਪ੍ਰੋਸੈਸਿੰਗ ਜਿਹੜੀ ਹੈ ਉਹ ਬਹੁਤ ਡਿਲੇਅ ਹੋ ਜਾਂਦੀ ਹੈ। ਇਸ ਕਰਕੇ ਉਹਨਾਂ ਨੇ ਕਿਹਾ ਸੀ ਵੀ ਥੋੜ੍ਹੀ ਜਿਹੀ ਡਿਸਕ੍ਰਿਪਸ਼ਨ ਹੋਏਗੀ ਆਫਿਸ਼ਲਸ ਦੇ ਕੋਲ ਵੀ ਜਿਹੜੀਆਂ ਵੀ ਕਿਹੜੀ ਰਿਕੁਐਸਟ ਜਿਹੜੀ ਐਕਸੈਪਟ ਕਰਨੀ, ਕਿਹੜੀ ਨਹੀਂ ਕਰਨੀ। ਇਹਨੂੰ ਲੈ ਕੇ ਆਪੋਜੀਸ਼ਨ ਦਾ ਕਹਿਣਾ ਵੀ ਇਹ ਤਾਂ ਮਾੜੀ ਗੱਲ ਆ ਵੀ ਇਹਦੇ ਵਿੱਚ ਤਾਂ ਹੁਣ ਸਰਕਾਰ ਵੱਲੋਂ ਮਿਲੀਸ਼ੀਅਸ ਇੰਟੈਂਟ ਹੋ ਸਕਦੀ ਹੈ, ਉਹ ਜਿਹੜੀ ਲੱਗੇ ਵੀ ਫਰੀਡਮ ਆਫ ਇਨਫੋਰਮੇਸ਼ਨ ਰਿਕੁਐਸਟ ਔਖੀ ਆ ਉਹ ਐਕਸੈਪਟ ਨਾ ਕਰੋ, ਪਰ ਸਰਕਾਰ ਦਾ ਕਹਿਣਾ ਵੀ ਇੱਦਾਂ ਦੀ ਕੋਈ ਗੱਲ ਨਹੀਂ, ਵੀ ਸੇਫਗਾਰਡਸ ਹੋਣਗੇ। ਪਰ ਆਪੋਜੀਸ਼ਨ ਇਹਦਾ ਬਹੁਤ ਵਿਰੋਧ ਕਰ ਰਹੀ ਸੀ, ਅਤੇ ਜਿਹੜੇ ਕਹਿ ਲਓ ਕਿ ਐਕਟਿਵਿਸਟ ਨੇ, ਜਿਹੜੀਆਂ ਲੋਬੀਜ਼ ਨੇ, ਉਹ ਵੀ ਇਹਦਾ ਵਿਰੋਧ ਕਰ ਰਹੀਆਂ ਸਨ, ਪਰ ਪਾਸ ਹੋ ਗਿਆ
ਜੀ ਵਿਧਾਨ ਸਭਾ ਦੇ ਵਿੱਚ ਕੱਲ੍ਹ, ਕਿਉਂਕਿ ਆਖਰੀ ਦਿਨ ਸੀ। ਅਖੀਰਲੇ ਮੂਮੈਂਟ 'ਤੇ ਸਰਕਾਰ ਨੇ ਉਹਨੂੰ ਕੌਨਫੀਡੈਂਸ ਦਾ ਮਤਾ ਬਣਾ ਦਿੱਤਾ, ਜਦੋਂ ਵੋਟਿੰਗ ਹੋਈ ਉਹ ਟਾਈ ਹੋਇਆ, ਕਿਉਂਕਿ ਕੌਨਫੀਡੈਂਸ ਦਾ ਮਤਾ ਸੀ, ਅਤੇ ਫਿਰ ਉਹਦੇ ਵਿੱਚ ਵੋਟ ਕੀਤੀ ਸਪੀਕਰ ਰਾਜ ਚੌਹਾਨ ਨੇ ਟਾਈ ਬ੍ਰੇਕ ਕਰਨ ਵਾਸਤੇ ਅਤੇ ਸਟੇਟਸ ਕੋ ਨੂੰ ਚੱਲਦਾ ਰੱਖਣ ਲਈ, ਅਤੇ ਬਿੱਲ ਇਸ ਹਿਸਾਬ ਦੇ ਨਾਲ ਕੱਲ੍ਹ ਪਾਸ ਕਰਵਾ ਲਿਆ ਗਿਆ। ਵਿਧਾਨ ਸਭਾ ਦਾ ਜਿਹੜਾ ਇਹ ਬਜਟ ਸੈਸ਼ਨ ਸੀ, ਜਿਹੜਾ ਕਿ ਕਹਿ ਲਓ ਵੀ ਸਪਰਿੰਗ ਸੈਸ਼ਨ ਆ, ਇਹ ਹੁਣ ਖਤਮ ਹੋ ਗਿਆ, ਅਤੇ ਲੈਜਿਸਲੇਚਰ ਹੈਜ਼ ਰਿਜ਼ਨ। ਪਰ ਹੁਣ ਜਦੋਂ ਲੈਜਿਸਲੇਚਰ ਵਾਪਸ ਆਉਂਦੀ ਹੈ, ਬਸ ਜੀ ਬੀ ਸੀ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਲੀਡਰ ਤਾਂ ਹੋਣਗੇ ਉਦੋਂ, ਪਰ ਕੀ ਉਹ ਅਜਿਹੇ ਲੀਡਰ ਹੋਣਗੇ ਜਿਨ੍ਹਾਂ ਕੋਲ ਵਿਧਾਨ ਸਭਾ ਦੇ ਵਿੱਚ ਸੀਟ ਵੀ ਹੈ ਜਾਂ ਨਹੀਂ, ਇਹ ਕੱਲ੍ਹ ਸ਼ਾਮ ਤੱਕ ਪਤਾ ਲੱਗੇਗਾ। ਜਿਹੜੇ ਕੈਂਡੀਡੇਟਸ ਇਸ ਵੇਲੇ 5 ਜਾਣੇ ਨੇ, 5 'ਚੋਂ ਇੱਕੋ ਹੀ ਕੈਂਡੀਡੇਟ ਅਜਿਹੇ ਨੇ ਜਿਹੜੇ ਮੌਜੂਦਾ MLA ਵੀ ਨੇ, ਉਹ ਹਨ ਪੀਟਰ ਮਿਲੋਬਾਰ। ਸੋ ਕੀ ਉਹ ਜਿੱਤਦੇ ਨੇ, ਕੋਈ ਹੋਰ ਜਿੱਤਦਾ, ਇਹ ਕੱਲ੍ਹ ਸ਼ਾਮ ਤੱਕ ਇੰਤਜ਼ਾਰ ਕਰਦੇ ਹਾਂ।
ਯਾ ਜਿਹੜੇ ਅਜੇ ਤੱਕ ਜੋ ਸੁਣਨ 'ਚ ਆ ਰਿਹਾ ਕਿ ਬੜਾ ਫਸਵਾਂ ਮੁਕਾਬਲਾ ਹੋ ਸਕਦਾ, ਵੀ ਹੋ ਸਕਦਾ ਵੀ ਪਹਿਲੀ ਦੂਜੀ ਬੈਲਟ ਦੇ ਵਿੱਚ ਫੈਸਲਾ ਨਾ ਹੀ ਹੋਵੇ। ਸੋ ਵਿਲ ਸੀ, ਕੱਲ੍ਹ ਪਤਾ ਲੱਗੂ ਰੈਂਕਡ ਬੈਲਟ ਸਿਸਟਮ ਹੋਣਾ,
ਅਤੇ ਕੋਈ ਕਲੀਅਰ ਵਿਨਰ ਇੱਦਾਂ ਐਸ ਸੱਚ ਹੁਣ ਤੱਕ ਦੀ ਇਸ ਕੈਂਪੇਨ ਦੇ ਵਿੱਚ ਇੱਦਾਂ ਇਮਰਜ ਨਹੀਂ ਹੋਇਆ ਕਿ ਜੀ ਇਹ ਵਾਲਾ ਕੈਂਡੀਡੇਟ ਤਾਂ ਜਿੱਤਿਆ ਹੀ ਜਿੱਤਿਆ। ਬਾਕੀ
ਹਾਂ ਯੂ ਨੈਵਰ ਨੋ ਅਤੇ ਪਰ ਇਹ ਇੱਦਾਂ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਵੀ ਕਲੀਅਰ ਕੋਈ ਨਹੀਂ ਤਾਂ ਆਮ ਤੌਰ 'ਤੇ ਕੀ ਹੁੰਦਾ ਕਿ ਹਰ ਰੇਸ ਦੇ ਵਿੱਚ ਇੱਕ ਜਾਂ ਦੋ ਕਲੀਅਰ ਫਰੰਟ ਰਨਰਸ ਇਮਰਜ ਹੁੰਦੇ ਹੀ ਨੇ
ਹਾਂਜੀ
ਪਰ ਇਸ ਰੇਸ ਦੇ ਵਿੱਚ ਅਜਿਹਾ ਹੋਇਆ ਨਹੀਂ ਅਜੇ ਤੱਕ ਸੋ ਕਦੇ ਪੀਟਰ ਮਿਲੋਬਾਰ ਦਾ ਨਾਮ ਆਉਂਦਾ ਕਦੇ ਈਅਨ ਬਲੈਕ ਦਾ ਨਾਮ ਆਉਂਦਾ ਕਦੇ ਕੈਰੋਲਾਈਨ ਐਲੀਅਟ ਦਾ ਨਾਮ ਆਉਂਦਾ ਸੀ ਸੋ ਬਹੁਤ ਸਾਰੇ ਨਾਮ ਆ ਰਹੇ ਨੇ ਅਤੇ ਹੁਣ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ਕਰਕੇ ਸਹੀ ਕੈਰੋਲਾਈਨ ਐਲੀਅਟ ਦੀ ਕੈਰੋਲਾਈਨ ਫਿਨਲੇ ਦੀ ਜਿਹੜੀ ਕੈਂਪੇਨ ਆ ਉਹ ਸੁਰਖੀਆਂ ਦੇ ਵਿੱਚ ਰਹੀ ਹੈ ਸੋ ਯੂਰੀ ਫਲਮਰ ਵੀ ਕਿਹਾ ਜਾਂਦਾ ਕਿ ਉਹ ਵੀ ਕੋਈ ਕਹਿ ਲਓ ਕਿ ਮਾੜੇ ਤੀੜੇ ਕੋਈ ਕੰਟੈਂਡਰ ਨਹੀਂ ਹੀ ਇਜ਼ ਆਲਸੋ ਅ ਸੀਰੀਅਸ ਕੰਟੈਂਡਰ ਸੋ ਦੇਰ ਇਜ਼ ਨੋ ਕਲੀਅਰ ਫਰੰਟ ਰਨਰ ਐਸ ਸੱਚ ਮਾਮਲਾ ਫਸਵਾਂ ਹੋ ਸਕਦਾ
ਜੀ ਵਾਸੂ ਜੀ ਦੱਸ ਦਈਏ ਪ੍ਰੋਗਰਾਮ ਦੇ ਸਾਡੇ ਸੈਗਮੈਂਟ ਨੂੰ ਪਲੈਨ ਇੰਸ਼ੋਰੈਂਸ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤਾਂ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਰੀਜ਼ਨ ਇਹ ਹੈ ਤੁਹਾਨੂੰ ਲੱਗਦਾ ਕਿ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪਏਗਾ ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਜ਼ਰੂਰ ਸੰਪਰਕ ਕਰੋ ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ $2-3 ਪਰ ਡੇਜ਼ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ 604-3632-200 ਤੇ 604-3632-2200 ਔਰ ਵਿਜ਼ਿਟ planinsurance.ca ਦੈਟਸ planinsurance.ca
ਵਿਜੇ ਜੀ ਜਸਕੀਰਤ ਸਿੰਘ ਜੀ ਦਾ ਮੈਸੇਜ ਆਇਆ
ਕੀ ਕਹਿੰਦੇ
ਦੇਖੋ ਤੁਸੀਂ ਪ੍ਰੋਗਰਾਮ ਦੇ ਵਿੱਚ ਮਾਰਨਿੰਗ ਸ਼ੋਅ ਦੇ ਵਿੱਚ ਕਦੇ ਕਦੇ ਸੈਗਮੈਂਟ ਕਰਦੇ ਹੋ ਬਾਏ ਐਂਡ ਸੈਲ ਉਹ ਕਹਿੰਦੇ ਕਿ ਤੁਸੀਂ ਵਿਆਹ ਵਾਲੀ ਗੱਲ ਕਰ ਰਹੇ ਸੀ ਕਹਿੰਦੇ ਮੈਚ ਮੇਕਿੰਗ ਵੀ ਸ਼ੁਰੂ ਕਰੋ ਕਹਿੰਦੇ ਕਨੈਕਟ ਮੈਚ ਮੇਕਿੰਗ ਦਾ ਸੈਗਮੈਂਟ ਸ਼ੁਰੂ ਕਰੋ ਕਹਿੰਦੇ ਮੇਰੇ ਵਰਗੇ ਕਿੰਨੇ ਮੁੰਡੇ ਸਿੰਗਲ ਨੇ
ਤੁਸੀਂ ਐਂ ਕਰੋ ਜਸਕੀਰਤ ਜੀ ਤੁਸੀਂ
ਆਪਣਾ ਬਾਇਓਡੇਟਾ ਭੇਜੋ
ਨਹੀਂ ਨਹੀਂ ਤੁਸੀਂ ਇਹ ਸ਼ੁਰੂ ਕਰੋ ਤੁਸੀਂ ਇਹਦੀ ਐਪ ਬਣਾਓ ਅਸੀਂ ਤੁਹਾਡੀ ਅਨਾਊਂਸਮੈਂਟ ਫ੍ਰੀ ਚ ਕਰ ਦਿਆਂਗੇ ਲਾਗੂ ਹਨ
ਜਿਹੜੀ ਮੈਨੂੰ ਸਭ ਤੋਂ ਵਧੀਆ ਗੱਲ ਲੱਗੀ ਕਹਿੰਦੇ ਮੇਰੇ ਵਰਗੇ ਕਿੰਨੇ ਮੁੰਡੇ ਸਿੰਗਲ ਨੇ
ਵੈਸੇ ਦੇਖੋ ਜਿੰਨੇ ਹਸਮੁਖ ਸੁਭਾਅ ਦੇ ਜਸਕੀਰਤ ਜੀ ਹੈਗੇ ਨੇ
ਹਾਂਜੀ
ਤੇ ਜਿੰਨੇ ਇਹ ਬੀਬੇ ਬੰਦੇ ਨੇ
ਫੋਟੋ ਵੀ ਲਾਈ ਬੜੇ ਸੋਹਣੇ ਨੇ ਸੋਹਣੇ ਸੁਨੱਖੇ ਹੈ
ਗੱਭਰੂ ਕੇ ਐਂਡ ਯੂ ਨੋ ਵਾਟ ਵਾਸੂ ਜੀ ਨਗਰ ਕੀਰਤਨ ਤੇ ਇੱਕ ਦੋ ਹੋਰ ਮੌਕਿਆਂ ਤੇ ਇਹਨਾਂ ਨਾਲ ਮਿਲਣ ਦਾ ਵੀ ਸਬੱਬ ਬਣਿਆ ਤੇ ਬੜਾ ਜਿਹਾ ਮਿਲਾਪੜੇ ਸੁਭਾਅ ਦਾ ਬੰਦਾ
ਜੀ ਜੀ ਜੀ
ਹਾਲ ਹੁਣ ਮੈਚ ਮੇਕਿੰਗ ਵਾਲਾ ਕੰਮ ਹੀ ਹੋ ਰਿਹਾ
ਹਾਂਜੀ ਬਹੁਤ ਵਧੀਆ ਮੁੰਡਾ ਜੀ ਬਹੁਤ ਬੀਬਾ ਮੁੰਡਾ ਸਾਊ ਮੁੰਡਾ ਜੀ ਪਰਿਵਾਰ ਵੀ ਬਹੁਤ ਚੰਗਾ ਜੀ
ਜੀ ਜੀ ਤੇ ਅਗਲੇ ਨੇ ਦੇਖੋ ਆਪਣੀ ਪ੍ਰੋਫਾਈਲ ਦੇ ਉੱਪਰ ਜਿਹੜੀ ਵਟਸਐਪ ਦੀ ਪ੍ਰੋਫਾਈਲ ਆ ਉੱਤੇ ਨਾਮ ਪਤਾ ਕੀ ਪਾਇਆ ਐਜੂਕੇਸ਼ਨ
ਅੱਛਾ ਉਹ ਨਹੀਂ ਮੇਰੇ ਇੱਥੇ ਡਿਸਪਲੇ ਨਹੀਂ ਹੋ ਰਿਹਾ
ਇੱਥੇ ਐਜੂਕੇਸ਼ਨ ਉਹਨਾਂ ਦਾ ਨਾਮ ਡਿਸਪਲੇ ਹੋ ਰਿਹਾ
ਵਾਹ ਜੀ ਮਤਲਬ ਐਜੂਕੇਟਡ ਵੀ ਆ
ਐਜੂਕੇਟਡ ਆ ਤੇ ਪੜ੍ਹਾਈ ਦੇ ਵਿੱਚ ਤਾਲੀਮ ਦੇ ਵਿੱਚ ਵਿਸ਼ਵਾਸ ਰੱਖਣਾ
ਵਾਹ ਜੀ ਵਾਹ ਵਾਹ ਜੀ
ਜੀ ਬਸ ਜੀ ਬ੍ਰੇਕ ਲੈ ਲਈਏ ਛੋਟੀ ਜੀ ਵਟਸਐਪ ਤੇ ਮੈਸੇਜ ਕਰਕੇ ਆਈ ਲਾਈਕ ਦੈਟ ਆਈਡੀਆ ਉਹ ਨਾ ਜੀ ਨਾ
ਅ ਸੈਗਮੈਂਟ ਫਾਰ ਅੱਛਾ ਅੱਛਾ ਮੈਟ੍ਰੀਮੋਨੀਅਲਸ
ਉਹੀ ਤਾਂ ਉਹਨੇ ਮੈਟ੍ਰੀਮੋਨੀਅਲ ਲਾਈਕ ਦੈਟ ਆਈਡੀਆ
ਉਹਨੇ ਮੈਟ੍ਰੀਮੋਨੀਅਲਸ ਲਿਆ
ਨਹੀਂ ਨਹੀਂ ਵਿਚੋਲਿਆਂ ਨਾਲ ਕੀ ਹੁੰਦੀ ਪਤਾ ਹੀ ਹੈ ਕਹਾਵਤਾਂ ਐਵੇਂ ਨਹੀਂ ਬਣੀਆਂ ਕੱਲ੍ਹ ਨਾ ਇੱਥੇ ਕਿਤੇ ਸਟੂਡੀਓ 'ਚ ਗੱਲ ਕਰਦੇ ਸੀ ਅਤੇ ਕਹਿੰਦੇ ਵੀ ਵਿਆਹ ਤੋਂ ਬਾਅਦ ਨਾ ਬੰਦੇ ਦਾ ਅਟਾਇਰ ਚੇਂਜ ਹੋ ਜਾਂਦਾ ਹੈ ਵੀ ਤੁਹਾਨੂੰ ਦੱਸਿਆ ਜਾਂਦਾ ਵੀ ਆਹ ਠੀਕ ਨਹੀਂ ਇੱਦਾਂ
ਬਹੁਤ ਕੁਛ ਚੇਂਜ ਹੁੰਦਾ
ਮੈਂ ਕਿਹਾ ਅਟਾਇਰ ਨਹੀਂ ਬੰਦੇ ਦਾ ਸਟਾਇਰ ਵੀ ਚੇਂਜ ਹੋ ਜਾਂਦਾ
ਸਭ ਕੁਛ ਬਹੁਤ ਕੁਛ
ਸਟਾਇਰ ਤਾਂ ਚੇਂਜ ਹੋਣਾ ਵੀ ਚਾਹੀਦਾ ਅੱਛਾ ਬਸ ਜੀ ਐਂ ਕਰੀਏ ਅੱਜ ਸਟੈਟ ਕੈਨ ਨੇ ਜੀ ਡੀ ਪੀ ਦੇ ਨੰਬਰ ਸਾਂਝੇ ਕੀਤੇ ਨੇ ਮਾਰਚ ਮਹੀਨੇ ਦੇ ਜੀ ਡੀ ਪੀ ਨੰਬਰ ਜਦੋਂ ਸ਼ੇਅਰ ਕੀਤੇ ਗਏ ਤਾਂ ਇਹਦੇ ਨਾਲ ਇਸ ਸਾਲ ਦੇ ਪਹਿਲੇ ਕੁਆਟਰ ਦੇ ਨੰਬਰ ਸਾਰੇ ਇਕੱਠੇ ਹੋ ਗਏ ਜਨਵਰੀ ਫਰਵਰੀ ਮਾਰਚ ਦੇ ਸੋ ਜਿਹੜੀ ਵੱਡੀ ਸਟੋਰੀ ਆ ਉਹ ਤਾਂ ਇਹ ਹੈ ਵੀ ਪਹਿਲੇ ਕੁਆਟਰ ਦੇ ਵਿੱਚ ਹੁਣ ਇਹ ਨਾ ਤੁਸੀਂ ਕਿਹੜਾ ਲੈਂਸ ਲਾ ਕੇ ਦੇਖ ਰਹੇ ਹੋ ਕੈਨੇਡੀਅਨ ਇਕਾਨਮੀ ਨੂੰ ਉਹਨੇ ਨਿਰਧਾਰਿਤ ਕਰਨਾ ਵੀ ਤੁਸੀਂ ਤੁਹਾਡੇ ਸਾਹਮਣੇ ਨਤੀਜਾ ਕਿਹੜਾ ਆ ਰਿਹਾ ਜੇ ਤਾਂ ਤੁਸੀਂ ਇਹ ਕਹਿੰਦੇ ਹੋ ਕਿ ਜੀ ਸਿਰਫ ਕੁਆਟਰਲੀ ਬੇਸਿਸ 'ਤੇ ਨੰਬਰ ਦੇਖੇ ਜਾਣ ਕੁਆਟਰਲੀ ਬੇਸਿਸ 'ਤੇ ਇਹਨਾਂ 3 ਮਹੀਨਿਆਂ ਦੇ ਵਿੱਚ ਸਿਰਫ ਇਹਨਾਂ 3 ਮਹੀਨਿਆਂ ਦੀ ਹੀ ਗੱਲ ਕਰੀਏ ਉਹਨੂੰ ਕਿਸੇ ਹੋਰ ਐਨੂਲਾਈਜ਼ਡ ਬੇਸਿਸ 'ਤੇ ਨਾ ਦੇਖਿਆ ਜਾਏ ਕੁਆਟਰਲੀ ਬੇਸਿਸ 'ਤੇ ਜੀ ਡੀ ਪੀ ਉਹਦੇ ਵਿੱਚ ਕੋਈ ਬਹੁਤੀ ਤਬਦੀਲੀ ਨਹੀਂ ਹੋਈ ਸੋ ਉਹਦਾ ਉਹਦਾ ਮਤਲਬ ਇਹ ਆ ਜਿਹੜਾ ਪਿਛਲਾ ਕੁਆਟਰ ਸੀ ਪਿਛਲੇ ਸਾਲ ਦਾ ਅਖੀਰਲਾ ਕੁਆਟਰ Q4 ਉਹਦੇ ਵਿੱਚ ਕੁਆਟਰਲੀ ਬੇਸਿਸ 'ਤੇ ਵੀ ਨੰਬਰਸ ਦੇ ਵਿੱਚ ਗਿਰਾਵਟ ਆਈ ਸੀ ਉਹਦੇ ਵਿੱਚ ਐਨੂਲਾਈਜ਼ਡ ਬੇਸਿਸ 'ਤੇ ਵੀ ਜਿਹੜੀ ਜੀ ਡੀ ਪੀ ਸੀ ਉਹ ਡਿੱਗੀ ਸੀ ਜਿਹੜਾ ਐਤਕੀ ਦਾ ਫਸਟ ਕੁਆਟਰ ਆ ਇਹਦੇ ਵਿੱਚ ਕੁਆਟਰਲੀ ਬੇਸਿਸ 'ਤੇ ਤਾਂ ਜੀ ਡੀ ਪੀ ਦੇ ਵਿੱਚ ਗਿਰਾਵਟ ਨਹੀਂ ਆਈ ਪਰ ਐਨੂਲਾਈਜ਼ਡ ਬੇਸਿਸ 'ਤੇ ਜੀ ਡੀ ਪੀ ਦੇ ਵਿੱਚ ਗਿਰਾਵਟ ਆਈ ਆ ਸੋ ਜਦੋਂ ਤੁਸੀਂ ਇਹ ਦੇਖ ਰਹੇ ਹੋ ਕਿ ਐਨੂਲਾਈਜ਼ਡ ਬੇਸਿਸ 'ਤੇ ਪਿਛਲੇ 2 ਕੁਆਟਰਸ ਦੇ ਨੰਬਰਸ ਨੇ ਉਹਦੇ ਵਿੱਚ ਦੋਨੋਂ ਕੁਆਟਰਸ ਦੇ ਵਿੱਚ ਇਕਨੋਮੀ ਸੁੰਗੜੀ ਆ ਉਹਦਾ ਮਤਲਬ ਇਹ ਹੈ ਕਿ ਟੈਕਨੀਕਲੀ ਕੈਨੇਡੀਅਨ ਇਕਨੋਮੀ ਐਨੂਲਾਈਜ਼ਡ ਬੇਸਿਸ 'ਤੇ ਰਿਸੈਸ਼ਨ ਦੇ ਵਿੱਚ ਆ ਪਰ ਜੇ ਕੁਆਟਰਲੀ ਨੰਬਰਸ ਕੰਪੇਅਰ ਕਰਦੇ ਹੋ ਫਿਰ ਉਹ ਕੁਆਟਰਲੀ ਬੇਸਿਸ 'ਤੇ ਰਿਸੈਸ਼ਨ ਨਹੀਂ ਆ
ਸੋ ਸਿੰਪਲ ਜੀ ਗੱਲ ਆ ਕਿ ਐਨੂਲਾਈਜ਼ਡ ਬੇਸਿਸ 'ਤੇ
ਜੀ
ਪਹਿਲੇ 3 ਮਹੀਨਿਆਂ ਦੇ ਵਿੱਚ 0.1% ਦੀ ਗਿਰਾਵਟ ਦਰਜ ਹੋਈ ਆ
ਜੀ
ਅਤੇ ਪਿਛਲੇ ਸਾਲ ਦੇ ਅਖੀਰਲੇ 3 ਮਹੀਨਿਆਂ ਦੇ ਵਿੱਚ ਵੀ ਗਿਰਾਵਟ ਦਰਜ ਹੋਈ ਸੀ
ਜੀ।
ਸੋ 2 ਕੰਜ਼ੈਕਟਿਵ ਮਹੀਨਿਆਂ ਦੇ ਵਿੱਚ ਐਨੂਅਲਾਈਜ਼ਡ ਬੇਸਿਸ 'ਤੇ ਗਿਰਾਵਟ ਆ ਗਈ
ਜੀ,
ਜਿਹਦੇ ਕਰਕੇ ਐਨੂਅਲਾਈਜ਼ਡ ਬੇਸਿਸ 'ਤੇ ਜੇ ਆਪਾਂ ਦੇਖਾਂਗੇ ਵੀ ਆਰ ਇਨ ਟੈਕਨੀਕਲ ਰਿਸੈਸ਼ਨ
ਜੀ।
ਪਰ ਜੇ ਆਪਾਂ ਸਿਰਫ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਕੁਆਰਟਰਲੀ ਬੇਸਿਸ 'ਤੇ ਦੇਖਾਂਗੇ ਤਾਂ ਕੁਆਰਟਰਲੀ ਬੇਸਿਸ 'ਤੇ ਆਪਾਂ ਬਚ ਗਏ ਹਾਂ, ਕਿਉਂਕਿ ਕੁਆਰਟਰਲੀ ਬੇਸਿਸ 'ਤੇ ਪਹਿਲੇ ਕੁਆਰਟਰ ਦੇ ਵਿੱਚ ਕੋਈ ਗਰੋਥ ਨਹੀਂ ਹੋਈ, ਕੋਈ ਕੰਟਰੈਕਸ਼ਨ ਨਹੀਂ ਹੋਈ, 0% ਰਹੀ ਹੈ GDP ਗਰੋਥ।
ਪਰ ਵਾਸੂ ਜੀ,
ਸੋ ਇਸ ਕਰਕੇ ਪਿਛਲੇ ਮਹੀਨੇ ਪਿਛਲੇ ਕੁਆਰਟਰ ਦੇ ਵਿੱਚ, ਸੋ Q4 2025 ਦੇ ਵਿੱਚ ਭਾਵੇਂ ਕੁਆਰਟਰਲੀ ਬੇਸਿਸ 'ਤੇ ਵੀ ਕੰਟਰੈਕਸ਼ਨ ਹੋਈ ਸੀ, ਪਹਿਲੇ ਕੁਆਰਟਰ ਦੇ ਵਿੱਚ 2026 ਦੇ ਵਿੱਚ ਕੋਈ ਕੰਟਰੈਕਸ਼ਨ ਨਹੀਂ ਹੋਈ, 0% ਗਰੋਥ ਰਹੀ, ਤਾਂ ਕਰਕੇ ਕੁਆਰਟਰਲੀ ਬੇਸਿਸ 'ਤੇ ਆਪਾਂ ਰਿਸੈਸ਼ਨ ਤੋਂ, ਟੈਕਨੀਕਲ ਰਿਸੈਸ਼ਨ ਤੋਂ ਬਚ ਗਏ ਹਾਂ। ਪਰ ਬਹੁਤ ਸਾਰੇ ਜਿਹੜੇ ਲਿਸਨਰਸ ਨੇ ਉਹ ਕਹਿਣਗੇ ਕਿ ਮਾਹੌਲ ਜਿਹੜਾ ਉਹ ਰਿਸੈਸ਼ਨ ਨੁਮਾ ਹੀ ਹੈ।
ਜਿਹੜਾ ਪ੍ਰੈਕਟੀਕਲ ਬੇਸਿਸ ਆ, ਪ੍ਰੈਕਟੀਕਲ ਬੇਸਿਸ 'ਤੇ ਤਾਂ ਵਾਸੂ ਜੀ ਸੁਣਨ ਵਾਲੇ ਕਿੰਨੇ ਚਿਰ ਦੇ ਕਹਿ ਰਹੇ ਨੇ ਕਿ ਰਿਸੈਸ਼ਨ 'ਤੇ ਆਲਰੇਡੀ ਕੈਨੇਡੀਅਨ ਇਕਾਨਮੀ ਦੇ ਵਿੱਚ ਘਰ ਕਰ ਚੁੱਕਾ। ਇਹ ਤਾਂ ਸਿਰਫ ਉਹੀ ਆ ਨਾ ਵੀ ਤੁਸੀਂ ਕਿਹੜੇ ਲੈਂਸ ਦੇ ਮੁਤਾਬਕ ਵੇਖ ਰਹੇ ਹੋ। ਜਦੋਂ ਤੁਸੀਂ ਕਿਸੇ ਹਾਈ ਰਾਈਜ਼ ਬਿਲਡਿੰਗ ਦੇ ਇੱਕ ਬੰਦ ਕਮਰੇ ਦੇ ਵਿੱਚ AC ਨੁਮਾ ਹੈ ਨਾ ਕਮਰੇ ਦੇ ਵਿੱਚ ਬੈਠ ਕੇ ਸਿਰਫ ਡੇਟਾ ਐਨਾਲਾਈਜ਼ ਕਰ ਰਹੇ ਹੋ, ਫਿਰ ਤਾਂ ਨੰਬਰਜ਼ ਇਹ ਆਉਂਦੇ ਨੇ। ਪਰ ਜਿਹੜਾ ਵਿਅਕਤੀ ਜ਼ਮੀਨ 'ਤੇ ਕੰਮ ਕਰ ਰਿਹਾ, ਜਿਹੜੀਆਂ ਅਲੱਗ ਅਲੱਗ ਇੰਡਸਟਰੀ ਦੇ ਵਿੱਚ ਜਿਹੜੇ ਕੰਮ ਕਰ ਰਹੇ ਨੇ, ਜਦੋਂ ਤੁਸੀਂ ਉਹਨਾਂ ਨਾਲ, ਉਹ ਤਾਂ ਗੱਲ ਤਕਰੀਬਨ ਜੇ ਜ਼ਿਆਦਾ ਨਹੀਂ ਪਿਛਲੇ ਘੱਟੋ ਘੱਟ 2 ਸਾਲ ਤੋਂ ਕਹਿ ਰਹੇ ਨੇ ਕਈ ਕਿ ਜੀ ਸਾਨੂੰ ਤਾਂ ਇੰਝ ਮਹਿਸੂਸ ਹੋਣ ਲੱਗ ਗਿਆ ਕਿ ਜਿਵੇਂ ਆਲਰੇਡੀ ਕੈਨੇਡੀਅਨ ਇਕਾਨਮੀ ਰਿਸੈਸ਼ਨ ਦੇ ਵਿੱਚ। ਸੋ ਟੈਕਨੀਕਲ ਰਿਸੈਸ਼ਨ ਦੀ ਪਰਿਭਾਸ਼ਾ ਅੱਜ ਵਾਲੇ ਨੰਬਰਸ ਨੇ ਐਨੂਅਲਾਈਜ਼ਡ ਬੇਸਿਸ 'ਤੇ, ਜਦ ਤੁਸੀਂ 2 ਕੁਆਰਟਰਸ ਦਾ ਡੇਟਾ ਕੰਪੇਅਰ ਕਰ ਰਹੇ ਹੋ, ਉਹਦੀ ਪੁਸ਼ਟੀ ਕਰ ਦਿੱਤੀ ਆ। ਪਰ ਨਾਲ ਹੀ ਸਟੈਟਕੈਨ ਨੇ ਇਹ ਵੀ ਕਿਹਾ ਕਿ ਅਪ੍ਰੈਲ ਮਹੀਨੇ ਦੇ ਜਿਹੜੇ ਅਜੇ ਪ੍ਰੀਲਿਮੀਨਰੀ ਨੰਬਰਸ ਨੇ, ਉਹਨਾਂ ਦੇ ਵਿੱਚ ਇੱਕ ਇਕਾਨਮੀ ਦੇ ਵਿੱਚ ਥੋੜ੍ਹਾ ਜਿਹਾ ਬਾਊਂਸ ਬੈਕ, ਥੋੜ੍ਹੀ ਜਿਹੀ ਗਰੋਥ ਹੈ ਉਹ ਦੇਖਣ ਨੂੰ ਮਿਲ ਰਹੀ ਹੈ।
0.4% ਗਰੋਥ ਜਿਹੜੀ ਆ ਅਪ੍ਰੈਲ ਦੇ ਵਿੱਚ ਪ੍ਰੀਲਿਮੀਨਰੀ ਨੰਬਰਸ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ
ਜੀ।
ਪਰ ਅਸੀਂ ਇੱਥੇ ਵੀ ਦੇਖੀਏ, ਜਿਹੜੇ ਕੈਨੇਡਾ ਦੇ ਵਿੱਚ ਆਮ ਤੌਰ 'ਤੇ ਨੰਬਰਸ ਲਏ ਜਾਂਦੇ ਨੇ
ਜੀ,
ਉਹ ਆਪਾਂ ਐਨੂਅਲਾਈਜ਼ ਨੰਬਰਸ ਲੈ ਕੇ ਹੀ ਚੱਲਦੇ ਹਾਂ
ਜੀ।
ਯੂਰਪ ਦੇ ਵਿੱਚ ਜਿਹੜੇ ਨੰਬਰਸ ਜ਼ਿਆਦਾਤਰ ਰਿਪੋਰਟ ਹੁੰਦੇ ਨੇ ਉਹ ਕੁਆਰਟਰਲੀ ਬੇਸਿਸ 'ਤੇ ਹੁੰਦੇ ਨੇ, ਤੇ ਜੇ ਕੁਆਰਟਰ ਦੇ ਨੰਬਰਸ ਜੇ ਆਪਾਂ ਦੇਖਣੇ ਉੱਥੇ ਟੈਕਨੀਕਲ ਰਿਸੈਸ਼ਨ ਦੇ ਨੰਬਰਸ, ਉਹ ਕੁਆਰਟਰਲੀ ਬੇਸਿਸ 'ਤੇ ਜ਼ਿਆਦਾ ਨੰਬਰਸ ਨੂੰ ਰਿਪੋਰਟ ਕਰਦੇ ਨੇ। ਕੈਨੇਡਾ ਦੇ ਵਿੱਚ ਜ਼ਿਆਦਾ ਐਨੂਅਲਾਈਜ਼ ਨੰਬਰਸ 'ਤੇ ਰਿਪੋਰਟਿੰਗ ਹੁੰਦੀ ਆ
ਜੀ।
ਸੋ ਜੇ ਆਪਾਂ ਉਸੇ ਲੈਂਸ ਤੋਂ ਦੇਖਾਂਗੇ ਦੈਨ ਵੀ ਆਰ ਟੈਕਨੀਕਲੀ ਇਨ ਅ ਰਿਸੈਸ਼ਨ
ਜੀ।
ਕੁਆਰਟਰਲੀ ਬੇਸਿਸ 'ਤੇ ਆਪਾਂ ਬਚ ਗਏ ਹਾਂ, ਤੇ ਐਨਾਲਿਸਟ ਜਿਹੜੇ ਨੇ ਵਾਰੇ ਜਾਈਏ ਉਹਨਾਂ ਤੋਂ,
ਕਮਾਲ ਹੈ ਯਾਰ,
ਉਹ ਐਕਸਪੈਕਟ ਕਰ ਰਹੇ ਸੀ ਕਿ ਐਨੂਅਲਾਈਜ਼ਡ ਬੇਸਿਸ ਤੇ ਪਹਿਲੇ ਕੁਆਰਟਰ ਦੇ ਵਿੱਚ 1.5% ਦੀ ਗਰੋਥ ਹੋਏਗੀ
ਜੀ,
ਜਦਕਿ 0.1% ਦੀ ਕੰਟਰੈਕਸ਼ਨ ਹੋਈ ਆ, ਗਿਰਾਵਟ ਦਰਜ ਹੋਈ ਆ। ਇਹ 1.5% ਦੀ ਗਰੋਥ ਮੰਨ ਰਹੇ ਸੀ। ਫਿਰ ਇਹ ਵੀ ਦੱਸਿਆ ਜਾਂਦਾ ਕਿ ਪਿਛਲੀ ਵਾਰ ਜਦੋਂ ਅਸੀਂ ਟੈਕਨੀਕਲ ਰਿਸੈਸ਼ਨ ਦੇ ਵਿੱਚ ਗਏ ਸੀ, ਦੈਟ ਵਾਜ਼ ਜਦੋਂ COVID-19 ਸ਼ੁਰੂ ਹੀ ਹੋਇਆ ਸੀ। ਸੋ ਉਹਨਾਂ ਮਹੀਨਿਆਂ ਦੇ ਵਿੱਚ, ਉਹਨਾਂ ਕੁਆਰਟਰਸ ਦੇ ਵਿੱਚ ਆਪਾਂ ਟੈਕਨੀਕਲ ਰਿਸੈਸ਼ਨ ਦੇ ਵਿੱਚ ਰਹੇ,
ਬਿਲਕੁਲ,
ਤੇ ਉਦੋਂ ਕੁਆਰਟਰਲੀ ਬੇਸਿਸ 'ਤੇ ਵੀ ਤੇ ਐਨੂਅਲਾਈਜ਼ ਬੇਸਿਸ 'ਤੇ ਵੀ ਵਾਰ ਇਹਨਾਂ ਟੈਕਨੀਕਲ ਰਿਸੈਸ਼ਨ, ਤੇ ਉਸ ਤੋਂ ਪਹਿਲਾਂ 2015 ਦੇ ਵਿੱਚ
ਆਇਲ ਸ਼ੌਕ
ਉਹਦੇ ਕਰਕੇ ਵੀ ਅਸੀਂ ਕੁਆਰਟਰਲੀ ਅਤੇ ਐਨੂਅਲਾਈਜ਼ ਬੇਸਿਸ 'ਤੇ ਟੈਕਨੀਕਲ ਰਿਸੈਸ਼ਨ ਦੇ ਵਿੱਚ ਗਏ ਸੀ
ਜੀ।
ਅਤੇ ਪਹਿਲੇ ਕੁਆਰਟਰ ਦੇ ਵਿੱਚ ਗਿਰਾਵਟ ਆਉਣ ਦਾ ਜਾਂ ਕਹਿ ਲਓ ਵੀ ਕੋਈ ਗਰੋਥ ਨਾ ਹੋਣ ਦਾ ਮੇਨ ਰੀਜ਼ਨ ਰਿਹਾ ਵੀ ਜਿਹਨੇ GDP ਨੂੰ ਥੱਲੇ ਵੱਲ ਨੂੰ ਕਹਿ ਲਓ ਵੀ ਪੁਸ਼ ਕੀਤਾ ਡਾਊਨਵਰਡਸ, ਉਹ ਸੀ ਸਾਡੇ ਇੰਪੋਰਟਸ ਬਹੁਤ ਜ਼ਿਆਦਾ ਵਧੇ ਹੋਏ ਸੀ,
ਇੰਕਲੂਡਿੰਗ ਗੋਲਡ
ਜਾਂ ਸੋ, ਕਿਉਂਕਿ ਗੋਲਡ ਦੀ ਦੇਖੋ ਨਾ, ਗੋਲਡ ਆਪਾਂ ਜਿਹੜਾ ਹੈ ਵੈਸੇ ਆਪਾਂ ਐਕਸਪੋਰਟ ਕਰਦੇ ਹਾਂ, ਪਰ ਉਹਦੀ ਇੰਪੋਰਟ ਹੁੰਦੀ ਪੋਲਿਸ਼ਿੰਗ ਵਗੈਰਾ ਯੇ ਵੋ, ਸੋ
ਉਹਨੇ ਕੈਂਸਲ ਕਰਤਾ ਇੱਕ ਦੂਜੇ ਨੂੰ ਇੱਕ ਤਰ੍ਹਾਂ
ਕਾਊਂਟਰ ਵੇਟ ਸੀ। ਜਿਹੜੀਆਂ ਇੰਪੋਰਟਸ ਨੇ ਉਹ ਸਾਡੀਆਂ ਬਹੁਤ ਜ਼ਿਆਦਾ ਵਧੀਆਂ ਹੋਈਆਂ ਸੀ, ਇਹਨਾਂ ਨੂੰ ਆਫਸੈਟ ਕੀਤਾ, ਬਿਜ਼ਨਸਿਸ ਨੇ ਬਹੁਤ ਵੱਡੀਆਂ ਇਨਵੈਂਟੋਰੀਜ਼ ਮੇਨਟੇਨ ਕੀਤੀਆਂ
ਜੀ।
ਸੋ ਜਿਹੜੀਆਂ ਇੰਪੋਰਟਸ ਨੇ ਦੇ ਵਰ ਲਾਰਜਲੀ ਆਫਸੈਟ ਬਾਏ ਹਾਈ ਇਨਵੈਂਟੋਰੀਜ਼
ਜੀ।
ਦੂਜੇ ਪਾਸੇ ਹਾਊਸ ਹੋਲਡ ਸਪੈਂਡਿੰਗ ਬਹੁਤ ਵਧੀ ਹੋਈ ਸੀ, ਵਧੀ, ਉਹਦੇ 'ਚ ਚੰਗਾ ਸ਼ਗਨ ਹੁੰਦਾ, ਬਟ ਇਟ ਵਾਜ਼ ਆਫਸੈਟ ਬਾਏ ਕਿ ਬਿਜ਼ਨਸ ਅਤੇ ਗਵਰਨਮੈਂਟ ਇਨਵੈਸਟਮੈਂਟ ਜਿਹੜੀਆਂ ਨੇ ਉਹ ਘਟੀਆਂ ਹੋਈਆਂ ਸਨ
ਜੀ।
ਸੋ ਇਹਨਾਂ ਨੇ ਇੱਕ ਦੂਜੇ ਨੂੰ ਕੈਂਸਲ ਆਊਟ ਕੀਤਾ, ਜਿਹਦੇ ਕਰਕੇ ਪਹਿਲੇ ਕੁਆਰਟਰ ਦੇ ਵਿੱਚ ਆਪਾਂ ਕਹਿ ਰਹੇ ਹਾਂ ਕਿ ਕੁਆਰਟਰਲੀ ਬੇਸਿਸ 'ਤੇ ਕੋਈ ਗਰੋਥ ਨਹੀਂ ਹੋਈ ਅਤੇ ਕੋਈ ਗਿਰਾਵਟ ਨਹੀਂ ਦਰਜ ਹੋਈ, 0% ਰਹੀ।
ਅਤੇ ਦੂਜੀ ਗੱਲ ਇੱਕ ਇਹ ਹੋਈ ਕਿ ਦੇਖੋ ਵੈਸੇ ਕਿਉਂਕਿ ਮਾਰਚ ਦੇ ਨੰਬਰਸ ਨੇ, ਮਾਰਚ ਦੇ ਵਿੱਚ ਇਹ ਸੋਚਣ 'ਚ ਆਏਗਾ ਕਿ ਤੇਲ ਦੀ ਪ੍ਰੋਡਕਸ਼ਨ ਵਧੀ ਹੋਣੀ, ਤੇਲ ਦੀ ਪ੍ਰੋਡਕਸ਼ਨ ਵਧੀ ਨਹੀਂ। ਐਟਲਾਂਟਿਕ ਕੈਨੇਡਾ ਦੇ ਵਿੱਚ ਵੀ ਜਿਹੜਾ ਆਇਲ ਆਊਟਪੁੱਟ ਸੀ ਉਹ ਘਟਿਆ, ਈਵਨ ਐਲਬਰਟਾ ਦੇ ਵਿੱਚ ਵੀ ਆਇਲ ਸੈਂਡਸ ਦੀ ਪ੍ਰੋਡਕਸ਼ਨ ਮਾਰਚ ਮਹੀਨੇ 'ਚ 19 ਜ਼ਿਆਦਾ ਨਹੀਂ ਸੀ। ਉਹਦਾ ਰੀਜ਼ਨ ਇੱਕ ਇਹ ਸੀ ਕਿ ਆਇਲ ਰਿਫਾਇਨਰੀਜ਼ ਦੀ ਮੇਨਟੇਨੈਂਸ ਵਗੈਰਾ ਦਾ ਕੰਮ ਚੱਲ ਰਿਹਾ ਸੀ, ਸੋ ਉਹਦੇ ਕਾਰਨ ਮਾਰਚ ਦੇ ਵਿੱਚ ਉਹਨਾਂ ਆਊਟਪੁੱਟ ਨਹੀਂ ਹੋਇਆ। ਪਰ ਅਪ੍ਰੈਲ ਦੇ ਵਿੱਚ ਜਿਹੜਾ ਆਊਟਪੁੱਟ ਆ ਉਹ ਵਧਿਆ ਹੋਣ ਕਰਕੇ ਜਿਹੜੇ ਨੰਬਰਸ ਨੇ ਉਹ ਬਿਹਤਰ ਹੋਣ ਦੇ ਚਾਂਸਿਸ ਨੇ, ਜੋ ਸਟੈਟਕੈਨ ਨੇ ਆਲਰੇਡੀ ਕਿਹਾ। ਤੁਸੀਂ ਕੀ ਕਿਹਾ, 0.4% ਅਪ੍ਰੈਲ ਦੇ ਵਿੱਚ ਵਾਧੇ ਦੇ ਚਾਂਸਿਸ
ਜੀ ਜੀ। ਅਤੇ ਜਿਹੜੀ ਪ੍ਰੋਡਕਸ਼ਨ ਨਹੀਂ ਵਧੀ, ਸੋ ਉਹਦੇ ਕਰਕੇ ਤਾਂ ਫਿਰ ਸਾਡੇ ਨੰਬਰਸ ਘੱਟ ਜਾਣੇ ਚਾਹੀਦੇ ਪ੍ਰੋਡਕਸ਼ਨ ਜੇ ਘਟੀ ਸੀ, ਬਟ ਦੈਟ ਵਾਜ਼ ਆਫਸੈਟ ਬਾਏ ਹਾਇਰ ਪ੍ਰਾਈਸਿਸ।
ਹਾਇਰ ਪ੍ਰਾਈਸਿਸ, ਯੈਸ।
ਸੋ ਇੱਕ ਸਾਰੇ ਜਿਹੜੇ ਫੈਕਟਰਸ ਨੇ ਇਹਨਾਂ ਨੇ ਇੱਕ ਦੂਜੇ ਨੂੰ ਕੈਂਸਲ ਆਊਟ ਕੀਤਾ,
ਕੈਂਸਲ ਆਊਟ ਕੀਤਾ। ਦੂਜੀ ਗੱਲ ਇਹ ਹੈ ਕਿ ਜੇ ਤੁਸੀਂ ਪਰ ਕੈਪੀਟਾ GDP ਦੇਖੋ, ਸਾਨੂੰ ਪਤਾ ਦੱਸੋ ਜੀ, ਜਦੋਂ ਸਮਾਂ ਸੀਗਾ ਕੋਵਿਡ ਵਾਲਾ ਅਤੇ ਉਸ ਤੋਂ ਬਾਅਦ ਇਹ ਗੱਲ ਬੜੀ ਚੱਲੀ, ਕੈਨੇਡਾ ਦੇ ਵਿੱਚ ਪਰ ਕੈਪੀਟਾ GDP ਹੁਣ ਉਸ ਇਕੋਨਮੀ ਦੇ ਵਿੱਚੋਂ ਬੈਨੀਫਿਟ ਲੈਣ ਵਾਲੇ ਲੋਕਾਂ ਦੀ ਗਿਣਤੀ ਵੱਧ ਗਈ, ਸੋ ਸਾਰਿਆਂ ਦੀ ਐਵਰੇਜ ਘੱਟ ਗਈ ਆ। ਹੁਣ ਕਿਉਂਕਿ ਆਬਾਦੀ ਘਟੀ ਆ, ਸੋ ਫਸਟ ਕੁਆਟਰ ਦੇ ਵਿੱਚ ਜਿਹੜੀ ਰੀਅਲ ਜਿਹੜੀ ਪਰ ਕੈਪੀਟਾ ਜੀ ਡੀ ਪੀ ਆ ਉਹ 0.2% ਵਧੀ ਆ, ਕਿਉਂਕਿ ਨੰਬਰ ਆਫ ਪੀਪਲ ਇਨ ਦੀ ਇਕੋਨਮੀ ਐਟਲੀਸਟ ਜੋ ਸਟੈਟ ਕੈਨੇਡਾ ਕੋਲ ਡੇਟਾ ਹੈ ਉਹਦੇ ਮੁਤਾਬਕ ਬੰਦੇ ਘਟੇ ਨੇ। ਅਜੇ ਕਿੰਨੇ ਹੀ ਅਨਡਾਕੂਮੈਂਟਡ ਅਜਿਹੇ ਨੇ, ਕਿੰਨੇ ਜਿਨ੍ਹਾਂ ਦੇ ਵੀਜ਼ੇ ਐਕਸਪਾਇਰ ਹੋਏ ਨੇ ਉਹ ਅਜੇ ਵੀ ਮੁਲਕ ਦੇ ਵਿੱਚ ਹੈਗੇ ਨੇ, ਉਹ ਨੰਬਰ ਸਾਨੂੰ ਪਤਾ ਕਿ ਉਹ ਕਲੀਅਰ ਸਟੈਟ ਕੈਨ ਕੋਲ ਹੈ ਨਹੀਂ।
ਯਾ, ਸੋ ਫਿਰ ਸਵਾਲ ਇਹ ਪੈਦਾ ਹੁੰਦਾ ਕਿ ਜੇ ਹੁਣ ਆਪਾਂ ਟੈਕਨੀਕਲ ਰਿਸੈਸ਼ਨ ਦੇ ਵਿੱਚ ਹੈਗੇ ਹਾਂ, ਸਾਨੂੰ ਸੁਣਨ 'ਚ ਮਿਲ ਰਿਹਾ ਸੀ ਵੀ ਮਨੀ ਮਾਰਕੀਟਸ ਦੇ ਵਿੱਚ ਤਾਂ ਇਹ ਗੱਲ ਹੁੰਦੀ ਆ ਵੀ ਇੰਟਰਸਟ ਰੇਟ ਦੇ ਵਿੱਚ ਕੋਈ ਕਟੌਤੀ ਨਹੀਂ ਹੋਏਗੀ, ਸਗੋਂ ਅਕਤੂਬਰ ਦੇ ਵਿੱਚ ਜਾ ਕੇ ਇੰਟਰਸਟ ਰੇਟ ਦੇ ਵਿੱਚ ਇੱਕ ਵਾਧਾ ਕੀਤਾ ਜਾ ਸਕਦਾ ਬੈਂਕ ਆਫ ਕੈਨੇਡਾ ਵੱਲੋਂ। ਮਨੀ ਮਾਰਕੀਟਸ ਦੇ ਵਿੱਚ ਇਸ ਤਰ੍ਹਾਂ ਦੀ ਬੈਟਿੰਗ ਹੋ ਰਹੀ ਸੀ, ਹੁਣ ਇਹ ਕਿਹਾ ਜਾ ਰਿਹਾ ਕਿ ਮਨੀ ਮਾਰਕੀਟਸ 'ਚ ਗੱਲ ਚੱਲਦੀ ਹੈ ਕਿ ਦਸੰਬਰ ਦੇ ਵਿੱਚ ਹੁਣ ਇੱਕ ਰੇਟ ਹਾਈਕ ਹੋ ਸਕਦੀ ਹੈ, ਅੱਗੇ ਪਾ ਦਿੱਤਾ ਗਿਆ। ਮਤਲਬ ਇਹ ਹੈ ਕਿ ਰੇਟ ਹਾਈਕ ਦੇ ਚਾਂਸਿਸ ਘੱਟ ਗਏ ਨੇ, ਜੇ ਆਪਾਂ ਰਿਸੈਸ਼ਨ ਦੇ ਵਿੱਚ ਹਾਂ ਦੈਨ ਹੈਗੇ ਹਾਂ, ਦੈਨ ਇਟ ਮੇਕਸ ਨੋ ਸੈਂਸ ਟੂ ਇਨਕਰੀਜ਼ ਦਾ ਇੰਟਰਸਟ ਰੇਟਸ।
ਜਦੋਂ ਵਾਸੂ ਜੀ ਮੈਨੂੰ ਯਾਦ ਹੈ ਆਪਾਂ ਇਹੀ ਨੰਬਰਸ ਦੇ ਬਾਰੇ ਚਰਚਾ ਲੇਟ 2025 ਜਾਂ ਈਵਨ ਅਰਲੀ 2026 ਦੇ ਵਿੱਚ ਕਰਦੇ ਸੀ, ਉਦੋਂ ਹੁੰਦਾ ਸੀ ਕਿ ਰੇਟ ਹਾਈਕ ਦੇ ਚਾਂਸਿਸ ਨੇ ਜੂਨ ਜੁਲਾਈ 'ਚ।
ਹਾਂਜੀ ਹਾਂਜੀ,
ਰਾਈਟ, ਜੂਨ ਵਾਲੀ ਮੀਟਿੰਗ 'ਚ।
ਬਿਲਕੁਲ,
ਫਿਰ ਜੂਨ ਵਾਲਾ ਵੱਧ ਕੇ ਉਹ ਕੰਮ ਪਹਿਲਾਂ ਸਤੰਬਰ 'ਤੇ ਵੀ ਗਿਆ ਥੋੜ੍ਹੀ ਦੇਰ ਲਈ, ਫਿਰ ਉਹ ਅਕਤੂਬਰ 'ਤੇ ਗੱਲ ਆਈ, ਹੁਣ ਅਕਤੂਬਰ ਤੋਂ ਵੀ ਅੱਗੇ ਉਹਨੂੰ ਦਸੰਬਰ 'ਤੇ ਟਾਲ ਦਿੱਤਾ।
ਇਹਦਾ ਸਿੱਧਾ ਸਿੱਧਾ ਲਿੰਕ ਹੈਗਾ ਮਿਡਲ ਈਸਟ ਦੀ ਅਨਸਰਟਨਟੀ ਨਾਲ।
ਆਫਕੋਰਸ,
ਜਿੰਨੀ ਦੇਰ ਤੱਕ ਉਹ ਲਿੰਗਰ ਔਨ ਕਰੇਗੀ
ਆਫਕੋਰਸ,
ਉਨੇ ਜ਼ਿਆਦਾ ਚਾਂਸਿਸ ਹੋਣਗੇ ਕਿ ਇਕਾਨਮੀ ਦੇ ਵਿੱਚ ਖੜੋਤ ਆਏਗੀ, ਅਤੇ ਜਿੰਨਾ ਜ਼ਿਆਦਾ ਉਹ ਖੜੋਤ ਜਿਹੜੀ ਆ ਉਹ ਇਲੋਂਗੇਟ ਹੁੰਦੀ ਆ, ਉਨੇ ਹੀ ਚਾਂਸਿਸ ਇੰਟਰਸਟ ਰੇਟ ਹਾਈਕ ਦੇ ਘੱਟ ਜਾਣਗੇ।
ਜੀ ਜੀ,
ਉਹ ਸੋ ਬੈਂਕ ਆਫ ਕੈਨੇਡਾ ਵਾਸਤੇ ਸਿਰਦਰਦੀ ਉਨੀ ਵੱਧ ਜਾਏਗੀ, ਕਿਉਂਕਿ ਉਹਦੇ ਕਰਕੇ ਸਟੈਗਫਲੇਸ਼ਨ ਹੋ ਜਾਣੀ ਆ, ਸੋ ਤੇਲ ਦੀਆਂ ਕੀਮਤਾਂ ਵਧਣਗੀਆਂ, ਉਹਦੇ ਕਰਕੇ ਮਹਿੰਗਾਈ ਹੋਣੀ ਆ, ਅਤੇ ਦੂਜੇ ਪਾਸਿਓਂ ਇਕੋਨਮੀ ਦੇ ਵਿੱਚ ਖੜੋਤ ਆ ਜਾਣੀ ਆ। ਬੈਂਕ ਆਫ ਕੈਨੇਡਾ ਨੂੰ ਕੋਵਿਡ-19 ਵਾਂਗ ਸਮਝ ਨਹੀਂ ਆਉਣੀ, ਕਰੀਏ ਕੀ, ਜਾਈਏ ਅਤੇ ਕਿੱਥੇ ਜਾਈਏ ਸੱਜਣਾ।
ਬੈਂਕ, ਹਾਂ, ਬੈਂਕ ਆਫ ਕੈਨੇਡਾ ਨੇ ਜਿਹੜੀ ਕੱਲ੍ਹ ਇੱਕ ਰਿਪੋਰਟ ਸਾਂਝੀ ਕੀਤੀ ਹੈ ਵਾਸੂ ਜੀ ਅਬਾਊਟ ਦੀ ਫਾਈਨੈਂਸ਼ੀਅਲ ਸਿਚੁਏਸ਼ਨ, ਚਲੋ ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ, ਪਰ ਕੱਲ੍ਹ ਵਾਲੀ ਰਿਪੋਰਟ ਤੋਂ ਪਹਿਲਾਂ ਪਰਸੋਂ ਉਹਨਾਂ ਨੇ ਇੱਕ ਲੋ ਫਾਇਰ ਲੋ ਹਾਇਰ ਸਿਨੈਰੀਓ ਦੀ ਵੀ ਚੇਤਾਵਨੀ ਦਿੱਤੀ ਸੀ। ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਸਿੱਧੀ ਉਹਦੇ ਨਾਲ ਜੁੜਦੀ ਆ ਉਹ, ਕਿ ਕੈਨੇਡੀਅਨ ਇਕੋਨਮੀ ਦੇ ਵਿੱਚ ਇਸ ਵੇਲੇ ਹਾਲਾਤ ਇਹ ਬਣ ਗਏ ਨੇ ਕਿ ਜਿਹੜੀਆਂ ਕੰਪਨੀਆਂ ਨੇ ਨਾ ਤਾਂ ਉਹ ਨਵੀਆਂ ਹਾਇਰਿੰਗਸ ਕਰ ਰਹੀਆਂ ਨੇ, ਨਾ ਹੀ ਉਹ ਆਪਣੇ ਮੌਜੂਦਾ ਖਾਸ ਤੌਰ 'ਤੇ ਜਿਹੜੇ ਸੀਨੀਅਰ ਇੰਪਲੋਈਜ਼ ਨੇ ਉਹਨਾਂ ਨੂੰ ਜਾਣ ਦੇਣਾ ਚਾਹੁੰਦੀਆਂ ਨੇ, ਕਿਉਂਕਿ ਉਹ ਫਿਰ ਬੰਦਾ ਰਿਪਲੇਸ ਕਰਨਾ ਬਹੁਤ ਮੁਸ਼ਕਲ ਹੋ ਜਾਏਗਾ। ਸੋ ਜਿਹੜਾ ਲੋ ਫਾਇਰ ਲੋ ਹਾਇਰ ਸਿਨੈਰੀਓ ਆ, ਉਹਦੇ ਕਰਕੇ ਇੱਕ ਅਜਿਹੇ ਹੋਲਡਿੰਗ ਪੈਟਰਨ ਦੇ ਵਿੱਚ ਚਲੀ ਗਈ ਲੱਗਦੀ ਹੈ ਇਕੋਨਮੀ ਦੇ ਕੁਝ ਸੈਕਟਰਸ, ਕਿ ਜਦੋਂ ਦੇਖੋ ਤੁਹਾਨੂੰ ਪਤਾ ਕਿ ਹਾਇਰਿੰਗ ਘਟੀ ਹੋਈ ਆ, ਤੁਸੀਂ ਜੇ ਕਹਿੰਦੇ ਹੋ ਵੀ ਅਸੀਂ ਇੰਟਰਸਟ ਰੇਟ ਨੂੰ ਘਟਾ ਦਈਏ ਤਾਂ ਕਿ ਬਿਜ਼ਨਸਿਸ ਹਾਇਰਿੰਗ ਵਧਾਉਣ, ਆਪਣੀ ਆਊਟਪੁੱਟ ਵਧਾਉਣ, ਪਰ ਉਹ ਫਾਇਰਿੰਗ ਉਹਦੇ ਨਾਲ ਇਨਫਲੇਸ਼ਨ ਵੱਧ ਜਾਣੀ ਆ। ਸੋ ਜਿਹੜੀ ਉਹ ਦੋ ਧਾਰੀ ਤਲਵਾਰ ਇਹੋ ਜਿਹੀ ਬਣ ਗਈ ਆ ਬੈਂਕ ਆਫ ਕੈਨੇਡਾ ਲਈ, 6-5 ਦੀ ਸਥਿਤੀ ਦਿਨ ਬ ਦਿਨ ਅਜਿਹੇ ਨੰਬਰਸ ਕਰਕੇ ਵੱਧਦੀ ਜਾ ਰਹੀ ਆ।
ਇਹ ਜਿਹੜੀ 6-5 ਆ ਬਿਜ਼ਨਸਿਸ ਦੀ
ਜੀ,
ਉਹ ਇਹਨਾਂ ਨੰਬਰਸ ਦੇ ਵਿੱਚ ਵੀ ਰਿਫਲੈਕਟ ਹੁੰਦੀ ਆ। ਇੱਕ ਪਾਸੇ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਆਪਣੀਆਂ ਇਨਵੈਂਟੋਰੀਜ਼ ਬਿਜ਼ਨਸਿਸ ਨੇ ਮਾਰਚ ਦੇ ਵਿੱਚ ਬਹੁਤ ਵਧਾਈਆਂ ਹੋਈਆਂ ਸੀ।
ਜੀ,
ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਜਿਹੜੀ ਬਿਜ਼ਨਸ ਕੈਪੀਟਲ ਇਨਵੈਸਟਮੈਂਟ ਸੀ ਉਹ 0.7% ਘਟੀ ਹੋਈ ਸੀ।
ਹਾਂਜੀ,
ਤੇ ਇਹ ਲਗਾਤਾਰ 5ਵਾਂ ਕੁਆਟਰ ਰਿਹਾ ਕੰਜ਼ੈਕਟਿਵ ਕੁਆਟਰ ਜਿਹਦੇ ਵਿੱਚ ਬਿਜ਼ਨਸ ਕੈਪੀਟਲ ਇਨਵੈਸਟਮੈਂਟ ਘਟੀ ਹੈ।
ਜੀ,
ਸੋ ਕੈਪੀਟਲ ਇਨਵੈਸਟਮੈਂਟ ਬਿਜ਼ਨਸਿਸ ਕਰ ਨਹੀਂ ਰਹੇ, ਇਨਵੈਂਟੋਰੀਜ਼ ਉਹਨਾਂ ਨੇ ਵਧਾਈਆਂ, ਸੋ ਇਸ ਵੇਲੇ ਬਿਜ਼ਨਸਿਸ ਵੀ 6-5 ਦੇ ਵਿੱਚ ਨੇ
ਸਾਰੀ ਇਕਨੋਮੀ।
ਬਿਲਕੁਲ,
ਤੇ ਜਿਹੜੇ
ਹੋਲਡਿੰਗ ਪੈਟਰਨ ਦੇ ਵਿੱਚ ਆ ਕੰਮ ਸਾਰਾ,
ਹੋਲਡਿੰਗ,
ਐਵਰੀਬਾਡੀ ਇਜ਼ ਵੇਟਿੰਗ, ਕਿਉਂਕਿ ਵੀ ਮਿਡਲ ਈਸਟ ਦਾ ਜਿਹੜਾ ਨਿਪਟਾਰਾ ਕੋਈ ਹੋਵੇ ਵਾਰ ਦਾ,
ਮਿਡਲ ਈਸਟ ਤੇ ਇਧਰੋਂ ਅਮਰੀਕਾ ਨਾਲ ਜਿਹੜੀ ਟ੍ਰੇਡ ਡੀਲ ਤੇ ਟੈਰਿਫਸ।
ਬਿਲਕੁਲ, ਇਹ ਜਿਹੜੇ ਦੋ ਸਭ ਤੋਂ ਵੱਡੇ ਜਿਹੜੇ ਇਸ ਵੇਲੇ ਅਨਸਰਟਨਟੀ ਦੇ ਫੈਕਟਰਸ ਨੇ, ਇਹਦੇ ਬਾਰੇ ਆਪਾਂ
ਜਿਹੜੀ
ਫਾਈਨੈਂਸ਼ੀਅਲ ਸਟੇਬਿਲਿਟੀ ਰਿਪੋਰਟ FSR ਕੱਲ ਆਈ ਆ, ਉਹਦੇ ਵਿੱਚ ਉਹਨਾਂ ਨੇ ਸਾਰੇ ਰਿਸਕ ਜਿਹੜੇ ਨੇ ਉਹ ਜਿਹੜੇ ਨੇ ਉਹਨਾਂ ਦਾ ਮੈਂਸ਼ਨ ਕੀਤਾ, ਉਹਨਾਂ ਬਾਰੇ ਆਪਾਂ
ਖਤਰੇ ਦੀ ਘੰਟੀਆਂ ਉਹਨੇ ਦੱਸੀਆਂ ਨੇ ਕਿਹੜੀਆਂ ਨੇ। ਜੀ, ਮੁਲਾਕਾਤ ਕਰਨੀ ਆ ਈਰਾਨ ਦੇ ਨਾਲ, ਜਿਹੜੀ ਇਹ ਡੀਲ ਆ ਉਹਦੇ ਬਾਰੇ ਫਾਈਨਲ ਡਿਸੀਜਨ ਉਦੋਂ ਲਿਆ ਜਾਏਗਾ। ਹੁਣ ਇਹ ਰਿਪੋਰਟਾਂ ਕੱਲ੍ਹ ਤੋਂ ਆ ਰਹੀਆਂ ਕਿ ਇਹਨਾਂ ਦੀ ਆਪਸ ਦੇ ਵਿੱਚ ਕੋਈ ਸਹਿਮਤੀ ਬਣੀ ਹੋਈ ਆ, ਸਿਰਫ ਟਰੰਪ ਦੇ ਅਪਰੂਵਲ ਦੇ ਇੰਤਜ਼ਾਰ ਹੈ।
ਯਾ, ਸੋ ਇਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ 7:51 ਤੇ ਹੁਣੇ ਥੋੜ੍ਹੀ ਦੇਰ ਪਹਿਲਾਂ ਇੱਕ ਪੋਸਟ ਪਾਈ ਆ, ਤੇ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਜਿਹੜਾ ਨੇਵਲ ਬਲੋਕੇਡ ਆ ਉਹ ਹਟਣ ਜਾ ਰਿਹਾ ਹੁਣ, ਇਟ ਵਿਲ ਨਾਓ ਬੀ ਲਿਫਟਡ, ਅਤੇ ਜਿਹੜੀਆਂ ਸ਼ਿਪਸ ਉੱਥੇ ਸਟ੍ਰੇਟ ਦੇ ਵਿੱਚ ਸਟ੍ਰੈਂਡਡ ਨੇ ਦੇ ਮੇ ਸਟਾਰਟ ਦਾ ਪ੍ਰੋਸੈਸ ਆਫ ਹੈਡਿੰਗ ਹੋਮ। ਫਿਰ ਲਿਖਿਆ, ਸੇ ਹੈਲੋ ਟੂ ਯੋਰ ਵਾਈਵਸ, ਹਸਬੈਂਡਸ, ਪੇਰੈਂਟਸ ਐਂਡ ਫੈਮਲੀਜ਼ ਫਰੋਮ ਮੀ, ਯੋਰ ਫੇਵਰੇਟ ਪ੍ਰੈਜ਼ੀਡੈਂਟ ਦ ਐਨਰਿਚਡ। ਫਿਰ ਨਾਲ ਉਹਨਾਂ ਜਿਹੜੀ ਮੇਨ ਗੱਲ ਲਿਖੀ ਹੈ ਕਿ ਜਿਹੜਾ ਐਨਰਿਚਡ ਯੂਰੇਨੀਅਮ ਹੈ ਜਿਹਨੂੰ ਨਿਊਕਲੀਅਰ ਡਸਟ ਕਹਿੰਦੇ ਨੇ, ਉਹਨੂੰ ਹੁਣ ਅਮਰੀਕਾ ਵੱਲੋਂ ਅਨਅਰਥ ਕੀਤਾ ਜਾਏਗਾ, ਉਹਨੂੰ ਡਿਗ ਅਪ ਕੀਤਾ ਜਾਏਗਾ। ਅਤੇ ਨਾਲ ਬ੍ਰੈਕਟ 'ਚ ਉਹਨਾਂ ਨੇ ਲਿਖਿਆ, ਕਹਿੰਦੇ ਵੀ ਇਹ ਇਸ ਗੱਲ 'ਤੇ ਸਹਿਮਤੀ ਹੈ ਵੀ ਸਿਰਫ ਅਮਰੀਕਾ ਅਤੇ ਨਾਲ ਚਾਈਨਾ ਦੇ ਕੋਲ ਇਹ ਮਕੈਨੀਕਲ ਕੇਪੇਬਿਲਿਟੀ ਹੈ ਕਿ ਉਹ ਐਨਰਿਚਡ ਯੂਰੇਨੀਅਮ ਨੂੰ ਉੱਥੋਂ
ਅਨਅਰਥ
ਕਰ ਸਕਣ। ਅਤੇ ਨਾਲ ਉਹਨਾਂ ਨੇ ਇਹਦੇ ਵਿੱਚ ਲਿਖਿਆ ਕਿ ਜਿਹੜਾ ਇਹਨਾਂ ਦਾ ਸੋ ਇਨ ਕਲੋਜ਼ ਕੋਆਰਡੀਨੇਸ਼ਨ ਐਂਡ ਕੰਜੰਕਸ਼ਨ ਵਿਦ ਵਿਦ ਇਰਾਨ, ਸੋ ਜਿਹੜਾ ਅਨਰਥਿੰਗ ਜਿਹੜੀ ਹੋਣੀ ਹੈ
ਜੀ ਜੀ,
ਅਤੇ ਐਂਡ ਕੰਜੰਕਸ਼ਨ ਸੋ ਪਲੱਸ ਦਾ IAEA, ਉਹਨਾਂ ਪੂਰਾ ਲਿਖਿਆ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਐਂਡ ਡਿਸਟਰੋਇਡ, ਸੋ ਉਹਨੂੰ ਅਨਰਥ ਕਰਕੇ ਉਹਨੂੰ ਡਿਸਟਰੋਏ ਕੀਤਾ ਜਾਏਗਾ, ਅਤੇ ਨੋ ਮਨੀ ਵਿਲ ਬੀ ਐਕਸਚੇਂਜਡ ਅਨਟਿਲ ਫਰਦਰ ਨੋਟਿਸ। ਸੋ ਇਹ ਕੀ ਹੁਣ ਰੈਪਰੇਸ਼ਨਸ ਦੀ ਗੱਲ ਹੋ ਰਹੀ ਹੈ, ਮਨੀ ਕਿਹੜੀ ਐਕਸਚੇਂਜ ਹੋਣੀ ਆ
ਜੀ, ਜਾਂ ਫਿਰ ਕੀ ਜਿਹੜਾ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਪਹਿਲਾਂ ਰਿਪੋਰਟਾਂ ਸੀ ਕਿ ਜਿਹੜੀ ਕੁਝ ਸ਼ਿਪਸ ਨਿਕਲੀਆਂ ਵੀ ਨੇ ਉਹਨਾਂ ਨੂੰ ਟੋਲ ਦੇਣਾ ਪਿਆ ਸੀ।
ਸੋ ਇਹਨਾਂ ਨੇ ਪਹਿਲੇ ਜਿਹੜਾ ਬਹੁਤ ਲੰਬੀ ਪੋਸਟ ਆ ਉਹਦੀ ਦੂਸਰੀ ਲਾਈਨ ਹੀ ਇਹ ਹੈ ਕਿ ਦ ਹਰਮੂਜ਼ ਸਟ੍ਰੇਟ ਮਸਟ ਬੀ ਇਮੀਡੀਏਟਲੀ ਓਪਨ ਨੋ ਟੋਲਸ ਫੋਰ ਅਨਰਿਸਟ੍ਰਿਕਟਿਡ ਸ਼ਿਪਿੰਗ ਟ੍ਰੈਫਿਕ ਇਨ ਬੋਥ ਡਾਇਰੈਕਸ਼ਨਸ
ਜੀ।
ਸੋ ਫਿਰ ਮੈਂ ਥੱਲੇ ਵਾਪਸ ਆ ਰਿਹਾ ਜਿੱਥੇ ਉਹਨਾਂ ਨੇ ਲਿਖਿਆ ਕਿ ਨੋ ਮਨੀ ਵਿਲ ਬੀ ਐਕਸਚੇਂਜਡ ਅਨਟਿਲ ਫਰਦਰ ਨੋਟਿਸ, ਅਦਰ ਆਈਟਮਸ ਆਫ ਫਾਰ ਲੈਸ ਇੰਪੋਰਟੈਂਸ ਹੈਵ ਬੀਨ ਅਗਰੀਡ ਟੂ, ਬਾਕੀ ਚੀਜ਼ਾਂ 'ਤੇ ਸਹਿਮਤੀ ਬਣ ਗਈ ਹੈ। ਅਤੇ ਨਾਲ ਉਹਨਾਂ ਫਿਰ ਕਿਹਾ ਆਈ ਵਿਲ ਬੀ ਮੀਟਿੰਗ ਨਾਓ ਇਨ ਦ ਸਿਚੁਏਸ਼ਨ ਰੂਮ, ਇੱਥੇ ਇਹਨਾਂ ਨੇ ਲਿਖਿਆ ਮੈਂ ਸਿਚੁਏਸ਼ਨ ਰੂਮ ਦੇ ਵਿੱਚ ਇੱਕ ਮੀਟਿੰਗ ਕਰਨ ਲੱਗਿਆ ਟੂ ਮੇਕ ਦ ਫਾਈਨਲ ਡਿਟਰਮੀਨੇਸ਼ਨ, ਮੈਂ ਫਾਈਨਲ ਫੈਸਲਾ ਸਿਚੁਏਸ਼ਨ ਰੂਮ ਦੇ ਵਿੱਚ ਆਫਿਸ਼ਲਸ ਨਾਲ ਬੈਠ ਕੇ ਕਰਾਂਗਾ।
ਇਰਾਨ ਵਾਲੇ ਪਾਸਿਓਂ ਜਿਹੜੇ ਵਾਸੂ ਜੀ ਉਹਨਾਂ ਦੇ ਟੋਪ ਨੈਗੋਸ਼ੀਏਟਰ ਨੇ ਮੁਹੰਮਦ ਬੇਗਰ ਗਾਲੀਬਫ, ਉਹਨਾਂ ਦਾ ਇਹ ਕਹਿਣਾ, ਕਹਿੰਦੇ ਸਾਨੂੰ ਗਰੰਟੀਆਂ 'ਚ ਕੋਈ ਭਰੋਸਾ ਨਹੀਂ, ਇਹ ਗੱਲਾਂ ਗੁੱਲਾਂ ਪਹਿਲਾਂ ਵੀ ਕਿਉਂਕਿ ਇੱਦਾਂ ਕਿੰਨੀ ਵਾਰ ਹੋ ਚੁੱਕਾ
ਜੀ। ਇਹ ਜਿਹੜਾ ਇਹ ਟ੍ਰੈਂਡ ਸਾਈਕਲ ਬਣ ਗਿਆ, ਸ਼ੁੱਕਰਵਾਰ ਅੱਜ,
ਹਾਂ
ਸ਼ੁੱਕਰਵਾਰ ਨੂੰ ਆਉਂਦਿਆਂ ਆਉਂਦਿਆਂ ਇਹ ਕਹਿ ਦਿੰਦੇ ਹੁੰਦੇ ਆ ਵੀ ਕੋਈ ਡੀਲ ਹੋਣ ਲੱਗੀ ਆ, ਕੋਈ ਅਗਰੀਮੈਂਟ ਹੋਣ ਲੱਗਿਆ, ਅਤੇ ਫਿਰ ਟਾਕੋ ਟਿਊਜ਼ਡੇ, ਫਿਰ ਸੋਮਵਾਰ ਮੰਗਲਵਾਰ ਤੱਕ ਉਹ ਮੁੱਕਰ ਜਾਂਦੇ ਨੇ।
ਵਟਸਐਪ 'ਤੇ ਸਨੀ ਜੀ ਦਾ ਮੈਸੇਜ ਆ, ਉਹ ਕਹਿੰਦੇ ਫਰਾਈਡੇ ਹੁਣ ਸਟਾਕ ਮਾਰਕੀਟ ਖੁੱਲੀ ਆ, ਮਾਰਕੀਟ ਅਪ ਕਰਨ ਵਾਸਤੇ ਟਰੰਪ ਨੇ ਇਹ ਬਿਆਨ ਦੇ ਦਿੱਤਾ,
ਤੇ ਮੰਡੇ ਮੁੱਕਰ ਜਾਣਾ, ਉਹਨੇ ਨਹੀਂ ਲਿਖਿਆ,
ਹਾਂ ਉਹਨੇ ਇਹੀ ਲਿਖਿਆ,
ਮੰਡੇ ਮੁੱਕਰ ਜਾਣਾ,
ਸੋਮਵਾਰ ਮੁੱਕਰ ਜਾਣਾ ਟਰੰਪ ਨੇ।
ਸੋ ਇਹ ਪੈਟਰਨ ਬਣ ਗਿਆ
ਜੀ
ਕਿ ਸ਼ੁੱਕਰਵਾਰ ਜਦੋਂ ਹੁੰਦਾ ਉਦੋਂ ਕੋਈ ਪੋਜ਼ਿਟਿਵ ਜੀ ਗੱਲ ਹੋ ਜਾਣੀ ਆ, ਕਿ ਪਿਛਲੇ ਵੀਕਐਂਡ 'ਤੇ ਵੀ ਆਪਾਂ ਅਸੀਂ ਦੇਖਿਆ ਸੀ ਕਿ ਬਹੁਤ ਹੋਣ ਲੱਗੀ ਹੈ ਜੀ ਡੀਲ, ਹੋਣ ਲੱਗੀ ਹੈ, ਅਤੇ ਮੁੜ ਕੇ ਕੋਈ ਗੱਲ ਹੀ ਨਹੀਂ ਹੋਈ,
ਅਤੇ
ਹੁਣ ਸ਼ੁੱਕਰਵਾਰ ਆ ਗਿਆ ਅਤੇ ਫਿਰ ਉਹ ਕਹਿ ਰਹੇ ਨੇ ਕਿ ਹੋ ਗਈ ਜੀ ਡੀਲ, ਹੋ ਗਈ, ਸਹਿਮਤੀ ਬਣ ਗਈ।
ਹੁਣ ਇਸ ਵੇਲੇ ਓਵਰਆਲ ਜਿਹੜੀ ਸਟਾਕ ਮਾਰਕੀਟ ਆ, ਕਿਉਂਕਿ ਇਹ ਵੀ ਇੰਤਜ਼ਾਰ ਕਰ ਰਹੀ ਹੈ ਨਾ ਮਾਰਕੀਟ ਵੀ ਕਿ ਕਹਾਣੀ ਕਿਹੜੇ ਪਾਸੇ ਨੂੰ ਜਾਂਦੀ ਹੈ, ਇਰਾਨ ਅਤੇ ਅਮਰੀਕਾ ਦੀ ਡੀਲ ਉਹਦੇ ਵਿੱਚ ਅਲਟੀਮੇਟ ਫੈਸਲਾ ਹੁੰਦਾ ਕੀ ਆ, ਕਿ ਹੁਣ ਜੇ ਡੀਲ ਸੱਚਮੁੱਚ ਹੋ ਜਾਂਦੀ ਹੈ, ਡਿਫੈਂਸ ਸਟਾਕ ਥੱਲੇ ਜਾਣਗੇ, ਤੇਲ ਦੇ ਸਟਾਕ ਥੱਲੇ ਜਾਣਗੇ, ਜਿਹੜੇ ਬਾਕੀ ਦੇ ਸਟਾਕਸ ਨੇ ਉਹਨਾਂ ਦੇ ਵਿੱਚ ਉਛਾਲ ਆਏਗਾ, ਪਰ ਜੇ ਅਜਿਹਾ ਨਹੀਂ ਹੁੰਦਾ ਫਿਰ ਪੁੱਠਾ ਹੋਣਾ, ਡਿਫੈਂਸ ਵਾਲੇ ਸਟਾਕ ਵਧਣਗੇ ਅਤੇ ਤੇਲ ਵਾਲੇ ਸਟਾਕ ਵਧਣਗੇ। ਜਿਹੜੇ ਐਕਸੋਨ ਲਈ ਆਇਲ ਕੰਪਨੀ ਆ, ਉਹਨਾਂ ਦੇ ਇੱਕ ਸੀਨੀਅਰ ਅਧਿਕਾਰੀ ਨੇ, ਆਈ ਬਿਲੀਵ ਵਾਈਸ ਪ੍ਰੈਜ਼ੀਡੈਂਟ ਨੇ ਵਾਸੂ ਜੀ, ਕੱਲ੍ਹ ਇੱਕ ਚਿੱਠੀ ਲਿਖੀ ਆ, ਉਹਨਾਂ ਨੇ ਉਸ ਆਪਣੀ ਲੈਟਰ ਦੇ ਵਿੱਚ ਇਹ ਕੰਸਰਨ ਜ਼ਾਹਿਰ ਕੀਤਾ, ਕਹਿੰਦੇ ਤੁਸੀਂ ਹੁਣ ਤੱਕ ਨਾ ਜੋ ਅਸਲੀ ਇੰਪੈਕਟ ਹੈ ਸਟ੍ਰੇਟ ਆਫ ਹਰਮੂਜ਼ ਦੇ ਇੰਨੇ ਚਿਰ ਬੰਦ ਰਹਿਣ ਦਾ, ਕਿਉਂਕਿ ਆਇਲ ਜਿਹੜੇ ਰਿਜ਼ਰਵਸ ਨੇ ਉਹ ਰਿਜ਼ਰਵਸ ਦੇ ਵਿੱਚੋਂ ਤੇਲ ਵਰਤਿਆ ਜਾ ਰਿਹਾ, ਪਰ ਉਹ ਰਿਜ਼ਰਵਸ ਹੁਣ ਬਹੁਤ ਤੇਜ਼ੀ ਨਾਲ ਘਟਣੇ ਸ਼ੁਰੂ ਹੋ ਗਏ ਨੇ, ਅਤੇ ਆਉਂਦੇ ਘੱਟੋ ਘੱਟ ਕਹਿੰਦੇ 2 ਤੋਂ 3 ਹਫ਼ਤਿਆਂ ਦੇ ਵਿੱਚ, ਜੇ ਕਹਾਣੀ ਨਹੀਂ ਸੁਧਰਦੀ, ਅਗਲੇ 2 ਤੋਂ 3 ਹਫ਼ਤਿਆਂ ਦੇ ਵਿੱਚ ਤੁਹਾਨੂੰ ਉਹਦਾ ਅਸਲੀ ਇੰਪੈਕਟ ਦੇਖਣ ਨੂੰ ਮਿਲੇਗਾ। ਤੇਲ ਦੀ ਕੀਮਤ, ਐਕਸੋਨ ਦੇ ਸੀਨੀਅਰ ਅਧਿਕਾਰੀ ਨੇ ਲਿਖਿਆ, $150 to $160 ਪ੍ਰਤੀ ਬੈਰਲ 'ਤੇ ਜਾ ਸਕਦੀ ਆ
ਜੀ,
$150 ਟੱਪ ਸਕਦੀ ਆ।
ਹਾਂ, ਪਿਛਲੇ ਦਿਨਾਂ ਦੇ ਵਿੱਚ ਇਹ ਨੰਬਰ ਜਿਹੜਾ $185 ਤੱਕ ਵੀ ਕਿਹਾ ਗਿਆ ਸੀ ਵੀ $185 ਪ੍ਰਤੀ ਬੈਰਲ ਤੱਕ ਕੀਮਤ ਜਾ ਸਕਦੀ ਆ। ਸੋ ਇਹ ਗੱਲ ਤਾਂ ਪੱਕੀ ਹੈ ਕਿ ਜਿਹੜੇ ਇਹਦੇ ਸਭ ਤੋਂ ਜਿਹੜੇ ਮਾੜੇ ਪ੍ਰਭਾਵ ਨੇ ਉਹ ਆਉਣ ਵਾਲੇ ਮਹੀਨਿਆਂ ਦੇ ਵਿੱਚ ਮਹਿਸੂਸ ਹੋਣਗੇ ਜੇਕਰ ਇਹ ਕ੍ਰਾਈਸਿਸ ਰਿਜ਼ੋਲਵ ਨਹੀਂ ਹੁੰਦਾ।
ਜੇ ਵਾਸੂ ਜੀ ਅੱਜ ਖੁੱਲ੍ਹ ਵੀ ਜਾਂਦਾ ਨਾ ਸਟ੍ਰੇਟ ਆਫ ਹਾਰਮੂਜ਼,
ਇਟ ਵਿਲ ਟੇਕ ਮੰਥਸ,
ਕਈ ਮਹੀਨੇ ਲੱਗਣੇ ਆ, ਕਿਉਂਕਿ ਜਿਹੜੀਆਂ ਸ਼ਿਪਸ ਉੱਥੇ ਸਟ੍ਰੈਂਡਡ ਨੇ, ਇੱਕ ਤਾਂ ਦੇਖੋ ਆਇਲ ਪ੍ਰੋਡਕਸ਼ਨ ਘੱਟ ਗਈ, ਕਈ ਆਇਲ ਪ੍ਰੋਡਕਸ਼ਨ ਵਾਲੀਆਂ ਫੈਸਿਲਿਟੀਜ਼, LNG ਦੀਆਂ ਪ੍ਰੋਡਕਸ਼ਨ ਵਾਲੀਆਂ ਫੈਸਿਲਿਟੀਜ਼, ਉਹਨਾਂ ਨੂੰ ਹੁਣ ਰੀਬਿਲਡ ਕਰਨਾ ਪੈਣਾ। ਫਿਰ ਜਦੋਂ ਉੱਥੋਂ ਸ਼ਿਪ ਚੱਲੀ, ਸ਼ਿਪ ਤਾਂ ਸਾਈਕਲ ਦੀ ਸਪੀਡ 'ਤੇ ਚੱਲਦੀ ਆ, ਹੁਣ ਉਹਨੇ ਜਦੋਂ ਇੰਨਾ ਲੰਬਾ ਸਫ਼ਰ ਤੈਅ ਕਰਨਾ, ਉੱਥੋਂ ਤੁਰੀ ਹੋਈ ਸ਼ਿਪ ਉਹਨੂੰ ਕਈ ਆਪਣੀਆਂ ਡੈਸਟੀਨੇਸ਼ਨ 'ਤੇ ਪਹੁੰਚਦਿਆਂ 2-2-3-3 ਮਹੀਨੇ ਲੱਗਦੇ ਆ, ਅਤੇ ਜਿਹੜਾ ਆਲਰੇਡੀ ਡੈਫਿਸਿਟ ਬਣ ਚੁੱਕਿਆ ਤੇਲ ਦੀ ਸਪਲਾਈ ਦਾ, ਉਹਨੂੰ ਕਲੀਅਰ ਆਊਟ ਹੁੰਦਿਆਂ ਹੁੰਦਿਆਂ ਜੇ ਅੱਜ ਵੀ ਸੱਚਮੁੱਚ ਆ ਰੈਜ਼ੋਲਿਊਸ਼ਨ ਹੋ ਜਾਂਦਾ, ਐਂਡ ਇਫ ਇਟ ਸਟੇਕਸ ਇਟ ਸਟੇਜ਼, ਅਤੇ ਘੱਟੋ ਘੱਟ 6 ਮਹੀਨੇ ਕਿਤੇ ਨਹੀਂ ਗਏ
ਜੀ,
ਅਗਲੇ 6 ਮਹੀਨਿਆਂ ਦੇ ਵਿੱਚ ਜੇ ਕਿਤੇ ਇੱਦਾਂ ਹੁੰਦਾ ਕਿ ਕੀਮਤਾਂ ਦੇ ਵਿੱਚ ਉਨਾ ਵੱਡਾ ਉਛਾਲ ਦੇਖਣ ਨੂੰ ਨਹੀਂ ਮਿਲਦਾ, ਉਹ ਸਿਰਫ ਇੱਕ ਪੋਜ਼ਿਟਿਵ ਸੈਂਟੀਮੈਂਟ ਕਰਕੇ ਹੋਏਗਾ ਕਿ ਕੋਈ ਨਹੀਂ ਜੀ ਸਪਲਾਈ ਆ ਰਹੀ ਆ।
ਤੇ ਮਿਡਲ ਈਸਟ ਦੇ ਵਿੱਚ, ਕਤਰ ਦੇ ਵਿੱਚ ਤੇ ਹੋਰ ਥਾਵਾਂ ਤੇ, ਕੁਵੈਤ ਦੇ ਵਿੱਚ ਜਿਹੜੀਆਂ ਕੋਈ ਫੈਸਿਲਿਟੀਜ਼ ਪ੍ਰਭਾਵਿਤ ਹੋਈਆਂ ਨੇ, ਉਹਨਾਂ ਨੂੰ ਰੀਇਨਸਟੇਟ ਕਰਨ ਦੇ ਵਿੱਚ ਤਾਂ ਕਈ ਸਾਲ ਲੱਗਣਗੇ
ਜੀ ਜੀ,
ਸੋ ਉਹ ਜਿਹੜਾ ਘਾਟਾ ਉਹ ਤਾਂ ਕਈ ਸਾਲਾਂ ਤੱਕ ਪੂਰਾ ਨਹੀਂ ਹੋਣਾ,
5-6 ਸਾਲ ਕਈ ਕੁਝ ਫੈਸਿਲਿਟੀਜ਼ ਬਾਰੇ ਕਿਹਾ ਗਿਆ ਸੀ
ਜੀ।
ਵਾਸੂ ਜੀ ਹੁਣ ਗੱਲ ਕਰੀਏ, ਜਿਹੜੀ ਕੱਲ੍ਹ ਇੱਕ ਹੀਅਰਿੰਗ ਸੀਗੀ ਇਮੀਗ੍ਰੇਸ਼ਨ ਐਂਡ ਰੈਫਿਊਜੀ ਬੋਰਡ ਦੀ, IRB ਦੀ ਹੀਅਰਿੰਗ, ਇੱਕ ਮਾਮਲੇ ਦੇ ਵਿੱਚ ਐਕਸਟੋਰਸ਼ਨ ਦੇ ਮਾਮਲੇ ਦੇ ਵਿੱਚ ਇੱਕ ਵਿਅਕਤੀ ਜਸ਼ਨਦੀਪ ਸਿੰਘ, ਉਸਦੀ ਇਹ IRB ਦੀ ਹੀਅਰਿੰਗ ਸੀ ਡਿਪੋਰਟੇਸ਼ਨ ਨਾਲ ਸੰਬੰਧਿਤ, ਅਤੇ ਉਹਦੇ ਵਿੱਚ ਐਡਮਿੰਟਨ ਪੁਲਿਸ ਦੇ ਇੱਕ ਡਿਟੈਕਟਿਵ ਜਿਨ੍ਹਾਂ ਦਾ ਨਾਮ ਹੈ ਕੈਵਿਨ ਸੇਂਟ ਲੂਇਸ, ਉਹਨਾਂ ਦੀ ਗਵਾਹੀ ਸੀ, ਅਤੇ ਕੈਵਿਨ ਸੇਂਟ ਲੂਇਸ ਨੇ ਜਦੋਂ ਆਪਣੀ ਗਵਾਹੀ ਦੇ ਵਿੱਚ ਕੁਝ ਅਜਿਹੇ ਖੁਲਾਸੇ ਕੀਤੇ ਨੇ ਜਿਹੜੇ ਬੜੇ ਹੈਰਾਨ ਕਰਨ ਵਾਲੇ ਨੇ, ਉਹਨਾਂ ਨੇ ਦੱਸਿਆ ਕਿ ਪਿਛਲੇ ਸਾਲ 13 ਅਗਸਤ ਵਾਲੇ ਦਿਨ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਐਬਟਸਫਰਡ ਪੁਲਿਸ ਡਿਪਾਰਟਮੈਂਟ ਨੂੰ ਇੱਕ ਚਿੱਠੀ ਭੇਜੀ ਗਈ ਅਤੇ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਆਖਿਆ ਕਿ ਸਾਡੇ ਕੋਲ 1000 ਤੋਂ ਵੀ ਜ਼ਿਆਦਾ ਅਜਿਹੇ ਬੰਦੇ ਨੇ ਜਿਹੜੇ ਰੈਡੀ ਬੈਠੇ ਨੇ, ਸਾਡੇ ਇੱਕ ਇਸ਼ਾਰੇ 'ਤੇ ਉਹ ਗੋਲੀਆਂ ਚਲਾਉਣ ਵਾਸਤੇ ਤਿਆਰ ਨੇ, ਵੀ ਸਾਡੇ ਫੁੱਟ ਸੋਲਜਰਸ ਦੀ ਗਿਣਤੀ ਇੰਨੀ ਆ। ਅਤੇ ਜਿਹੜੇ ਬਿਜ਼ਨਸਿਸ ਨੇ, ਵੀ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਉਹਨੂੰ ਇੱਦਾਂ ਫਰੇਮ ਕੀਤਾ ਸੀ ਕਿ ਹਰ ਬਿਜ਼ਨਸ ਨੂੰ ਆਪਣਾ ਟੈਕਸ ਅਦਾ ਕਰਨਾ ਪਏਗਾ, ਭਾਵ ਕੋਈ ਜਿਹੜੀ ਪ੍ਰੋਟੈਕਸ਼ਨ ਮਨੀ ਆ ਉਹ ਦੇਣੀ ਪਏਗੀ। ਸੋ ਉਹਨਾਂ ਨੇ ਹੋਰ ਵੀ ਕਈ ਗੱਲ ਖੁਲਾਸੇ ਕੀਤੇ ਆ, ਪਰ ਤੁਸੀਂ ਦੇਖੋ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਇੱਕ ਜਿਹਨੂੰ ਕੈਨੇਡਾ ਦੇ ਵਿੱਚ ਟੈਰੋਰਿਸਟ ਐਂਟੀ ਗਰਦਾਨਿਆ ਹੋਇਆ, ਉਹਨਾਂ ਵੱਲੋਂ ਇੱਕ ਤਰ੍ਹਾਂ ਜਿਵੇਂ ਪ੍ਰੈਸ ਰਿਲੀਜ਼ ਨਹੀਂ ਭੇਜਦਾ ਕੋਈ ਅਦਾਰਾ ਕਿ ਜੀ ਅਸੀਂ ਆਹ ਸਾਡਾ ਸਾਡੇ ਕੋਲ ਇੰਨਾ ਬੰਦ, ਮਤਲਬ ਪੁਲਿਸ ਨੂੰ ਇਹ ਡੇਅਰ ਕਰਨ ਵਾਲੀ ਗੱਲ ਆ,
ਸੋ ਧਮਕੀ ਦੇਣ ਵਾਲੀ ਗੱਲ ਆ ਵੀ ਸਾਡੇ ਕਿੰਨੇ ਕੁ ਬੰਦੇ ਫੜੋਗੇ। ਸਾਡੇ ਕੋਲ ਤਾਂ 1000 ਤੋਂ ਜ਼ਿਆਦਾ ਅਜਿਹੇ ਬੰਦੇ ਹੈਗੇ ਨੇ ਜਿਹੜੇ ਸਾਡੇ ਇਸ਼ਾਰੇ 'ਤੇ ਗੋਲੀ ਚਲਾਉਣ ਲਈ ਤਿਆਰ ਬੈਠੇ ਨੇ। ਇਸ ਗੱਲ ਦੀ ਪੁਸ਼ਟੀ ਬਾਅਦ ਵਿੱਚ ਐਬਰਟਸਫੋਰਡ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਕੀਤੀ ਗਈ ਕਿ ਵੀ ਇਸ ਤਰ੍ਹਾਂ ਦੀ ਚਿੱਠੀ ਆਈ ਸੀ, ਅਤੇ ਐਬਰਟਸਫੋਰਡ ਪੁਲਿਸ ਡਿਪਾਰਟਮੈਂਟ ਦਾ ਕਹਿਣਾ ਵੀ ਚਿੱਠੀ ਆਉਣ ਤੋਂ ਬਾਅਦ ਅਸੀਂ ਜਿਹੜੀਆਂ ਬਾਕੀ ਪਾਰਟਨਰ ਪੁਲਿਸ ਏਜੰਸੀਜ਼ ਨੇ ਉਹਨਾਂ ਨੂੰ ਅਸੀਂ ਸੂਚਿਤ ਕੀਤਾ ਵੀ ਇਹਦੇ ਵਿੱਚ ਇੱਦਾਂ ਇੱਦਾਂ ਦੀਆਂ ਗੱਲਾਂ ਲਿਖੀਆਂ ਨੇ, ਅਤੇ ਨਾਲ ਅਸੀਂ ਇਹਦੀ ਤਫਤੀਸ਼ ਸ਼ੁਰੂ ਕਰ ਦਿੱਤੀ ਸੀ ਵੀ ਚਿੱਠੀ ਕਿੱਥੋਂ ਆਈ ਹੈ, ਵੀ ਕਿਹਨੇ ਲਿਖੀ ਹੈ। ਸੋ ਕਹਿੰਦੇ ਜਾਣ ਚੱਲ ਰਹੀ, ਇਸ ਤੋਂ ਜ਼ਿਆਦਾ ਅਸੀਂ ਇਸ ਚਿੱਠੀ ਬਾਰੇ ਹੋਰ ਤੁਹਾਨੂੰ ਕੁਝ ਦੱਸ ਨਹੀਂ ਸਕਦੇ। ਪਰ ਜਿਹੜੀ ਉਹ ਹੀਅਰਿੰਗ ਹੋਈ ਹੈ ਆਈ ਆਰ ਬੀ ਵਾਲੀ, ਉਹਦੇ ਵਿੱਚ ਕਾਂਸਟੇਬਲ ਕੈਵਿਨ ਸੇਂਟ ਲੂਇਸ, ਸੋ ਇਹਨਾਂ ਨੇ ਕਈ ਹੋਰ ਚੀਜ਼ਾਂ ਦੱਸੀਆਂ। ਸੋ ਇਹਨਾਂ ਦਾ ਕਹਿਣਾ ਕਿ ਜਿਹੜੇ ਸ਼ੂਟਰਸ ਹਾਇਰ ਕੀਤੇ ਜਾਂਦੇ ਨੇ ਇਹਨਾਂ ਗੈਂਗਸ ਵੱਲੋਂ, ਉਹ ਬਹੁਤ ਘੱਟ ਪੈਸੇ ਵਾਸਤੇ, ਬੜੇ ਸਮਾਲ ਅਮਾਊਂਟ ਵਾਸਤੇ ਗੋਲੀ ਚਲਾਉਣ ਲਈ ਤਿਆਰ ਹੋ ਜਾਂਦੇ ਨੇ। ਪਰ ਕਹਿੰਦੇ ਉਹਦੇ ਵਿੱਚ ਇੱਕ ਮੇਨ ਮੋਟੀਵੇਟਿੰਗ ਫੈਕਟਰ ਉਹਨਾਂ ਨੂੰ ਇੱਦਾਂ ਪ੍ਰਤੀਤ ਹੁੰਦਾ ਪੁਲਿਸ ਨੂੰ ਕਿ ਜਿਹੜੇ ਇਹ ਯੰਗ ਸ਼ੂਟਰਸ ਨੇ ਜਿਹੜੇ ਘੱਟ ਪੈਸੇ ਲਈ ਗੋਲੀ ਚਲਾ ਰਹੇ ਨੇ, ਇਹਨਾਂ ਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਵੀ ਅਸੀਂ ਇੱਕ ਬਹੁਤ ਵੱਡੇ ਕਿਸੇ ਆਰਗੇਨਾਈਜੇਸ਼ਨ ਨਾਲ, ਕਿਸੇ ਗਰੁੱਪ ਦੇ ਨਾਲ ਐਸੋਸੀਏਟ ਹੋ ਰਹੇ ਹਾਂ।
ਸੈਂਸ ਆਫ ਬਿਲੋਂਗਿੰਗ ਉਹਨਾਂ ਨੂੰ ਲੱਗਦੀ ਹੈ ਚੋਂ
ਕਿ ਅਸੀਂ ਇੱਕ ਬਹੁਤ ਵੱਡੇ ਕਿਸੇ ਬਹੁਤ ਪਾਵਰਫੁਲ ਆਰਗੇਨਾਈਜੇਸ਼ਨ ਦਾ ਹਿੱਸਾ ਹੈਗੇ ਹਾਂ। ਸੋ ਉਹਨਾਂ ਨੂੰ ਇਹ ਜਿਹੜੀ ਫੀਲਿੰਗ ਆ, ਇਹ ਇੱਕ ਬਹੁਤ ਵੱਡਾ ਮੋਟੀਵੇਟਿੰਗ ਫੈਕਟਰ ਆ। ਅਤੇ ਉਹਨਾਂ ਨਾਲ ਇਹਦੇ 'ਚ ਇਹ ਕਿਹਾ ਕਿ ਜਿਹੜੇ ਇਹ ਯੰਗ ਸ਼ੂਟਰਸ ਹਾਇਰ ਕੀਤੇ ਜਾ ਰਹੇ ਨੇ, ਅ ਲੋਟ ਆਫ ਦੈਮ ਆਰ ਬੀਂਗ ਟਾਰਗੇਟਿਡ ਐਟ ਸਕੂਲਸ,
ਜੀ
ਕਿ ਆਮ ਅਸਿਊਮਿੰਗ ਕਿ ਇੰਟਰਨੈਸ਼ਨਲ ਸਟੂਡੈਂਟਸ, ਕਿਉਂਕਿ ਇਹਨਾਂ ਵਿੱਚੋਂ ਕਈ ਹੈਗੇ ਨੇ, ਸੋ ਸਕੂਲਸ ਮਤਲਬ ਕਾਲਜਿਸ,
ਜੀ ਜੀ,
ਕਿ ਵੀ ਜਿਹੜੇ ਕਾਲਜਿਸ ਯੂਨੀਵਰਸਿਟੀਜ਼ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਪੜ੍ਹ ਰਹੇ ਨੇ, ਵੀ ਉਹਨਾਂ ਨੂੰ ਉੱਥੇ ਜਾ ਕੇ ਹਾਇਰ ਕੀਤਾ ਜਾ ਰਿਹਾ ਜਾਂ ਟਾਰਗੇਟ ਕੀਤਾ ਜਾ ਰਿਹਾ ਵੀ ਤੁਸੀਂ ਲਾਰੈਂਸ ਬਿਸ਼ਨੋਈ ਗੈਂਗ, ਗੋਲਡੀ ਬਰਾਡ ਗੈਂਗ, ਇਹਨਾਂ ਦੇ ਵਿੱਚ ਸ਼ਾਮਿਲ ਹੋਵੋ।
ਜਿਹੜੇ ਵਾਸੂ ਜੀ ਇਹ ਡਿਟੈਕਟਿਵ ਹੈਗੇ ਨੇ, ਕਿਉਂਕਿ ਇਹ ਐਡਵਿੰਟਨ ਪੁਲਿਸ ਦਾ ਇੱਕ ਪ੍ਰੋਗਰਾਮ ਹੈ, ਐਲ ਐਕਸਟੋਰਸ਼ਨ ਨਾਮ ਦਾ ਇੱਕ ਇਨਵੈਸਟੀਗੇਟਿਵ ਇਹਨਾਂ ਦਾ ਪ੍ਰੋਗਰਾਮ ਸੀ। ਇਹਨਾਂ ਨੇ ਦੱਸਿਆ ਵੀ ਜਿੰਨੇ ਵੀ ਬੰਦੇ ਇਹਨਾਂ ਨੇ ਆਈਡੈਂਟੀਫਾਈ ਕੀਤੇ ਐਲ ਐਕਸਟੋਰਸ਼ਨ ਆਪਣੀ ਇਨਵੈਸਟੀਗੇਸ਼ਨ ਰਾਹੀਂ, ਉਹਦੇ ਵਿੱਚ ਸਾਰੇ ਦੇ ਸਾਰੇ ਕੈਨੇਡਾ ਦੇ ਵਿੱਚ ਕਿਸੇ ਜਾਂ ਤਾਂ ਟੈਂਪਰੇਰੀ ਫੋਰਨ ਵਰਕਰ ਦੇ ਤੌਰ 'ਤੇ ਸੀ, ਵਰਕ ਪਰਮਿਟ 'ਤੇ ਸੀ, ਜਾਂ ਸਟੂਡੈਂਟ ਵੀਜ਼ਾ 'ਤੇ ਸੀਗੇ। ਅਤੇ ਜਿਹੜੀ ਤੁਸੀਂ ਉਹ ਗੱਲ ਆਖੀ ਹੈ ਵੀ ਇਹਨਾਂ ਦੇ ਵਿੱਚੋਂ ਜਿਹੜੇ ਜਿਹੜੀ ਇੱਕ ਰਿਕਰੂਟਮੈਂਟ ਕੈਂਪੇਨ ਆ, ਉਹ ਜਿਹੜੇ ਇੱਥੇ ਸਕੂਲਸ ਜਾਂ ਉਹੀ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਕੋਈ ਪੜ੍ਹਾਈ ਕਰ ਰਹੇ ਨੇ, ਉੱਥੋਂ ਰਿਕਰੂਟਮੈਂਟ ਕੀਤੀ ਜਾ ਰਹੀ ਆ। ਅਤੇ ਜਿਹੜੀ ਤੁਸੀਂ ਇਹ ਨਾਮ ਲਿਆ ਵੀ ਕਿਹੜੇ, ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਹੋਰ ਖੁਲਾਸਾ ਇਹ ਵੀ ਕੀਤਾ, ਦੇਖੋ ਲਾਰੈਂਸ ਬਿਸ਼ਨੋਈ ਗੈਂਗ ਜਿਹਨੂੰ ਕਿ ਓਪਰੇਟ ਕੀਤਾ ਜਾ ਰਿਹਾ ਲਾਰੈਂਸ ਬਿਸ਼ਨੋਈ ਵੱਲੋਂ, ਜੋ 2015 ਤੋਂ ਇੰਡੀਆ ਦੇ ਵਿੱਚ ਜੇਲ੍ਹ 'ਚ ਆ, ਲਾਰੈਂਸ ਬਿਸ਼ਨੋਈ ਗੈਂਗ, ਲਾਰੈਂਸ ਬਿਸ਼ਨੋਈ ਦਾ ਕੈਨੇਡਾ ਦੇ ਵਿੱਚ ਜਿਹੜਾ ਕਲੋਜ਼ ਐਸੋਸੀਏਟ ਗੋਲਡੀ ਬਰਾੜ, ਪਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੀ ਪਿਛਲੇ ਸਾਲ ਆਪਸ ਦੇ ਵਿੱਚ ਵਿਗੜ ਪੈ ਗਈ। ਇਸ ਕਾਂਸਟੇਬਲ ਨੇ ਆਪਣੀ ਗਵਾਹੀ ਦੇ ਵਿੱਚ ਇਹ ਦੱਸਿਆ ਵੀ ਜਦੋਂ ਇਹਨਾਂ ਦੀ ਪਿਛਲੇ ਸਾਲ ਇਹਨਾਂ ਦਾ ਸਪਲਿਟ ਅਪ ਹੋਇਆ, ਜਦੋਂ ਇਹਨਾਂ ਦੀ ਆਪਸ ਦੇ ਵਿੱਚ ਕੋਈ ਵਿਗੜ ਪਈ ਆ, ਉਸ ਤੋਂ ਬਾਅਦ ਐਕਸਟੋਰਸ਼ਨ ਦੇ ਮਾਮਲੇ ਵਿੱਚ ਕਈ ਘਰਾਂ 'ਤੇ ਅਤੇ ਕਈ ਕਾਰੋਬਾਰਾਂ 'ਤੇ ਗੋਲੀ ਚੱਲੀ। ਪਰ ਉਸ ਤੋਂ ਪਹਿਲਾਂ ਉਹਨਾਂ ਨੂੰ ਕੰਟੈਕਟ ਨਹੀਂ ਸੀ ਕੀਤਾ ਗਿਆ ਧਮਕਾਉਣ ਲਈ ਉਹਨਾਂ ਤੋਂ ਐਕਸਟੋਰਸ਼ਨ ਜਾਂ ਪੈਸਿਆਂ ਦੀ ਮੰਗ ਕਰਨ ਲਈ। ਸੋ ਇਹ ਤੋਂ ਇਹ ਪ੍ਰਤੀਤ ਹੁੰਦਾ ਕਿ ਜਦੋਂ ਦਾ ਇਹ ਗੈਂਗਸ ਦੇ ਵਿੱਚ ਆਪਸ ਦੇ ਵਿੱਚ ਉਹਨਾਂ ਦੇ ਕੋਈ ਤਰੇੜ ਪਈ ਆ, ਕਿ ਉਹਨਾਂ ਦੀ ਡਿਸਔਰਗਨਾਈਜ਼ਡ ਹੋ ਗਿਆ ਸੀ ਕੰਮ, ਕਿ ਪਹਿਲਾਂ ਧਮਕੀ ਦਿੱਤੇ ਬਗੈਰ ਗੋਲੀਆਂ ਚਲਾਉਣੀਆਂ ਸ਼ੁਰੂ ਹੋ ਗਈ ਦਾ ਕੰਮ ਸ਼ੁਰੂ ਹੋ ਚੁੱਕਿਆ ਸੀ।
ਯਾ ਅਤੇ ਨਾਲ ਇਹਨਾਂ ਨੇ ਦੱਸਿਆ ਕਿ ਜਿਹੜੀਆਂ ਧਮਕੀਆਂ ਆਉਂਦੀਆਂ ਨੇ
ਜੀ,
ਉਹ ਸਾਰੀਆਂ ਜਿਹੜੀਆਂ ਫੋਨ ਕਾਲਸ ਨੇ ਉਹ ਵਟਸਐਪ ਯੂਜ਼ ਕਰਕੇ ਆਉਂਦੀਆਂ ਨੇ। ਸੋ ਵਟਸਐਪ ਕਾਲਸ ਨੇ ਉਹ, ਅਤੇ ਉਹ ਜ਼ਿਆਦਾ ਕਾਲਸ ਦੇ ਵਿੱਚ, ਸਾਰੀਆਂ ਹੀ ਕਾਲਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਉਹ ਵਟਸਐਪ ਇਸਤੇਮਾਲ ਕੀਤਾ ਜਾਂਦਾ, ਅਤੇ ਨਾਲ ਉਹਦੇ ਵਿੱਚ ਲਾਰੈਂਸ ਬਿਸ਼ਨੋਈ ਜਾਂ ਗੋਲਡੀ ਬਰਾੜ ਦਾ ਹਵਾਲਾ ਦਿੱਤਾ ਜਾਂਦਾ। ਅਤੇ ਇਹਨਾਂ ਨੇ ਕਿਹਾ ਵੀ ਜ਼ਿਆਦਾਤਰ ਜਿਹੜੀਆਂ ਕਾਲਸ ਨੇ ਉਹ ਜੋਰਾ ਸਿੱਧੂ ਨਾਮ ਦੇ ਵਿਅਕਤੀ ਵੱਲੋਂ ਕੀਤੀਆਂ ਜਾਂਦੀਆਂ ਨੇ, ਅਤੇ ਜੋਰਾ ਸਿੱਧੂ ਹਵਾਲਾ ਦਿੰਦਾ ਬਿਸ਼ਨੋਈ ਗੈਂਗ ਦਾ ਜਾਂ ਗੋਲਡੀ ਬਰਾੜ ਦਾ। ਅਤੇ ਪੁਲਿਸ ਦਾ ਇਹ ਕਹਿਣਾ ਵੀ ਜੋਰਾ ਸਿੱਧੂ, ਉਹਨਾਂ ਦਾ ਮੰਨਣਾ ਕਿ ਉਹ ਕੈਨੇਡਾ ਦੇ ਵਿੱਚ ਬੇਸ ਨਹੀਂ ਹੈ, ਵੀ ਉਹ ਕਿਸੇ ਹੋਰ ਮੁਲਕ ਤੋਂ ਕਾਲ ਕਰਦਾ।
ਅਤੇ ਜੋਰਾ ਸਿੱਧੂ ਦੀਆਂ ਜਿਹੜੀਆਂ ਕਾਲਸ ਦੇ ਜਿਹੜੇ ਆਡੀਓ ਸੈਂਪਲ ਸੀਗੇ, ਉਹਨਾਂ ਨੂੰ ਉਹਨਾਂ ਦੀ ਆਵਾਜ਼ ਨੂੰ ਐਨਾਲਾਈਜ਼ ਕਰਕੇ ਵੋਇਸ ਮੈਚਿੰਗ ਟੈਕਨੀਕ ਦੇ ਨਾਲ ਪੁਲਿਸ ਇਸ ਨਤੀਜੇ 'ਤੇ ਪਹੁੰਚੀ, ਜਿਵੇਂ ਜਿਹੜੀਆਂ ਉਹ ਕਾਲਸ ਨੇ ਉਹ ਜੋਰਾ ਸਿੱਧੂ ਨਾਂ ਦੇ ਵਿਅਕਤੀ ਵੱਲੋਂ ਕੀਤੀਆਂ ਜਾ ਰਹੀਆਂ ਨੇ।
ਜੀ ਜੀ।
ਸੋ ਇੱਕ ਇਹ ਇਹਦੇ ਵਿੱਚ ਐਂਗਲ ਆ। ਸਭ ਤੋਂ ਵੱਡੀ ਗੱਲ ਤਾਂ ਬਾਸੂ ਜੀ ਉਹੀ ਆ ਕਿ ਜਿੰਨੇ ਵੀ ਐਕਸਟੋਰਸ਼ਨ ਦੇ ਮਾਮਲਿਆਂ ਦੇ ਵਿੱਚ ਇਹ ਜਿਹੜੀ ਜਾਣਕਾਰੀ ਬਾਹਰ ਆ ਰਹੀ ਆ, ਜਿਹੜੀਆਂ ਡਿਪੋਰਟੇਸ਼ਨ ਦੀਆਂ ਹੀਅਰਿੰਗਸ ਨੇ ਉਹ ਇੱਕ ਤਰੀਕਾ ਬਣ ਗਿਆ, ਉਹਦੇ ਰਾਹੀਂ ਹੀ ਇਹ ਸਾਰੀ ਇਨਫੋਰਮੇਸ਼ਨ ਸਾਹਮਣੇ ਆਉਂਦੀ ਪਈ ਆ। ਅਤੇ ਕਿਉਂਕਿ ਵਟਸਐਪ ਦਾ ਡੇਟਾ ਲਾਅ ਇਨਫੋਰਸਮੈਂਟ ਏਜੰਸੀਆਂ ਨੂੰ, ਕੈਨੇਡਾ ਦੀ ਖੁਫੀਆ ਏਜੰਸੀ ਨੂੰ ਮਿਲ ਸਕੇ, ਜਿਹੜੀਆਂ ਇੱਦਾਂ ਦੀਆਂ ਐਪਸ ਨੇ, ਉਹਦੇ ਵਾਸਤੇ ਜਿਹੜਾ ਬਿੱਲ C-22 ਆ, ਲੋਫੁਲ ਐਕਸੈਸ ਐਕਟ, ਉਹ ਇਸ ਵੇਲੇ ਵਿਵਾਦਾਂ ਦੇ ਵਿੱਚ ਹੈ, ਕਿਉਂਕਿ ਉਸ ਦੀ ਮੁਖਾਲਫਤ ਜਿਹੜੀਆਂ ਕੰਪਨੀਆਂ ਨੇ ਉਹ ਬਹੁਤ ਕਰ ਰਹੀਆਂ ਨੇ। ਅਤੇ ਹੁਣ ਸਰਕਾਰ ਦਾ ਇਹ ਕਹਿਣਾ, ਪਬਲਿਕ ਸੇਫਟੀ ਮਿਨਿਸਟਰ ਨੇ ਪਰਸੋਂ ਹੀ ਕਿਹਾ ਸੀ ਕਿ ਉਹ ਲੋਫੁਲ ਐਕਸੈਸ ਐਕਟ ਦੇ ਵਿੱਚ ਕੁਝ ਤਰਮੀਮਾਂ ਕਰਨ ਨੂੰ ਤਿਆਰ ਨੇ। ਪਰ ਇਹ ਇਸ ਵੇਲੇ ਗਵਰਨਮੈਂਟ ਵਾਸਤੇ ਸਭ ਤੋਂ ਵੱਡੀ ਪ੍ਰੋਬਲਮ ਬਣਿਆ ਹੋਇਆ ਕਿ ਨੋਟ ਜਸਟ ਟ੍ਰੈਡੀਸ਼ਨਲ ਟੈਲੀਕੋਮਸ, ਮਾਫ ਕਰਨਾ, ਉਹ ਇਹ ਵੀ ਚਾਹੁੰਦੇ ਨੇ ਕਿ ਜਿਹੜੀਆਂ ਅੱਜ ਕੱਲ੍ਹ ਦੀਆਂ ਆਧੁਨਿਕ ਐਪਸ ਨੇ ਉਹਨਾਂ ਤੱਕ ਵੀ ਲਾਅ ਇਨਫੋਰਸਮੈਂਟ ਏਜੰਸੀਜ਼ ਦੀ ਪਹੁੰਚ ਹੋਵੇ। ਅਤੇ ਉਹਨਾਂ ਐਪਸ ਦਾ ਕਹਿਣਾ ਵੀ ਜੇ ਤੁਸੀਂ ਇੱਦਾਂ ਦੀ ਪਹੁੰਚ ਸਾਡੇ ਤੋਂ ਭਾਲਦੇ ਹੋ, ਸਾਨੂੰ ਆਪਣੀ ਐਂਡ ਟੂ ਐਂਡ ਇਨਕ੍ਰਿਪਸ਼ਨ ਤੋੜਨੀ ਪੈਣੀ ਆ, ਜਿਹਦੇ ਕਰਕੇ ਹੋਰ ਕਈ ਸਮੱਸਿਆਵਾਂ ਹੋਣਗੀਆਂ। ਅਤੇ ਪਰ ਜੇ ਐਂਡ ਟੂ ਐਂਡ ਇਨਕ੍ਰਿਪਸ਼ਨ ਨਹੀਂ ਟੁੱਟਦੀ, ਅਤੇ ਬਸ ਜੀ, ਸਾਨੂੰ ਪਤਾ ਵੀ ਕ੍ਰਾਈਮ ਨੂੰ ਇਨਵੈਸਟੀਗੇਟ ਕਰਨਾ ਕਿੰਨਾ ਮੁਸ਼ਕਲ ਹੋਇਆ ਕੈਨੇਡਾ 'ਚ ਇਸ ਵੇਲੇ।
ਅਤੇ ਸਿਗਨਲ ਵਰਗੀਆਂ ਜਿਹੜੀਆਂ ਮੈਸੇਜਿੰਗ ਐਪਸ ਨੇ, ਉਹਨਾਂ ਨੂੰ ਧਮਕੀ ਦੇ ਦਿੱਤੀ ਸੀ ਕਿ ਅਸੀਂ ਕੈਨੇਡਾ ਦੇ ਵਿੱਚ ਆਪਣੇ ਆਪਰੇਸ਼ਨ ਹੀ ਬੰਦ ਕਰ ਦੇਵਾਂਗੇ ਜੇਕਰ ਇਨਕ੍ਰਿਪਸ਼ਨ ਖਤਰੇ ਵਿੱਚ ਪੈ ਜਾਏਗੀ, ਕਿਉਂਕਿ ਸਾਡਾ ਪੂਰਾ ਬਿਜ਼ਨਸ ਹੀ ਉਹਦੇ ਉੱਤੇ ਬੇਸਡ ਹੈ। ਖੈਰ ਚਲੋ, ਉਹ ਇਹਦੇ ਵਿੱਚ ਵੀ ਇਸ ਕਾਂਸਟੇਬਲ ਨੇ ਵੀ ਇਸ ਗੱਲ ਦਾ ਮੈਂਸ਼ਨ ਕੀਤਾ ਉਸ ਹੀਅਰਿੰਗ ਦੌਰਾਨ ਕਿ ਇਨਕ੍ਰਿਪਸ਼ਨ ਇੱਕ ਵੱਡੀ ਦਿੱਕਤ ਹੈ। ਦੂਸਰੀ ਦਿੱਕਤ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਹਥਿਆਰ ਇਸਤੇਮਾਲ ਕੀਤੇ ਜਾਂਦੇ ਨੇ ਗੋਲੀਆਂ ਚਲਾਉਣ ਵਾਸਤੇ, ਉਹ ਹਥਿਆਰ ਇੱਕ ਸੂਬੇ ਤੋਂ ਦੂਜੇ ਸੂਬੇ ਤੱਕ ਬਹੁਤ ਜਲਦੀ ਟ੍ਰਾਂਸਫਰ ਕਰ ਦਿੱਤੇ ਜਾਂਦੇ ਨੇ। ਇਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ, ਕਹਿੰਦੇ ਇੱਕ ਮਾਮਲੇ ਦੇ ਵਿੱਚ ਇੱਕ ਸੂਬੇ ਦੇ ਵਿੱਚ ਗੋਲੀ ਚੱਲਦੀ ਹੈ, 24 ਘੰਟਿਆਂ ਦੇ ਅੰਦਰ ਅੰਦਰ ਉਹੀ ਗਨ ਇਸਤੇਮਾਲ ਕਰਕੇ ਕਿਸੇ ਹੋਰ ਸੂਬੇ ਦੇ ਵਿੱਚ ਗੋਲੀ ਚੱਲਦੀ ਹੈ। ਸੋ ਕਹਿੰਦੇ ਜਦੋਂ ਇੱਕ ਸੂਬੇ ਤੋਂ ਦੂਜੇ ਸੂਬੇ ਤੱਕ ਇੰਨੀ ਤੇਜ਼ੀ ਨਾਲ ਹਥਿਆਰ ਟ੍ਰਾਂਸਫਰ ਹੋ ਜਾਣ, ਕਹਿੰਦੇ ਉਹਨਾਂ ਨੂੰ ਟਰੈਕ ਕਰਨਾ, ਟਰੇਸ ਕਰਨਾ ਔਖਾ ਹੋ ਜਾਂਦਾ। ਇਹਦੇ ਵਿੱਚ ਇੱਕ ਗੱਲ ਇਹਨਾਂ ਨੇ ਇੱਕ ਹੋਰ ਇੰਪੋਰਟੈਂਟ ਦੱਸੀ, ਕਹਿੰਦੇ ਕਿ ਇਹ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਅਤੇ ਗੋਲਡੀ ਬਰਾਡ ਗੈਂਗ, ਕਹਿੰਦੇ ਇਹ ਦੋ ਵੱਡੇ ਨਾਮ ਤਾਂ ਹੈਗੇ ਹੀ ਨੇ, ਬਹੁਤ ਸਾਰੇ ਨਵੇਂ ਕਾਪੀ ਕੈਟ ਗਰੁੱਪਸ ਵੀ ਕਹਿੰਦੇ ਆ ਗਏ ਨੇ। ਪਰ ਜਿਹੜੇ ਕਾਪੀ ਕੈਟ ਗਰੁੱਪਸ ਨੇ ਉਹ ਕਾਲ ਕਰਕੇ ਫਿਰੌਤੀ ਦੀ ਕਾਲ ਤਾਂ ਕਰਦੇ ਆ, ਪਰ ਉਹ ਗੋਲੀਆਂ ਨਹੀਂ ਚਲਾ ਰਹੇ,
ਗੋਲੀਆਂ ਨਹੀਂ ਚਲਾ ਰਹੇ।
ਸੋ ਜਿਹਦਾ ਮਤਲਬ ਇਹ ਹੈ ਵੀ ਪੁਲਿਸ ਦਾ ਮੰਨਣਾ ਇਹ ਹੈ ਕਿ ਗੋਲੀਆਂ ਜਿੰਨੀਆਂ ਵੀ ਚਲਾਈਆਂ ਜਾ ਰਹੀਆਂ ਨੇ ਉਹ ਜਿਹੜੇ ਵੱਡੇ ਗੈਂਗਸ ਨੇ ਲਾਰੈਂਸ ਬਿਸ਼ਨੋਈ ਗੈਂਗ ਇਹਨਾਂ ਵੱਲੋਂ ਹੀ ਚਲਾਈਆਂ ਜਾ ਰਹੀਆਂ ਨੇ ਗੋਲੀਆਂ। ਕਾਪੀਕੈਟ ਗਰੁੱਪਸ ਬਹੁਤ ਆ ਗਏ ਨੇ ਇਸ ਬਾਰੇ, ਪਰ ਬੜੀ ਰਿਪੋਰਟਿੰਗ ਹੋਈ ਹੈ ਵੀ ਛੋਟ ਮੋਟ ਗਰੁੱਪਸ ਆ ਗਏ ਨੇ ਅਤੇ ਉਹ ਐਵੇਂ ਹੀ ਬਸ ਕਾਲ ਕਰਕੇ ਹਵਾਲਾ ਉਹ ਵੀ ਲਾਰੈਂਸ ਬਿਸ਼ਨੋਈ ਦਾ ਗੋਲਡੀ ਬਰਾੜ ਦਾ ਦਿੰਦੇ ਆ, ਪਰ ਉਹ ਗੋਲੀਆਂ ਨਹੀਂ ਚਲਾਉਂਦੇ। ਸੋ ਇਹ ਗੱਲ ਕਾਂਸਟੇਬਲ ਕੈਵਿਨ ਸੇਂਟ ਲੂਇਸ ਨੇ ਆਪਣੀ ਇਸ ਟੈਸਟੀਮੋਨੀ
ਵਿੱਚ ਕਹੀ ਹੈ ਉਹਨਾਂ ਨੇ। ਜਿਹੜੀ ਬਸ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਜਿਹੜੀਆਂ ਬੰਦੂਕਾਂ ਜਾਂ ਗਨਸ ਨੇ ਉਹਨਾਂ ਨੂੰ ਇੱਕ ਸੂਬੇ ਤੋਂ ਦੂਜੇ ਸੂਬੇ ਬਹੁਤ ਤੇਜ਼ੀ ਨਾਲ ਟ੍ਰਾਂਸਫਰ ਕਰ ਦਿੱਤਾ ਜਾਂਦਾ, ਜਿਹੜੇ ਬੰਦੇ ਦੀ ਇਹ IRB ਦੀ ਸੁਣਵਾਈ ਸੀ ਜਸ਼ਨਦੀਪ ਸਿੰਘ, ਇਹਦੇ ਕੇਸ ਦੇ ਵਿੱਚ ਹੀ ਜਿਹੜੀ ਸੇਮ ਫਾਇਰ ਆਰਮ ਹੈ ਉਹ ਤਿੰਨ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਵਰਤੀ ਗਈ ਆ, ਇੱਕ BC ਓਨਟੈਰੀਓ ਅਤੇ ਅਲਬਰਟਾ ਦੇ ਵਿੱਚ ਵਾਰਦਾਤਾਂ ਦੇ ਵਿੱਚ ਉਸੇ ਗਨ ਨੂੰ ਵਰਤਿਆ ਗਿਆ। ਅੱਛਾ, ਇੱਕ ਹੈਰਾਨੀ ਵਾਲੀ ਗੱਲ ਹੋਰ ਇਹ ਵੀ ਆ, ਆ ਜਸ਼ਨਦੀਪ ਸਿੰਘ ਜਿਸਦੀ ਇਹ ਡਿਪੋਰਟੇਸ਼ਨ ਦੀ ਹੀਅਰਿੰਗ ਸੀ, ਇਹ ਵਰਚੁਅਲੀ ਅਪੀਅਰ ਹੋਇਆ ਅਤੇ ਇਹ ਦੱਸਿਆ ਜਾ ਰਿਹਾ ਵੀ ਜਿੱਥੇ ਇਹ ਬੈਠਾ ਸੀ ਉਹ ਜਿਵੇਂ ਕਿਸੇ ਬੈਡਰੂਮ ਦੇ ਅੰਦਰ ਬੈਠਾ ਸੀ, ਉੱਥੋਂ ਇਹਨੇ ਆਪਣੀ ਇਹ ਹੀਅਰਿੰਗ ਅਟੈਂਡ ਕੀਤੀ ਆ ਅਤੇ ਪਿੱਛੇ ਇਹਦੇ ਸਟੱਫਡ ਐਨੀਮਲਸ ਪਏ ਸੀ। ਵੀ ਉਹੀ ਕੈਨੇਡਾ ਦੇ ਸਿਸਟਮ ਦੇ ਵਿੱਚ ਇੱਕ ਇਹ ਵੀ ਗੱਲ ਬੜੀ ਹੈਰਾਨੀ ਹੁੰਦੀ ਦੇਖ ਕੇ ਕਿ ਕਿਵੇਂ ਜਿਹੜੇ ਕੋਈ ਇੰਨੇ ਸੰਗੀਨ ਜੁਰਮਾਂ ਦੇ ਵਿੱਚ ਅਪਰਾਧਾਂ ਦੇ ਵਿੱਚ ਜਿਹੜੇ ਵਿਅਕਤੀ ਨੇ ਉਹ ਆਪਣੀਆਂ ਹੀਅਰਿੰਗਸ ਇਸ ਹਿਸਾਬ ਨਾਲ ਅਟੈਂਡ ਕਰ ਰਹੇ ਆ। ਕੱਲ੍ਹ ਐਡਮਿੰਟਨ ਦੇ ਵਿੱਚ ਹੀ ਅੱਛਾ ਇੱਕ ਬੰਦੇ ਨੂੰ ਪਰੋਲ ਵੀ ਦਿੱਤੀ ਗਈ ਆ, ਜਿਹੜਾ ਉਹਨਾਂ ਨੇ ਪ੍ਰੋਜੈਕਟ ਗੈਸ ਲਾਈਟ ਐਡਮਿੰਟਨ ਦੇ ਵਿੱਚ ਚਲਾਇਆ ਸੀ, ਉਹਦੇ ਵਿੱਚ ਇੱਕ ਬੰਦਾ ਜਿਹਨੂੰ ਇਹ ਕਹਿਤਾ ਵੀ ਜੀ ਇਹ ਤਾਂ ਮਿਡਲ ਮੈਨੇਜਰ ਸੀ, ਇਹ ਤਾਂ ਸਿਰਫ ਤਾਲਮੇਲ ਜਿਹਾ ਬਿਠਾਉਂਦਾ ਸੀ ਅਤੇ ਇਹਦਾ ਜੇਲ੍ਹ ਦੇ ਵਿੱਚ ਬਿਹੇਵੀਅਰ ਚੰਗਾ, ਇਹਨੂੰ ਤਾਂ 8 ਮਹੀਨਿਆਂ ਦੇ ਵਿੱਚ $20,000 ਹੀ ਮਿਲੇ ਸੀ, ਉਹਨੂੰ ਪਰੋਲ ਦੇ ਦਿੱਤੀ ਉੱਥੋਂ ਦੇ ਪਰੋਲ ਬੋਰਡ ਨੇ।
ਵਿਜੇ ਜੀ, ਜਿਹੜੀ ਆ ਰੀਸੈਂਟਲੀ ਖਬਰ ਆਈ ਪੀਲ ਰੀਜਨਲ ਪੁਲਿਸ ਦੀ,
ਹਾਂ,
ਇਹ 17 ਬੰਦੇ ਜਿਹੜੇ ਫੜੇ ਨੇ ਉਹਨਾਂ ਵਿੱਚੋਂ ਇੱਕ ਵਿਅਕਤੀ ਨੂੰ IRB ਦੀ ਹੀਅਰਿੰਗ ਤੋਂ ਬਾਅਦ ਅੰਡਰ ਕੰਡੀਸ਼ਨ ਰਿਲੀਜ਼ ਕਰ ਦਿੱਤਾ। ਹੀ ਵਾਜ਼ ਰਿਲੀਜ਼ਡ ਔਨ ਕੰਡੀਸ਼ਨਸ।
ਸੋ ਯੂ ਨੋ ਵਟ ਦ ਕੁਐਸਚਨ ਇਟ ਬੈਗਸ, ਦੇਖੋ ਲਾਅ ਇਨਫੋਰਸਮੈਂਟ ਦਾ ਇਸ ਗੱਲ 'ਤੇ ਜ਼ੋਰ ਲੱਗਿਆ ਹੋਇਆ ਕਿ ਜੀ ਸਾਨੂੰ ਇਨਕ੍ਰਿਪਟਿਡ ਡੇਟਾ ਤੱਕ ਐਕਸੈਸ ਦਿਓ, ਸਾਡੇ ਕੋਲ ਜੇ ਵਟਸਐਪ ਦਾ ਸਿਗਨਲ ਦਾ ਜੇ ਇੱਦਾਂ ਬੈਕ ਚੈਨਲ ਨਹੀਂ ਹੋਏਗਾ ਤਾਂ ਸਾਡੇ ਲਈ ਇਨਵੈਸਟੀਗੇਸ਼ਨ ਔਖੀਆਂ ਨੇ। ਅਮਰੀਕਾ ਦੇ ਵਿੱਚ ਜਿਹੜੇ 5 Eyes ਇਨਫੈਕਟ ਜਿੰਨੇ ਵੀ ਹੋਰ ਮੁਲਕ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਇਨਕ੍ਰਿਪਟਿਡ ਡੇਟਾ ਦਾ ਐਕਸੈਸ ਨਹੀਂ ਹੈ। ਅਮਰੀਕਾ ਦੀਆਂ ਵੀ ਸਗੋਂ 2 ਕਾਂਗਰੈਸ਼ਨਲ ਕਮੇਟੀਆਂ ਨੇ ਇੱਥੇ ਕੈਨੇਡਾ ਨੂੰ ਚਿੱਠੀ ਲਿਖੀ ਆ ਵੀ ਕਰੀ ਕੀ ਜਾ ਰਹੇ ਹੋ, ਵੀ ਇਤਰਾਜ਼ ਜਿਤਾ ਰਹੇ ਨੇ ਇਸ ਗੱਲ 'ਤੇ ਵੀ ਤੁਸੀਂ ਇੱਦਾਂ ਦੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਡੇਟਾ ਦੇ ਵਾਸਤੇ ਕੋਈ ਬੈਕਡੋਰ ਨਾ ਬਣਾਓ। ਉੱਥੇ ਬੈਕਡੋਰ ਐਗਜ਼ਿਸਟ ਨਹੀਂ ਕਰਦਾ, ਪਰ ਉੱਥੇ ਇਹ ਪ੍ਰੋਬਲਮ ਵੀ ਐਗਜ਼ਿਸਟ ਨਹੀਂ ਕਰਦੀ ਨਾ। ਸੋ ਕਲੀਅਰਲੀ ਜਿਹੜਾ ਇੱਕ ਹੋਰ ਵੱਡਾ ਡਿਸਕਨੈਕਟ ਆ ਉਹ ਹੈਗਾ ਕਿ ਸਾਡੇ ਕਾਨੂੰਨ ਨਰਮ ਨੇ, ਸਾਡੇ ਕੋਲ ਕੀ ਜੇਲ੍ਹਾਂ ਦੇ ਵਿੱਚ ਇੰਨੀ ਕਪੈਸਿਟੀ ਨਹੀਂ ਹੈ ਕਿ ਅਸੀਂ ਇਹਨਾਂ ਸੰਗੀਨ ਅਪਰਾਧੀਆਂ ਨੂੰ ਲੰਬਾ ਸਮਾਂ ਜੇਲ੍ਹ ਦੇ ਵਿੱਚ ਹੀ ਰੱਖ ਸਕੀਏ। ਜਿੰਨੀ ਸਜ਼ਾ ਉਹਨਾਂ ਨੂੰ ਮਿਲਦੀ ਆ ਉਨੀ ਸਜ਼ਾ ਪੂਰੀ ਨਹੀਂ ਕਰਦਾ ਕੋਈ ਯਾਰ, ਉਹਨਾਂ ਤੋਂ ਪਹਿਲਾਂ ਹੀ ਪਰੋਲ ਦੇ ਦਿੱਤੀ ਜਾਂਦੀ ਆ। ਅਤੇ ਪਰੋਲ ਦੇਣ ਪਿੱਛੇ ਇੱਕ ਵੱਡਾ ਰੀਜ਼ਨ ਇਹ ਬਣਦਾ ਕਿ ਵੀ ਕੋਈ ਨਹੀਂ ਸਾਡੇ ਕੋਲ ਜੇਲ੍ਹ ਦੇ ਵਿੱਚ ਵੀ ਸਾਡਾ ਖਰਚਾ ਬੜਾ ਹੁੰਦਾ ਕੈਦੀ 'ਤੇ, ਕੋਈ ਨਹੀਂ ਪਰੋਲ ਦੇ ਦਿਉ, ਕੰਡੀਸ਼ਨ ਤਹਿਤ ਰਿਲੀਜ਼ ਕਰ ਦਿਉ।
ਅਤੇ ਚਾਰਜਸ ਲਗਾਉਣ ਦੀ ਜਿਹੜੀ ਥਰੈਸ਼ਹੋਲਡ ਆ ਉਹ ਵੀ ਬਹੁਤ ਜ਼ਿਆਦਾ ਹੈ। ਸੋ ਜਿਹਦੇ ਕਰਕੇ ਇਨਫੋਰਸਮੈਂਟ ਨੂੰ ਲੱਗਦਾ ਕਿ ਸਾਨੂੰ ਇਨਕ੍ਰਿਪਟਿਡ ਡੇਟਾ ਦੀ ਐਕਸੈਸ ਵੀ ਹੋਵੇ ਤਾਂ ਕਿ ਅਸੀਂ ਆਪਣਾ ਕੇਸ ਹੋਰ ਪੁਖਤਾ ਕਰ ਸਕੀਏ।
ਬਸ ਜੀ, ਚਾਰਜਿਸ ਲਗਾਉਣ ਦਾ ਥਰੈਸ਼ਹੋਲਡ ਇੰਨਾ ਉੱਚਾ ਹੋਣਾ ਅਤੇ ਅੱਗੇ ਅਦਾਲਤੀ ਕਾਰਵਾਈ ਦੇ ਵਿੱਚ ਇੰਨੇ ਮੋੜਘੇੜ ਹੋਣੇ ਕਿ ਉਹਦੇ ਵਿੱਚ ਉਹਨੂੰ ਡਿਲੇ ਕਰਨ ਦੀ ਸਮਰੱਥਾ ਹੋਣੀ, ਤਾਂਹੀਓ ਐਕਸਟੋਰਸ਼ਨ ਵਾਲੇ ਮਾਮਲੇ ਦੇ ਵਿੱਚ ਇਸ ਵੇਲੇ ਲਾਅ ਇਨਫੋਰਸਮੈਂਟ ਦਾ ਜਿਹੜਾ ਇੱਕ ਮੇਨ ਟੂਲ ਹੈ ਉਹ ਆਈ ਆਰ ਬੀ ਵਾਲੀਆਂ ਹੀਅਰਿੰਗਸ ਬਣ ਗਈਆਂ ਨੇ। ਆਈ ਆਰ ਬੀ ਵਾਲੀ ਹੀਅਰਿੰਗ ਆਫਕੋਰਸ ਉਸੇ ਬੰਦੇ ਵਾਸਤੇ ਕੀਤੀ ਜਾ ਸਕਦੀ ਹੈ ਜਿਹੜਾ ਕੈਨੇਡਾ ਦਾ ਸਿਟੀਜ਼ਨ ਨਹੀਂ ਹੈਗਾ, ਜਿਹੜਾ ਇੱਥੇ ਟੈਂਪਰੇਰੀ ਵੀਜ਼ਾ 'ਤੇ ਹੋਵੇ ਉਹਦੇ ਵਾਸਤੇ ਆਈ ਆਰ ਬੀ ਦੀ ਹੀਅਰਿੰਗ ਸੁਖਾਲੀ ਹੁੰਦੀ ਆ। ਹੁਣ ਜੇ ਕੋਈ ਬੰਦਾ ਇਹੋ ਜਿਹਾ ਹੋਵੇ ਜਿਹੜਾ ਇੱਥੇ ਪੱਕਾ ਆ, ਜਿਹੜਾ ਇੱਥੇ ਸਿਟੀਜ਼ਨ ਆ, ਉਹਨੂੰ ਤੁਸੀਂ ਕਿਵੇਂ ਰਿਮੂਵ ਕਰੋਗੇ ਫਿਰ? ਸੋ ਜਿਹੜਾ 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 ਗੈਪ ਹੈ ਨਾ, ਡਿਸਕਨੈਕਟ ਆ, ਉਹ ਇਕੱਲਾ ਲੈਕ ਆਫ ਐਕਸੈਸ ਟੂ ਇਨਕ੍ਰਿਪਟਿਡ ਡੇਟਾ, ਉਹ ਇਕੱਲਾ ਅੜਿੱਕਾ ਨਹੀਂ ਆ, ਸਾਡੇ ਕਾਨੂੰਨਾਂ ਦੀ ਜਿਹੜੀ ਨਰਮੀ ਆ ਉਹ ਬਹੁਤ ਵੱਡੀ ਸਮੱਸਿਆ।
ਅਤੇ ਇਹਨਾਂ ਨੇ ਇਹ ਦੱਸਿਆ ਕਿ ਸੀ ਬੀ ਐੱਸ ਏ ਵੱਲੋਂ 7 ਮਈ ਤੱਕ 446 ਇਨਵੈਸਟੀਗੇਸ਼ਨਸ ਇਹਨਾਂ ਮਾਮਲਿਆਂ ਦੇ ਸੰਬੰਧ ਵਿੱਚ ਸ਼ੁਰੂ ਕੀਤੀਆਂ ਗਈਆਂ ਨੇ ਅਤੇ ਉਹਨਾਂ ਵਿੱਚੋਂ 118 ਨੂੰ ਉਹਨਾਂ ਦੇ 118 ਵਾਸਤੇ ਰਿਮੂਵਲ ਆਰਡਰਸ ਜਾਰੀ ਕੀਤੇ ਗਏ ਨੇ। ਉਹਨਾਂ ਵਿੱਚੋਂ 55 ਆਲਰੇਡੀ ਡਿਪੋਰਟ ਹੋ ਚੁੱਕੇ ਨੇ ਅਤੇ ਇਹਨਾਂ ਵਿੱਚੋਂ ਜਿਹੜੇ ਟੋਟਲ ਇਹ ਜਿਹੜੇ 446 ਮਾਮਲੇ ਨੇ, 188 ਕੇਸਿਸ ਜੀ ਟੀ ਏ ਦੇ ਵਿੱਚ ਨੇ, 132 ਕੇਸਿਸ ਬ੍ਰਿਟਿਸ਼ ਕੋਲੰਬੀਆ ਵਿੱਚ ਨੇ ਅਤੇ ਐਲਬਰਟਾ ਸਸਕੈਚੁਨ 'ਚ ਮਿਲਾ ਕੇ
126 ਕੇਸ ਉੱਥੇ ਨੇ। ਸੋ ਇਹ 7 ਮਈ ਤੱਕ ਦੇ ਨੰਬਰਸ ਨੇ। ਪਰ ਵਾਸੂ ਜੀ, ਇਹ ਗੱਲ ਬੜੀ ਕੰਸਰਨਿੰਗ ਆ ਵੀ ਦੇਖੋ ਪਿਛਲੇ ਸਾਲ ਅਗਸਤ ਤੱਕ ਵੀ ਇਸ ਗੱਲ ਬਾਰੇ ਚਰਚਾ ਕਿੰਨੀ ਹੋ ਰਹੀ ਸੀ ਵੀ ਐਕਸਟੋਰਸ਼ਨ ਦਾ ਜਿਹੜਾ ਮਾਮਲਾ ਕਾਫੀ ਗੰਭੀਰ ਸਮੱਸਿਆ, ਉਹ ਸਭ ਦੇ ਵਿੱਚ ਇੱਕ ਗੈਂਗ ਵੱਲੋਂ ਅਜਿਹੀ ਚਿੱਠੀ ਲਿਖ ਕੇ ਭੇਜ ਦਿੱਤੀ ਜਾਣੀ ਐਬਰਸਫੋਰਡ ਪੁਲਿਸ ਡਿਪਾਰਟਮੈਂਟ ਨੂੰ, ਚੱਲ ਕੀ ਰਿਹਾ ਯਾਰ? ਵਾਸੂ ਜੀ, ਕੱਲ੍ਹ ਕੈਨੇਡਾ ਦੀ ਸੁਪਰੀਮ ਕੋਰਟ ਵੱਲੋਂ ਇੱਕ ਖਬਰ ਆਉਂਦੀ ਆ, ਕਿਉਂਕਿ ਇਹ ਇੱਥੇ ਸ਼ਬਦਾਂ ਦੀ ਚੋਣ ਬੜੀ ਇੰਪੋਰਟੈਂਟ ਆ, ਕਿਉਂਕਿ ਉਹਨਾਂ ਨੇ ਫੈਸਲਾ ਨਹੀਂ ਸੁਣਾਇਆ। ਉਹਨਾਂ ਇੱਕ ਇਹ ਦੱਸਿਆ ਇੱਕ ਉਹਨਾਂ ਕੋਲ ਇੱਕ ਅਪੀਲ ਕੀਤੀ ਗਈ ਸੀ ਨਿਊ ਬ੍ਰੰਜ਼ਵਿਕ ਦੇ ਇੱਕ ਫਸਟ ਨੇਸ਼ਨ ਗਰੁੱਪ ਵੱਲੋਂ। ਨਿਊ ਬ੍ਰੰਜ਼ਵਿਕ ਦੇ ਵਿੱਚ ਇਸ ਫਸਟ ਨੇਸ਼ਨ ਗਰੁੱਪ ਨੇ 2021 ਦੇ ਵਿੱਚ ਇੱਕ ਮੁਕੱਦਮਾ ਸ਼ੁਰੂ ਕੀਤਾ ਸੀ ਉੱਥੇ ਦੀਆਂ ਕੁਝ ਪ੍ਰਾਈਵੇਟ ਕੰਪਨੀਆਂ ਦੇ ਖਿਲਾਫ਼। ਇਹਨਾਂ ਨੇ ਲੈਂਡ ਟਾਈਟਲ ਕਲੇਮ ਕੀਤਾ ਸੀ, ਉਹ ਜਿਹੜੀਆਂ ਕੰਪਨੀਆਂ ਸੀਗੀਆਂ ਉਹ ਫੋਰੈਸਟਰੀ ਨਾਲ ਸੰਬੰਧਿਤ ਕੰਪਨੀਆਂ ਸੀ। ਅਤੇ ਜਦੋਂ ਉਹ ਮਾਮਲਾ 2021 ਦੇ ਵਿੱਚ ਸ਼ੁਰੂ ਹੁੰਦਾ, ਫਾਸਟ ਫੋਰਵਰਡ ਕਰੀਏ, ਪਿਛਲੇ ਸਾਲ ਦੀ ਦਸੰਬਰ ਦੇ ਵਿੱਚ ਇਹ ਮਾਮਲਾ ਉੱਥੋਂ ਦੀ ਕੋਰਟ ਆਫ ਅਪੀਲ ਦੇ ਵਿੱਚ ਚਲਾ ਜਾਂਦਾ। ਕੋਰਟ ਆਫ ਅਪੀਲ ਦਾ ਇਹ ਕਹਿਣਾ ਸੀ, ਉਹਨਾਂ ਨੇ ਕਲੀਅਰਲੀ ਇਹ ਆਖਿਆ ਕਿ ਜਿਹੜੀ ਇਹ ਜ਼ਮੀਨ ਆ ਇਹ ਪ੍ਰਾਈਵੇਟ ਪ੍ਰੋਪਰਟੀ ਆ ਇਸ ਵੇਲੇ, ਅਤੇ ਪ੍ਰਾਈਵੇਟ ਪ੍ਰੋਪਰਟੀ ਅਤੇ ਐਬੋਰੀਜਨਲ ਜਿਹੜਾ ਟਾਈਟਲ ਆ ਉਹ ਕੋਐਗਜ਼ਿਸਟ ਨਹੀਂ ਕਰ ਸਕਦਾ। ਇਹ ਫੈਸਲਾ ਨਿਊ ਬ੍ਰੰਜ਼ਵਿਕ ਦੀ ਅਪੀਲ ਕੋਰਟ ਆਫ ਅਪੀਲ ਪਿਛਲੇ ਸਾਲ ਦੇ ਦਸੰਬਰ 'ਚ ਦਿੰਦੀ ਆ, ਪਰ ਸਾਨੂੰ ਇਹ ਪਤਾ ਕਿ ਪਿਛਲੇ ਸਾਲ ਦੀ ਅਗਸਤ ਦੇ ਵਿੱਚ ਬੀ ਸੀ ਦੇ ਵਿੱਚ ਜਿਹੜਾ ਕਾਉਚਿਨ ਟ੍ਰਾਈਬਸ ਵਾਲਾ ਮਾਮਲਾ, ਉਹ ਰਿਚਮੰਡ ਦੇ ਵਿੱਚ ਇੱਕ ਅਜਿਹਾ ਫੈਸਲਾ ਦੇ ਦਿੰਦੇ ਨੇ ਰਿਚਮੰਡ ਦੀ ਜ਼ਮੀਨ ਸੰਬੰਧੀ ਕਿ ਉੱਥੇ ਐਬੋਰੀਜਨਲ ਟਾਈਟਲ ਪ੍ਰਾਈਵੇਟ ਟਾਈਟਲ ਤੋਂ ਫੀ ਸਿੰਪਲ ਟਾਈਟਲ ਤੋਂ ਸੀਨੀਅਰ ਟਾਈਟਲ ਹੈ। ਸੋ ਉਹਨਾਂ ਨੇ ਜਿਹੜੀ ਇਹ ਜਿਹੜਾ ਦਵੰਦ ਸੀ ਉਹ ਪੈਦਾ ਕਰਤਾ। ਅਸੀਂ ਲਾਸਟ ਈਅਰ ਵੀ ਇਸ ਡਿਸੀਜਨ ਦਾ ਜ਼ਿਕਰ ਕੀਤਾ ਸੀ ਨਿਊ ਬ੍ਰੰਜ਼ਵਿਕ ਵਾਲੇ ਦਾ, ਜਿਹਦੇ ਵਿੱਚ ਨਿਊ ਬ੍ਰੰਜ਼ਵਿਕ ਦੇ ਕੋਰਟ ਆਫ ਅਪੀਲ ਦੇ ਜੱਜ ਨੇ ਆਪਣੀ ਜੱਜਮੈਂਟ 'ਚ ਲਿਖਿਆ ਸੀ ਕਿ ਬੀ ਸੀ ਦੇ ਵਿੱਚ ਕਿਉਂਕਿ ਡ੍ਰਿਪਾ ਐਗਜ਼ਿਸਟ ਕਰਦਾ, ਇਸ ਕਰਕੇ ਬੀ ਸੀ 'ਚ ਇਹੋ ਜਿਹੀ ਰੂਲਿੰਗ ਆ ਗਈ ਕਿ ਐਬੋਰੀਜਨਲ ਟਾਈਟਲ ਪ੍ਰਾਈਵੇਟ ਟਾਈਟਲ ਤੋਂ ਉੱਪਰ ਨੂੰ ਹੈ। ਪਰ ਜੇ ਅਜਿਹਾ ਕੀਤਾ ਗਿਆ ਤਾਂ ਉਹਦੇ ਨਾਲ ਰੀਕਨਸੀਲੀਏਸ਼ਨ ਨੂੰ ਬਹੁਤ ਵੱਡੀ ਢਾਹ ਲੱਗੇਗੀ। ਰੀਕਨਸੀਲੀਏਸ਼ਨ ਦਾ ਕੋਨਸੈਪਟ ਜਿਹਦੇ ਉੱਪਰ ਲੋਕ ਲਾਮਬੰਦ ਹੋਏ ਨੇ ਪਿਛਲੇ ਸਾਲਾਂ 'ਚ, ਉਹ ਖਤਮ ਹੋ ਜਾਏਗਾ। ਇਟ ਵਿਲ ਬੀ ਅ ਡੈਥ ਨੈਲ ਟੂ ਰੀਕਨਸੀਲੀਏਸ਼ਨ। ਇਹ ਮਾਮਲਾ ਨਿਊ ਬ੍ਰੰਜ਼ਵਿਕ ਵਾਲਾ ਪਹੁੰਚਦਾ ਹੈ ਸੁਪਰੀਮ ਕੋਰਟ ਦੇ ਵਿੱਚ, ਜਿਹਦੇ ਉੱਪਰ ਕੱਲ੍ਹ ਸੁਪਰੀਮ ਕੋਰਟ ਨੇ ਕੀ ਆਖਿਆ ਉਹ ਇੱਕ ਇੰਪੋਰਟੈਂਟ ਪਹਿਲੂ ਆ।
ਸੁਪਰੀਮ ਕੋਰਟ ਆਫ ਕੈਨੇਡਾ
ਜੀ,
ਸੋ ਉਹਨਾਂ ਨੇ ਕਿਹਾ ਕਿ ਉਹ ਇਸ ਅਪੀਲ ਦੀ ਸੁਣਵਾਈ ਨਹੀਂ ਕਰਨਗੇ। ਸੋ ਜਿਹਦਾ ਮਤਲਬ ਇਹ ਹੈ ਕਿ ਉਹ ਨਿਊ ਬ੍ਰੰਜ਼ਵਿਕ ਦੀ ਕੋਰਟ ਆਫ ਅਪੀਲ ਦੇ ਫੈਸਲੇ ਨਾਲ ਸਹਿਮਤ ਨੇ
ਜੀ
ਕਿ ਜੋ ਇੰਡੀਜਨਸ ਟਾਈਟਲ ਹੈ ਅਤੇ ਫੀ ਸਿੰਪਲ ਟਾਈਟਲ ਇਹ ਕੋਐਗਜ਼ਿਸਟ ਨਹੀਂ ਕਰ ਸਕਦੇ
ਜੀ।
ਸੋ ਇਹ ਬੀ ਸੀ ਦੀ ਜਿਹੜੀ ਜੱਜਮੈਂਟ ਹੈ ਬੀ ਸੀ ਸੁਪਰੀਮ ਕੋਰਟ ਦੀ, ਉਹਦੀ ਵੀ ਜਿਹੜੀ ਅਪੀਲ ਜਦੋਂ ਸੁਪਰੀਮ ਕੋਰਟ ਆਫ ਕੈਨੇਡਾ ਤੱਕ ਪਹੁੰਚੇਗੀ, ਸੋ ਉਹਦੇ ਉੱਤੇ ਵੀ ਇਹਦਾ ਸਿੱਧਾ ਸਿੱਧਾ ਪ੍ਰਭਾਵ ਪਏਗਾ। ਸੋ ਜਿਹੜੀ ਨਿਊ ਬ੍ਰੰਜ਼ਵਿਕ ਦੀ ਕੋਰਟ ਆਫ ਅਪੀਲ ਦੀ ਜੱਜਮੈਂਟ ਸੀ, ਉਹਦੇ ਵਿੱਚ ਮਾਨਯੋਗ ਜੱਜ ਨੇ ਇੱਕ ਗੱਲ ਹੋਰ ਬੜੀ ਸਪਸ਼ਟ ਕੀਤੀ ਸੀ
ਜੀ।
ਉਹਨਾਂ ਨੇ ਕਿਹਾ ਸੀ ਕਿ ਫਰਕ ਹੈ ਦੋ ਚੀਜ਼ਾਂ ਦੇ ਵਿੱਚ, ਇੱਕ ਹੈ ਫਾਈਂਡਿੰਗ ਐਬੋਰੀਜਨਲ ਟਾਈਟਲ, ਇੱਕ ਹੈ ਡਿਕਲੇਅਰਿੰਗ ਐਬੋਰੀਜਨਲ ਟਾਈਟਲ।
ਕਰੈਕਟ।
ਸੋ ਉਹਨਾਂ ਨੇ ਕਿਹਾ ਕਿ ਇਸ ਕੇਸ ਦੇ ਵਿੱਚ ਚਲੋ ਆਪਾਂ ਇਹ ਭਾਵੇਂ ਜੇ ਮੰਨ ਵੀ ਲਈਏ ਕਿ ਤੁਹਾਡਾ ਇੱਥੇ ਟਾਈਟਲ ਬਣਦਾ ਵੀ ਇਹ ਜਿਹੜੀ ਜ਼ਮੀਨ ਹੈ ਵੀ ਤੁਹਾਡਾ ਇੱਥੇ ਕਲੇਮ ਬਣਦਾ ਹੈ, ਤੁਹਾਡੀ ਓਨਰਸ਼ਿਪ ਸੀਗੀ ਕਿਸੇ ਸਮੇਂ,
ਪੁਰਖਿਆਂ ਦੀ ਸੀਗੀ ਓਨਰਸ਼ਿਪ,
ਕਿਸੇ ਸਮੇਂ ਤੁਹਾਡੀ ਇੱਥੇ ਓਨਰਸ਼ਿਪ ਸੀ, ਤੁਹਾਡੇ ਕੋਲੋਂ ਇਹ ਜ਼ਮੀਨ ਜਿਵੇਂ ਖੋਲੀ ਗਈ, ਤੁਸੀਂ ਸੀਡ ਨਹੀਂ ਕੀਤੀ, ਤੁਸੀਂ ਆਪੇ ਨਹੀਂ ਦਿੱਤੀ, ਪਰ ਤੁਹਾਡੇ ਕੋਲੋਂ ਇਹ ਜ਼ਮੀਨ ਲੈ ਲਈ ਗਈ ਸਰਕਾਰ ਵੱਲੋਂ, ਅਤੇ ਕਹਿੰਦੇ ਇਸ ਚੀਜ਼ ਨੂੰ ਆਪਾਂ ਕੰਸਿਡਰ ਕਰ ਸਕਦੇ ਹਾਂ, ਮੇ ਬੀ ਯੂ ਆਰ ਐਂਟਾਈਟਲ ਟੂ ਸਮ ਕੰਪਨਸੇਸ਼ਨ ਫਰੋਮ ਦਾ ਗਵਰਨਮੈਂਟ। ਉਹਦੇ 'ਤੇ ਕਹਿੰਦੇ ਡਿਬੇਟ ਚੱਲ ਸਕਦੀ, ਗੱਲਬਾਤ ਹੋ ਸਕਦੀ ਆ। ਪਰ ਹੁਣ ਤੁਸੀਂ ਇਹ ਕਹੋ ਕਿ ਜਦੋਂ ਇਹ ਜ਼ਮੀਨ ਹੁਣ ਕਿਸੇ ਪ੍ਰਾਈਵੇਟ ਓਨਰ ਨੇ ਖਰੀਦ ਲਈ ਹੋਈ ਆ ਤੇ ਇਹਦੇ ਉੱਤੇ ਤੁਹਾਡਾ ਟਾਈਟਲ ਡਿਕਲੇਅਰ ਕਰ ਦਿੱਤਾ ਜਾਵੇ, ਉਹ ਨਹੀਂ ਜੇ ਹੋਣਾ।
ਹਾਂ, ਕਿਉਂਕਿ ਜ਼ਮੀਨ
ਫਾਈਂਡਿੰਗ ਟਾਈਟਲ
ਐਂਡ ਡਿਕਲੇਅਰਿੰਗ
ਟਾਈਟਲ ਇਹਦੇ ਵਿੱਚ ਫਰਕ ਆ। ਸੋ ਨਾਲ ਉਹਨਾਂ ਨੇ ਕਿਹਾ ਵੀ ਜਿਹੜੀ ਜ਼ਮੀਨ ਜਿਹੜੀ ਸੀਡ ਕੀਤੀ ਸੀ, ਜਦੋਂ ਤੁਸੀਂ ਸੀਡ ਨਹੀਂ ਕੀਤੀ ਪਰ ਤੁਹਾਡੇ ਕੋਲ ਜ਼ਮੀਨ ਲੈ ਲਈ ਗਈ, ਉਹਦੇ ਵਿੱਚ ਇਹਨਾਂ ਪ੍ਰਾਈਵੇਟ ਓਨਰਸ ਦਾ ਇਹਨਾਂ ਕੰਪਨੀਆਂ ਦਾ ਕੋਈ ਲੈਣਾ ਦੇਣਾ ਨਹੀਂ ਸੀ,
ਇਹਨਾਂ ਨੇ
ਨਹੀਂ ਤੁਹਾਡੇ ਕੋਲੋਂ ਜ਼ਮੀਨ ਲਈ,
ਤੇ ਜਦੋਂ ਇਹਨਾਂ ਨੂੰ ਜ਼ਮੀਨ ਦੀ ਮਲਕੀਅਤ ਮਿਲੀ, ਇਹਨਾਂ ਨੇ ਤਾਂ ਗੁੱਡ ਫੇਥ ਦੇ ਵਿੱਚ ਲਿਆ ਨਾ,
ਹਾਂ ਇਹ ਤਾਂ ਖਰੀਦੀ ਹੈ,
ਇਹਨਾਂ ਨੇ ਤਾਂ ਗੁੱਡ ਫੇਥ ਦੇ ਵਿੱਚ ਉਹ ਜ਼ਮੀਨ ਖਰੀਦੀ। ਸੋ ਇਸ ਕਰਕੇ ਫਾਈਂਡਿੰਗ ਟਾਈਟਲ ਐਂਡ ਡਿਕਲੇਅਰਿੰਗ ਟਾਈਟਲ ਇਹ ਦੋ ਵੱਖੋ ਵੱਖਰੀਆਂ ਚੀਜ਼ਾਂ ਨੇ।
ਤੇ ਨਾਲ ਉਹਦੇ ਵਿੱਚ ਉਹਨਾਂ ਨੇ ਵਿਜੇ ਜੀ ਇੱਕ ਗੱਲ ਇਹ ਵੀ ਕਹੀ ਸੀ, ਕਹਿੰਦੇ ਕਿ ਸਾਨੂੰ 2014 ਦੀ ਇੱਕ ਜੱਜਮੈਂਟ ਹੈ ਸੁਪਰੀਮ ਕੋਰਟ ਆਫ ਕੈਨੇਡਾ ਦੀ, ਉਹਦੀ ਵੀ ਸਾਨੂੰ ਇੱਜ਼ਤ ਕਰਨੀ ਪੈਣੀ ਹੈ, ਵੀ ਹੈਵ ਟੂ ਰਿਸਪੈਕਟ ਦੈਟ, ਉਹਨੂੰ ਧਿਆਨ 'ਚ ਰੱਖਣਾ ਪੈਣਾ ਕਿ ਰੀਕੌਂਸੀਲੀਏਸ਼ਨ ਜੋ ਹੈ ਇਟ ਹੈਜ਼ ਟੂ ਬੀ ਅ ਬੈਲੈਂਸ। ਸੋ ਰੀਕੌਂਸੀਲੀਏਸ਼ਨ ਇਨਵੋਲਵਸ ਅ ਬੈਲੈਂਸ ਬਿਟਵੀਨ ਇੰਡੀਜਨਸ ਐਂਡ ਨੋਨ ਇੰਡੀਜਨਸ ਇੰਟਰਸਟ।
ਐਗਜੈਕਟਲੀ,
ਕਿ ਇੱਕ ਪਾਸੜ ਨਹੀਂ ਹੋ ਸਕਦੀ ਰੀਕੌਂਸੀਲੀਏਸ਼ਨ, ਅਦਰਵਾਈਜ਼ ਇਹਦੇ ਲਈ ਜਿਹੜਾ ਇੱਕ ਪਬਲਿਕ ਸੈਂਟੀਮੈਂਟ ਆ ਉਹ ਖਤਮ ਹੋ ਜਾਏਗਾ।
ਵੀ ਤੁਸੀਂ ਰੀਕੌਂਸੀਲੀਏਸ਼ਨ ਕਰਦੇ ਕਰਦੇ ਪੁਰਾਣੇ ਜਿਹੜੇ ਮੌਜੂਦਾ ਸਮੇਂ ਇਹਨਾਂ ਦੇ ਪੂਰਵਜ ਜਿਹੜੇ ਵਿਕਟਮ ਬਣੇ ਸੀ ਉਹਨਾਂ ਦੀ ਵਿਕਟਮਾਈਜੇਸ਼ਨ ਨੂੰ ਅਨਡੂ ਕਰਦੇ, ਅੱਜ ਦੇ ਸਮੇਂ ਨਵੇਂ ਵਿਕਟਮ ਨਹੀਂ ਬਣਾ ਸਕਦੇ।
ਤੁਸੀਂ ਇੰਡੀਜਨਸ ਅਤੇ ਨੋਨ ਇੰਡੀਜਨਸ ਜਿਹੜੇ ਕਹਿ ਲਓ ਕਿ ਜਿਹੜੇ ਪ੍ਰਾਈਵੇਟ ਇੰਟਰਸਟ ਨੇ
ਜੀ,
ਉਹਨਾਂ ਦੇ ਵਿਚਕਾਰ ਤੁਹਾਨੂੰ ਇੱਕ ਬੈਲੈਂਸ ਮੇਨਟੇਨ ਕਰਨਾ ਪਏਗਾ, ਫਿਰ ਉਹ ਰੀਕੌਂਸੀਲੀਏਸ਼ਨ ਆ, ਇੱਕ ਪਾਸੜ ਨਹੀਂ ਹੋ ਸਕਦਾ।
ਅੱਛਾ, ਕੱਲ੍ਹ ਜਦੋਂ ਹੁਣ ਸੁਪਰੀਮ ਕੋਰਟ ਵਾਲੇ ਪਾਸਿਓਂ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਉਹਨਾਂ ਨੇ ਅਪੀਲ ਜਿਹੜੀ ਖਾਰਜ ਕਰ ਦਿੱਤੀ ਸੁਪਰੀਮ ਕੋਰਟ ਆਫ ਕੈਨੇਡਾ ਨੇ ਕਿ ਅਸੀਂ ਨਿਊ ਬ੍ਰੰਜ਼ਵਿਕ ਦੇ ਫਸਟ ਨੇਸ਼ਨਸ ਦੀ ਅਪੀਲ ਸੁਣਨੀ ਹੀ ਨਹੀਂ, ਹੁਣ ਇੱਥੇ ਬੀਸੀ 'ਚ ਦੇਖੋ ਕਿ ਬੜੀ ਇੰਟਰਸਟਿੰਗ ਸਿਚੁਏਸ਼ਨ ਪੈਦਾ ਹੋ ਗਈ। ਇੱਕ ਤਾਂ ਬੀਸੀ ਦੀ ਸਰਕਾਰ ਅਤੇ ਅਟੋਰਨੀ ਜਨਰਲ ਨਿੱਕੀ ਸ਼ਰਮਾ ਉਹ ਵਿਕਟਰੀ ਲੈਪ ਲੈਣ ਲੱਗ ਪਏ, ਉਹਨੇ ਕਿਹਾ ਦੇਖੋ ਜੀ ਆਹ ਉਹਨਾਂ ਨੇ ਕਹਿਤਾ ਨਾ ਸੁਪਰੀਮ ਕੋਰਟ ਨੇ, ਇਹਦਾ ਸਾਨੂੰ ਆਪਣੀ ਜਿਹੜੀ ਅਪੀਲ ਅਸੀਂ ਕਰ ਰਹੇ ਹਾਂ ਕਾਉਚਿਨ ਟ੍ਰਾਈਬਸ ਵਾਲੇ ਕੇਸ ਦੀ, ਕਿਉਂਕਿ ਉਹਦੇ ਵਿੱਚ ਆਹੀ ਤਾਂ ਰੱਫੜ ਹੈ, ਪ੍ਰਾਈਵੇਟ ਪ੍ਰੋਪਰਟੀ ਵਰਸਿਜ਼ ਐਬੋਰੀਜਨਲ ਟਾਈਟਲ, ਅਤੇ ਇੱਥੇ ਬੀਸੀ ਦੀ ਸੁਪਰੀਮ ਕੋਰਟ ਨੇ ਉੱਥੇ ਐਬੋਰੀਜਨਲ ਟਾਈਟਲ ਡਿਕਲੇਅਰ ਕਰਤਾ, ਉਹਨਾਂ ਨੇ ਸਿਰਫ ਫਾਈਂਡ ਨਹੀਂ ਕੀਤਾ। ਇਹੀ ਸਮੱਸਿਆ ਹੋਈ ਵੀ ਦੇਖੋ ਜੀ ਇਸ ਦਾ ਸਾਨੂੰ ਫਾਇਦਾ ਹੋਏਗਾ, ਸਾਡਾ ਆਰਗੂਮੈਂਟ ਮਜ਼ਬੂਤ ਹੁੰਦਾ। ਦੂਜੇ ਪਾਸੇ ਜਿਹੜੇ ਕਾਉਚਿਨ ਟ੍ਰਾਈਬਸ ਵਾਲੇ ਲੋਇਰਸ ਨੇ ਉਹਨਾਂ ਦਾ ਕਹਿਣਾ ਵੀ ਦੇਖੋ ਇੱਦਾਂ ਨਹੀਂ ਹੋਇਆ ਵੀ ਸੁਪਰੀਮ ਕੋਰਟ ਆਫ ਕੈਨੇਡਾ ਨੇ ਨਿਊ ਬ੍ਰੰਜ਼ਵਿਕ ਵਾਲੇ ਮਾਮਲੇ ਦੇ ਵਿੱਚ ਸਾਰੇ ਫੈਕਟਸ ਦਾ ਨਿਰੀਖਣ ਕਰਕੇ ਉਹਨਾਂ ਨੇ ਸੁਣਵਾਈ ਕਰਕੇ ਫਿਰ ਉਹਨਾਂ ਨੇ ਜੱਜਮੈਂਟ ਨਹੀਂ ਦਿੱਤੀ, ਉਹਨਾਂ ਨੇ ਤਾਂ ਸਿਰਫ ਇਹ ਕਿਹਾ ਵੀ ਜਿਹੜੀ ਲੋਅਰ ਕੋਰਟ ਦੀ ਜੱਜਮੈਂਟ ਉਹਦੇ ਨਾਲ ਅਸੀਂ ਮੰਨਦੇ ਹਾਂ। ਜਦੋਂ ਸਾਡੇ ਕੇਸ ਦੇ ਫੈਕਟਸ ਉਹਨਾਂ ਮੂਹਰੇ ਪ੍ਰਜੈਂਟ ਹੋਣਗੇ ਤਾਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੀ ਜੱਜਮੈਂਟ ਦੇਣੀ ਉਹ ਵੱਖਰੀ ਦੇਣੀ ਆ। ਸੋ ਦੋਵੇਂ ਆਪੋ ਆਪਣਾ ਜਿਹੜਾ ਸਟੈਂਸ ਆ ਉਹਦੀ ਮਜ਼ਬੂਤੀ ਇਸ ਵੇਲੇ ਉਹਦਾ ਇਜ਼ਹਾਰ ਕਰ ਰਹੇ ਨੇ।
ਜੱਜਮੈਂਟ ਦੇਣ ਦਾ ਕੋਈ ਸਕੋਪ ਹੀ ਨਹੀਂ ਸੀ, ਅਰਜ਼ੀ ਹੀ ਲੀਵ ਟੂ ਅਪੀਲ ਦੀ ਸੀ ਕਿ ਸਾਡੀ ਜਿਹੜੀ ਅਪੀਲ ਆ ਉਹਦੀ ਸੁਣਵਾਈ ਹੋਵੇ
ਜੀ।
ਸੁਪਰੀਮ ਕੋਰਟ ਨੇ ਕਹਿਤਾ ਅਸੀਂ ਸੁਣਵਾਈ ਨਹੀਂ ਕਰਨੀ
ਜੀ,
ਕਿਉਂਕਿ ਅਸੀਂ ਨਿਊ ਬ੍ਰੰਜ਼ਵਿਕ ਦੀ ਜੋ ਜੱਜਮੈਂਟ ਹੈ ਕੋਰਟ ਆਫ
ਅਪੀਲ ਉਹਨੂੰ ਮੰਨਦੇ ਆ
ਵੀ ਉਹ ਠੀਕ ਹੈ ਵੀ ਉਹਦੇ 'ਚ ਕੋਈ ਉਹਨੂੰ ਉਹਦੇ ਖਿਲਾਫ਼ ਕੋਈ ਅਪੀਲ ਦਾ ਸਕੋਪ ਹੀ ਨਹੀਂ ਬਣਦਾ
ਜੀ।
ਸੋ ਜਦੋਂ ਕੇਸ ਜਾਏਗਾ ਸੁਪਰੀਮ ਕੋਰਟ ਆਫ ਕੈਨੇਡਾ ਦੇ ਵਿੱਚ, ਉਹਨਾਂ ਜੇ 2014 ਵਾਲਾ ਪ੍ਰੈਸੀਡੈਂਟ ਹੈ ਕਿ ਰੀਕੌਂਸੀਲੇਸ਼ਨ ਹੈਜ਼ ਟੂ ਬੀ ਅ ਬੈਲੈਂਸ, ਅਤੇ ਦੂਸਰੀ ਗੱਲ ਕਿ ਫਾਈਂਡਿੰਗ ਟਾਈਟਲ ਅਤੇ ਡਿਕਲੇਅਰਿੰਗ ਟਾਈਟਲ ਦੇ ਵਿੱਚ ਫਰਕ ਆ, ਅਤੇ ਨਾਲ ਜਿਹੜੀ ਨਿਊ ਬ੍ਰੰਜ਼ਵਿਕ ਦੀ ਕੋਰਟ ਆਫ ਅਪੀਲ ਨੇ ਜਿਹੜੀ ਗੱਲ ਕਹੀ ਆ ਕਿ ਵੀ ਇਟ ਜੇ ਤੁਸੀਂ ਇੱਕ ਪਾਸੜ ਜੇ ਸਾਰੀ ਜ਼ਮੀਨ ਉਹਨਾਂ ਨੂੰ ਦੇ ਦਿੰਦੇ ਹੋ, ਅਵਾਰਡ ਕਰ ਦਿੰਦੇ ਹੋ ਓਨਰਸ਼ਿਪ ਅਤੇ ਸਾਰਾ ਕੁਝ, ਅਤੇ ਉਹ ਇਟ ਵਿਲ ਸਾਊਂਡ ਦ ਡੈਥ ਨੈਲ ਆਫ ਰੀਕੌਂਸੀਲੀਏਸ਼ਨ। ਸੋ ਇਹਦਾ ਮਤਲਬ ਸੁਪਰੀਮ ਕੋਰਟ ਆਫ ਕੈਨੇਡਾ ਇਹਨਾਂ ਸਾਰੀਆਂ ਚੀਜ਼ਾਂ ਨਾਲ, ਇਹਨਾਂ ਸਾਰੇ ਵਿਊ ਪੁਆਇੰਟਸ ਦੇ ਨਾਲ ਇਕਸਾਰਤਾ ਦੇ ਵਿੱਚ ਹੈ।
ਇਕਸਾਰਤਾ ਤਾਂ ਹੈ, ਪਰ ਇਹਦਾ ਮਤਲਬ ਇਹ ਵੀ ਹੈ ਵਾਸੂ ਜੀ ਕਿ ਜਦੋਂ ਬੀ ਸੀ ਵਾਲੀ ਅਪੀਲ ਪਹੁੰਚਦੀ ਹੈ ਸੁਪਰੀਮ ਕੋਰਟ ਤੱਕ, ਜਦੋਂ ਪਹੁੰਚਦੀ ਪਹੁੰਚੇਗੀ ਅਜੇ, ਕਿਉਂਕਿ ਜਿਹੜੀ ਅਪੀਲ ਬੀ ਸੀ ਨਾਲ ਸੰਬੰਧਿਤ ਕੇਸ ਦੀ ਸੁਪਰੀਮ ਕੋਰਟ ਆਫ ਕੈਨੇਡਾ ਨੇ ਪਿਛਲੇ ਹਫ਼ਤੇ ਕਿਹਾ ਵੀ ਅਸੀਂ ਸੁਣਵਾਈ ਕਰਾਂਗੇ, ਉਹ ਜਿਟਸਲਾ ਨੈਸ਼ਨਲ ਵਾਲੀ ਉਹ ਵੱਖਰੀ ਅਪੀਲ ਆ, ਉਹ ਆ ਕਾਉਚਿਨ ਵਾਲੀ ਅਪੀਲ ਨਹੀਂ ਆ। ਜਦੋਂ ਇਹ ਗੱਲ ਉੱਥੇ ਪਹੁੰਚਦੀ ਆ, ਇੱਕ ਤਾਂ ਦੇਖੋ ਇਹ ਹੋ ਗਿਆ ਨਾ, ਕੈਨੇਡਾ 'ਚ ਹੁਣ ਦੋ ਵੱਖੋ ਵੱਖਰੇ ਓਪਰੇਟਿੰਗ ਸਿਸਟਮਸ ਨੇ, ਜਿਵੇਂ ਆ ਜਿਹੜਾ ਡ੍ਰਿਪਾ ਹੈਗਾ ਸੂਬੇ 'ਚ, ਜਦੋਂ ਡ੍ਰਿਪਾ ਦੇ ਲੈਂਸ ਦੇ ਰਾਹੀਂ ਉਸ ਸਾਰੀ ਚੀਜ਼ ਨੂੰ ਦੇਖਿਆ ਜਾਏਗਾ ਵੀ ਇੱਥੇ ਸੂਬੇ ਦਾ ਕਾਨੂੰਨ ਤਾਂ ਤੁਹਾਡਾ ਇਹ ਕਹਿੰਦਾ, ਸੁਪਰੀਮ ਕੋਰਟ ਉਹਨੂੰ ਵੀ ਇੰਟਰਪ੍ਰੈਟ ਕਰਨਾ ਚਾਹੇਗਾ। ਸੋ ਕੀ ਇਹ ਹੋ ਸਕਦਾ ਕਿ ਸੁਪਰੀਮ ਕੋਰਟ ਉਦੋਂ ਇਸ ਮਾਮਲੇ ਦੇ ਵਿੱਚ ਜੱਜਮੈਂਟ ਦੇਣ ਦੀ ਬਜਾਏ ਸਰਕਾਰ ਨੂੰ ਹਦਾਇਤ ਕਰੇ ਕਿ ਤੁਹਾਨੂੰ ਆਪਣੇ ਕਾਨੂੰਨਾਂ ਦੇ ਵਿੱਚ ਤਬਦੀਲੀ ਅਤੇ ਤਰਮੀਮਾਂ ਕਰਨੀਆਂ ਪੈਣਗੀਆਂ। ਸੋ ਇਹ ਬੜਾ ਇੰਟਰਸਟਿੰਗ, ਬੜਾ ਗੁੰਝਲਦਾਰ ਅਤੇ ਪੇਚੀਦਾ ਕੇਸ ਹੋਏਗਾ। ਕੱਲ੍ਹ ਵਾਲੇ ਕੇਸ ਨੇ ਵੀ ਕਈ ਜਿਹੜੇ ਲੀਗਲ ਓਬਜ਼ਰਵਰਸ ਨੇ ਉਹਨਾਂ ਦਾ ਮੰਨਣਾ ਵੀ ਕਾਉਚਿਨ ਟ੍ਰਾਈਬਸ ਵਾਲੇ ਕੇਸ ਦੇ ਵਿੱਚ ਮੇ ਬੀ ਸਰਕਾਰ ਦਾ ਪੱਲੜਾ ਥੋੜ੍ਹਾ ਜਿਹਾ ਭਾਰੀ ਤਾਂ ਕਰਤਾ, ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਹੁਣ ਇਹ ਕਲੀਅਰ ਇੰਡੀਕੇਸ਼ਨ ਆ ਕਿ ਸਰਕਾਰ ਆਪਣੀ ਅਪੀਲ ਦੇ ਵਿੱਚ ਕਾਮਯਾਬ ਹੋ ਸਕੇਗੀ।
ਖਤਰਾ ਅਜੇ ਟਲਿਆ ਨਹੀਂ,
ਖਤਰਾ ਟਲਿਆ ਨਹੀਂ ਬਿਲਕੁਲ। ਬਸ ਜੀ, ਬੈਂਕ ਆਫ ਕੈਨੇਡਾ ਨੇ ਕੱਲ੍ਹ ਫਾਈਨੈਂਸ਼ੀਅਲ ਸਟੇਬਿਲਿਟੀ ਰਿਪੋਰਟ 2026 ਸਾਂਝੀ ਕੀਤੀ ਆ। ਇੱਕ ਤਰ੍ਹਾਂ ਇਹ ਕਹਿ ਲਓ ਵੀ ਕੈਨੇਡਾ ਦੇ ਫਾਈਨੈਂਸ਼ੀਅਲ ਸਿਸਟਮ ਦਾ ਇੱਕ ਐਨੂਅਲ ਚੈੱਕਅਪ ਹੋਇਆ ਕਰਦਾ। ਇਸ ਤੋਂ ਬਾਅਦ ਜਿਹੜੀ ਬੈਂਕ ਆਫ ਕੈਨੇਡਾ ਨੇ ਗੱਲ ਆਖੀ, ਇਹਨਾਂ ਨੇ ਕਿਹਾ ਵੀ ਸਿਸਟਮ ਰਿਜ਼ੀਲੀਅੰਟ ਤਾਂ ਹੈ ਪਰ ਇਸ ਵੇਲੇ ਥੋੜ੍ਹਾ ਜਿਹਾ ਰੈਟਲਡ ਵੀ ਆ, ਥੋੜ੍ਹਾ ਜਿਹਾ ਸਿਸਟਮ ਦੇ ਵਿੱਚ ਸਮੱਸਿਆਵਾਂ ਵੀ ਨੇ। ਮੌਰਗੇਜਿਸ ਜੋ ਇੱਕ ਸਮੱਸਿਆ ਲੱਗਦੀ ਸੀ ਕੁਝ ਸਾਲ ਪਹਿਲਾਂ ਕਿ ਮੌਰਗੇਜ ਰਿਨਿਊਅਲ ਸਟੋਰੀ ਬੜੀ ਖੌਫਨਾਕ ਹੋ ਸਕਦੀ ਆ, ਕਿਉਂਕਿ ਅਲਟਰਾ ਲੋ ਮੌਰਗੇਜ ਰੇਟਸ ਵਾਲੀਆਂ ਦੀਆਂ ਮੌਰਗੇਜਿਸ ਜਦੋਂ 2025-2026 ਦੇ ਵਿੱਚ ਰਿਨਿਊ ਹੋਣਗੀਆਂ 2027 ਤੱਕ, ਤਾਂ ਕਹਾਣੀ ਬਹੁਤ ਉਦੋਂ ਇਕਨੋਮੀ ਵਾਸਤੇ ਮੁਸ਼ਕਲ ਹੋ ਸਕਦੀ ਹੈ ਰੇਟ ਵਧੇ ਹੋਣ ਕਰਕੇ, ਵੀ ਉਨੀ ਮੁਸ਼ਕਲ ਹੋਈ ਨਹੀਂ। ਅਤੇ ਇੱਕ ਜਿਹੜੇ ਬੈਂਕ ਨੇ ਕੈਨੇਡਾ ਦੇ ਉਹ ਅਤੇ ਇੱਕ ਡੂਮਸ ਡੇ ਸਿਨੈਰੀਓ ਜਾਂ ਜਿਹੜਾ ਵਰਸਟ ਕੇਸ ਸਿਨੈਰੀਓ ਆ ਉਹ ਵੀ ਪ੍ਰਜੈਂਟ ਕੀਤਾ।
ਯਾ ਜਿਹੜੀ ਆ ਮੋਰਗੇਜ ਰਿਨਿਊਅਲ ਵਾਲੀ ਸਟੋਰੀ ਆ ਜਿਹਨੂੰ ਆਪਾਂ ਕਹਿ ਦਿੰਦੇ ਪਿਕਚਰ ਅਭੀ ਬਾਕੀ ਹੈ ਮੇਰੇ ਦੋਸਤ
ਜੀ ਜੀ,
ਕਿਉਂਕਿ ਇਹ ਸਟੋਰੀ ਅਜੇ ਵੀ ਚੱਲ ਰਹੀ ਹੈ। ਸੋ 2027 ਤੱਕ, 2027 ਦੇ ਕਹਿ ਲਓ ਕਿ ਦੂਸਰੇ ਕੁਆਟਰ ਦੇ ਅੰਤ ਤੱਕ ਇਹ ਜਿਹੜੀ ਸਟੋਰੀ ਆ ਇਹ ਚੱਲਦੀ ਰਹਿਣੀ ਆ। ਸੋ ਰਿਨਿਊਅਲਸ ਦੀ ਜਿਹੜੀ ਉਹ ਵੇਵ ਆ ਉਹ ਜਾਰੀ ਰਹਿਣੀ ਹੈ। ਸੋ ਅਜੇ ਤੱਕ ਸਾਡਾ ਸਿਸਟਮ ਇਹਨੂੰ ਵੈਦਰ ਕਰ ਸਕਿਆ, ਮੋਰਗੇਜ ਰਿਨਿਊਅਲਸ ਦੇ ਵਿੱਚ ਬਹੁਤੇ ਕੋਈ ਡਿਫਾਲਟਸ ਵਗੈਰਾ ਨਹੀਂ ਹੋਏ, ਮੋਰਗੇਜ ਪੇਮੈਂਟਸ ਦੇ ਵਿੱਚ
ਥੋੜ੍ਹਾ ਜਿਹਾ ਵਾਧਾ ਹੋਇਆ ਪਰ ਉਹਨਾਂ ਨਹੀਂ,
ਜ਼ਿਆਦਾ ਨਹੀਂ ਹੋਇਆ। ਉਹਦਾ ਵੱਡਾ ਇੱਕ ਰੀਜ਼ਨ ਉਹਨਾਂ ਨੇ ਦੱਸਿਆ ਕਿ ਇੱਕ ਤਾਂ ਇਹ ਰਿਹਾ ਵੀ ਸਟ੍ਰੈਸ ਟੈਸਟ ਸੀਗਾ, ਸਟ੍ਰੈਸ ਟੈਸਟ ਦੇ ਕਰਕੇ ਕਹਿੰਦੇ ਵੀ ਬੜਾ ਬਚਾ ਰਿਹਾ। ਦੂਜਾ ਇਹਨਾਂ ਨੇ ਕਿਹਾ ਵੀ ਐਮਰਟਾਈਜੇਸ਼ਨ ਜਿਹੜੇ ਪੀਰੀਅਡਸ ਨੇ ਉਹ ਸਾਰਿਆਂ ਨੇ ਐਕਸਟੈਂਡ ਕਰਾ ਲਏ
ਜੀ,
ਅਤੇ ਤੀਸਰਾ ਇਹਨਾਂ ਨੇ ਨਾਲ ਲਿਖਿਆ ਵੀ ਇਨਕਮ ਗਰੋਥ ਹੁੰਦੀ ਰਹੀ ਅਤੇ ਇੰਟਰਸਟ ਰੇਟਸ ਵੀ ਪਹਿਲਾਂ ਨਾਲੋਂ ਜਿੱਦਾਂ ਇੱਕਦਮ ਬਹੁਤ ਵੱਧ ਗਏ ਸੀ ਉਸ ਤੋਂ ਕਾਫੀ ਥੱਲੇ ਆ ਗਏ
ਜੀ।
ਹੁਣ ਵਿਜੇ ਜੀ ਜਿਹੜੇ ਅਗਲੇ 12 ਮਹੀਨੇ ਨੇ ਇਹਨਾਂ ਦੇ ਵਿੱਚ ਇੰਟਰਸਟ ਰੇਟ ਵਧਣ ਦਾ ਵੀ ਰਿਸਕ ਦੇਖੋ ਥੋੜ੍ਹਾ ਜਿਹਾ ਹੈ।
ਕਰੈਕਟ।
ਦੂਸਰਾ ਕਿ ਇਨਕਮ ਵਧੇਗੀ ਤਾਂ ਛੱਡੋ ਇਨਕਮ ਰਹੇਗੀ ਕਿ ਨਹੀਂ,
ਇਹ ਖਤਰਾ ਬਣ ਗਿਆ,
ਇਹ ਵੀ ਖਤਰਾ ਬਣਿਆ ਹੋਇਆ
ਜੀ।
ਸੋ ਇਹ ਜਿਹੜਾ ਅਗਲੇ 12 ਮਹੀਨੇ ਨੇ ਦੇ ਕੁੱਡ ਬੀ ਕਰੂਸ਼ਲ
ਜੀ।
ਸੋ ਇਹਦੇ ਵਿੱਚ ਇਹ ਵੀ ਗੱਲ ਜਿਹੜੀ ਆ ਕਰ ਲੈਣੀ ਚਾਹੀਦੀ ਆ
ਜੀ।
ਬਾਕੀ ਜਿਹੜੇ ਅੰਤਰਰਾਸ਼ਟਰੀ ਖਤਰਿਆਂ ਦੀ ਗੱਲਬਾਤ ਆ ਉਹਦੇ ਵਿੱਚ ਉਹਨਾਂ ਨੇ ਆਫਕੋਰਸ ਜੀਓ ਪੋਲੀਟੀਕਲ ਕੌਨਫਲਿਕਟ ਦੀ ਗੱਲ ਕੀਤੀ ਆ, ਨਾਲ ਉਹਨਾਂ ਨੇ ਕਿਹਾ ਵੀ ਯੂ ਐਸ ਐਮ ਸੀ ਏ ਦੀ ਜਿਹੜੀ ਰੀਨੈਗੋਸੀਏਸ਼ਨ ਆ, ਅਤੇ ਇੱਕ ਉਹਨਾਂ ਨੇ ਕਿਹਾ ਵੀ ਜਿਹੜਾ ਮਾਰਕੀਟ ਦਾ ਜਿਹੜਾ ਇੱਕ ਬਬਲ ਜਿਹਾ ਬਣ ਸਕ ਵੀ ਏ ਆਈ ਦੇ ਵਿੱਚ ਜਿਹੜੀ ਬਹੁਤ ਵੱਡੀ ਇਨਵੈਸਟਮੈਂਟ ਹੋ ਰਹੀ ਆ ਉਹਦੇ ਕਰਕੇ ਵੀ ਜਿਹੜੀਆਂ ਸਟਾਕ ਮਾਰਕੀਟਸ ਨੇ ਉਹ ਬਹੁਤ ਉੱਪਰ ਚੜੀਆਂ ਹੋਈਆਂ ਨੇ।
ਸਟਾਕ ਮਾਰਕੀਟ ਨਾ ਇਕਨੋਮਿਕ ਰਿਐਲਿਟੀ ਤੋਂ ਡਿਸਕਨੈਕਟ ਹੋਈ ਆ,
ਅਤੇ ਜੇ ਉਹਨਾਂ ਨੇ ਕਿਹਾ ਵੀ ਏ ਆਈ ਵਾਲਾ ਬਬਲ ਬਰਸਟ ਹੋ ਗਿਆ ਅਤੇ ਕਿਤੇ ਆ ਸਟਾਕ ਮਾਰਕੀਟ ਦਾ ਬਬਲ ਵੀ ਬਰਸਟ ਨਾ ਹੋ ਜਾਵੇ,
ਕਿਉਂਕਿ ਏ ਆਈ ਨੂੰ ਲੈ ਕੇ ਜਿਸ ਤਰ੍ਹਾਂ ਦੀ ਇਸ ਵੇਲੇ ਐਂਟੀਸੀਪੇਸ਼ਨ ਆ ਨਾ ਵੀ ਇਹਨੇ ਪਤਾ ਨਹੀਂ ਕਿੰਨੇ ਇਕਨੋਮੀ ਦੇ ਵਿੱਚ ਅਤੇ ਆਊਟਪੁੱਟ ਦੇ ਵਿੱਚ ਵਾਰੇ ਨਿਆਰੇ ਕਰ ਦੇਣੇ ਨੇ, ਜੇ ਏ ਆਈ ਦਾ ਉਹ ਪ੍ਰੋਮਿਸ ਡਿਲੀਵਰ ਨਹੀਂ ਹੁੰਦਾ ਤਾਂ ਉਹਦੇ ਕਰਕੇ ਜਿਹੜੀ ਸਟਾਕ ਮਾਰਕੀਟ ਜੇ ਡਿੱਗਦੀ ਹੈ ਤਾਂ ਆਫਕੋਰਸ ਉਹਦਾ ਜਿਹੜਾ ਇੰਪੈਕਟ ਆ ਬੜਾ ਫਾਰ ਰੀਚਿੰਗ ਹੋਏਗਾ। ਫਿਰ ਦੂਜੀ ਜਿਹੜੀ ਇਹਨੇ ਗੱਲ ਕੀਤੀ ਹੈ ਥੋੜ੍ਹੀ ਟੈਕਨੀਕਲ ਪਰ ਉਹ ਜਿਹੜੀ ਹੈਜ ਫੰਡਸ ਵਾਲੀ ਗੱਲ ਕੀਤੀ ਆ ਕਿ ਜਿਹੜੇ ਹੈਜ ਫੰਡਸ ਨੇ ਉਹ ਇਸ ਵੇਲੇ ਜਿਹੜੇ ਸਰਕਾਰ ਦੇ ਬੌਂਡਸ ਖਰੀਦਦੇ ਨੇ, 40-50% ਸਰਕਾਰੀ ਬੌਂਡਸ ਜਿਹੜੇ ਹੈਜ ਫੰਡਸ ਵੱਲੋਂ ਖਰੀਦੇ ਜਾ ਰਹੇ ਨੇ ਉਹ ਕਰਜ਼ੇ ਵਾਲੇ ਪੈਸੇ ਉਹ ਬੈਂਕਾਂ ਤੋਂ ਪੈਸੇ ਬੋਰੋ ਕਰਕੇ ਖਰੀਦ ਰਹੇ ਨੇ।
ਸੋ ਪਹਿਲੀ ਗੱਲ ਤਾਂ ਇਹ ਹੈ ਇਹਨਾਂ ਨੇ ਕਿਹਾ ਕਿ ਸਰਕਾਰਾਂ ਕਰਜ਼ਾ ਬਹੁਤ ਚੁੱਕ ਰਹੀਆਂ ਨੇ
ਜੀ,
ਸੋ ਸਰਕਾਰਾਂ ਬੌਂਡਸ ਇਸ਼ੂ ਬਹੁਤ ਕਰ ਰਹੀਆਂ ਨੇ ਆਪਣੇ ਜਿਹੜੇ ਡੈਫਿਸਿਟਸ ਨੂੰ ਕਵਰ ਅਪ ਕਰਨ ਵਾਸਤੇ, ਉਹਨਾਂ ਨੂੰ ਫਾਈਨੈਂਸ ਕਰਨ ਵਾਸਤੇ, ਅਤੇ ਉਹ ਜਿਹੜੇ ਨਵੇਂ ਬੌਂਡਸ ਜਾਰੀ ਹੋ ਰਹੇ ਨੇ ਉਹਨਾਂ ਦੇ ਵਿੱਚੋਂ 40-50% ਜਿਹੜੇ ਹੈਜ ਫੰਡਸ ਵੱਲੋਂ ਖਰੀਦੇ ਜਾ ਰਹੇ ਨੇ। ਹੈਜ ਫੰਡਸ ਉਹ ਪੈਸੇ ਕਿੱਥੋਂ ਲੈ ਕੇ ਆ ਰਹੇ ਨੇ? ਰੈਪੋ ਮਾਰਕੀਟਸ ਤੋਂ,
ਰੈਪੋ ਮਾਰਕੀਟਸ।
ਸੋ ਜਿਹੜੀਆਂ ਸ਼ਾਰਟ ਟਰਮ ਜਿਹੜੀਆਂ ਲੈਂਡਿੰਗ ਮਾਰਕੀਟਸ ਨੇ, ਹੁਣ ਉਹ ਕਹਿ ਰਹੇ ਨੇ ਵੀ ਜੇ ਹੈਜ ਫੰਡਸ ਦੀ ਐਕਸੈਸ ਰੈਪੋ ਮਾਰਕੀਟਸ ਤੱਕ ਖਤਮ ਹੋ ਜਾਂਦੀ ਆ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਅੜਿੱਕਾ ਪੈ ਜਾਂਦਾ, ਅਤੇ ਕਹਿੰਦੇ ਇਹ ਪੂਰਾ ਦਾ ਪੂਰਾ ਜਿਹੜਾ ਤੰਤਰ ਆ ਇਹ ਜਿਹੜਾ ਬਬਲ ਆ ਇੱਕ ਤਰੀਕੇ ਨਾਲ ਇਹ ਵੀ ਬਸਟ ਹੋ ਸਕਦਾ।
ਜਿਹੜੇ ਹੈਜ ਫੰਡਸ ਨੇ ਬੇਸਿਕਲੀ ਕਰਦੇ ਕੀ ਨੇ ਵਾਸੂ ਜੀ, ਜਦੋਂ ਵੀ ਕੋਈ ਮੇਜਰ ਇਕਨੋਮਿਕ ਨਿਊਜ਼ ਆਉਣੀ ਹੁੰਦੀ ਹੈ ਜਿਵੇਂ ਜੀ ਡੀ ਪੀ ਦਾ ਡੇਟਾ ਆਇਆ, ਇਨਫਲੇਸ਼ਨ ਨੰਬਰਸ ਆਉਣੇ ਨੇ, ਜਾਂ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਸੰਬੰਧੀ ਅਨਾਊਂਸਮੈਂਟ ਕਰਨੀ ਆ, ਉਹਦੇ ਆਲੇ ਦੁਆਲੇ ਕੀ ਕਰਦੇ ਆ ਕਿ ਇਹਨਾਂ ਨੇ ਮੰਨ ਲਓ 2 ਦਿਨ ਵਾਸਤੇ ਜਾਂ 3 ਦਿਨ ਵਾਸਤੇ, ਇੱਦਾਂ ਨਹੀਂ ਆ ਨਾ ਵੀ ਇਹਨਾਂ ਨੇ ਕਿਹੜਾ $100 ਜਾਂ $10,000 ਦੇ ਬੌਂਡ ਖਰੀਦਣੇ ਆ, ਇਹਨਾਂ ਨੇ $200, $400, $500 million ਦੇ ਮੰਨ ਲਓ ਬੌਂਡ ਖਰੀਦੇ। ਹੁਣ ਉਹਦੇ ਵਿੱਚ ਜੇ ਇਹਨਾਂ ਨੇ 2 ਦਿਨ ਵਾਸਤੇ ਹੀ ਉਹ ਬੌਂਡ ਆਪਣੇ ਕੋਲ ਰੱਖਣੇ ਨੇ, ਜਦੋਂ ਇੰਟਰਸਟ ਰੇਟ ਦਾ ਡਿਸੀਜਨ ਆਇਆ ਕੋਈ ਮੇਜਰ ਡੇਟਾ ਰਿਲੀਜ਼ ਹੋਇਆ, ਜਿਹੜੀ ਬੌਂਡ ਦੀ ਯੀਲਡ ਆ ਉਹਦੇ ਵਿੱਚ ਮਾੜੀ ਜਿਹੀ ਮੂਵਮੈਂਟ ਹੁੰਦੀ ਆ, ਕਿਉਂਕਿ ਇਹਨਾਂ ਨੇ ਇੰਨੀ ਵੱਡੀ ਕੁਆਂਟਿਟੀ ਦੇ ਵਿੱਚੋਂ ਬੌਂਡ ਖਰੀਦਿਆ ਹੁੰਦਾ, ਇੰਨਾ ਵੱਡਾ ਅਮਾਊਂਟ ਆਪਣੇ ਵੱਲੋਂ ਇਹਨਾਂ ਨੇ ਪੈਸੇ ਥੋੜ੍ਹੇ ਪਾਏ ਹੁੰਦੇ ਨੇ, ਬਾਕੀ ਪੈਸੇ ਲੈਂਦੇ ਨੇ ਬੈਂਕਾਂ ਤੋਂ ਲੋਨ ਦੇ ਤੌਰ 'ਤੇ, ਜਿਵੇਂ ਆਪਾਂ ਘਰ ਖਰੀਦਦੇ ਹਾਂ ਬੇਸਿਕਲੀ, ਵੀ $1 million ਦਾ ਘਰ ਖਰੀਦਿਆ, ਡਾਊਨ ਪੇਮੈਂਟ ਤੁਸੀਂ 1-2 ਲੱਖ ਦਿੱਤੀ, ਬਾਕੀ ਪੈਸਾ ਬੈਂਕ ਦਾ, ਪਰ ਤੁਸੀਂ ਘਰ ਖਰੀਦ ਕੇ 2 ਦਿਨ ਬਾਅਦ ਨਹੀਂ ਵੇਚਣਾ, ਤੁਸੀਂ ਉਹਨੂੰ 1-2 ਸਾਲ, 3 ਸਾਲ ਜਾਂ ਲੰਬਾ ਸਮਾਂ ਰੱਖੋਗੇ। ਇਹ ਬੌਂਡਸ ਦਾ ਇਹ ਹੈਜ ਫੰਡਸ ਕੀ ਕਰਦੇ ਨੇ ਵੀ ਜੇ ਮੰਨ ਲਓ 2 ਦਿਨ ਵਾਸਤੇ ਇਹਨਾਂ ਨੇ ਬੌਂਡ ਖਰੀਦਿਆ, ਜਦੋਂ ਮਾੜੀ ਜੀ ਪ੍ਰਾਈਸ 'ਚ ਮੂਵਮੈਂਟ ਹੋਈ ਬੈਂਕ ਨੂੰ 2 ਦਿਨ ਦਾ ਇੰਟਰਸਟ ਪੇ ਕੀਤਾ ਅਤੇ ਬਾਕੀ ਦੇ ਪੈਸੇ ਆਪਣੇ ਪ੍ਰੋਫਿਟ ਕਮਾ ਲਏ, ਪਰ ਰਿਸਕ ਤਾਂ ਹੈ ਕਿਉਂਕਿ ਜਿਹੜੀ ਉਹ ਮੂਵਮੈਂਟ ਆ ਡੇਟਾ ਸੈੱਟ ਦੇ ਆਧਾਰ 'ਤੇ ਪੁੱਠੇ ਪਾਸੇ ਨੂੰ ਵੀ ਹੋ ਸਕਦੀ ਆ। ਅਤੇ ਬੈਂਕ ਆਫ ਕੈਨੇਡਾ ਨੇ ਕੱਲ੍ਹ ਇਹ ਆਖਿਆ ਵੀ ਜੇ ਕਿਤੇ ਉਹ ਕਰਜ਼ੇ ਵਾਲੇ ਪੈਸਿਆਂ ਤੋਂ ਖਰੀਦੇ ਹੋਏ ਬੌਂਡਸ ਦਾ ਵਿੱਚ ਕਿਤੇ ਰੀਜ਼ਨ ਕਰਕੇ ਹੈਜ ਫੰਡਸ ਨੂੰ ਸੈੱਲ ਆਫ ਕਰਨਾ ਪੈ ਜਾਂਦਾ,
ਕਿ ਫਾਇਰ ਸੇਲ
ਕਰਨੀ ਪੈ ਜਾਂਦੀ ਹੈ ਕਿ ਹੁਣ ਆ ਸਾਰੇ ਬੌਂਡਸ ਆਫਲੋਡ ਕਰੋ, ਤਾਂ ਉਹਦੇ ਨਾਲ ਕੀ ਹੋਏਗਾ, ਬੌਂਡ ਯੀਲਡਸ ਵਧਣਗੀਆਂ, ਬੌਂਡ ਯੀਲਡਸ ਵਧਣ ਦਾ ਸਿੱਧਾ ਸਿੱਧਾ ਅਸਰ ਫਿਕਸਡ ਰੇਟ ਮੋਰਗੇਜਸ ਦੇ ਉੱਪਰ ਪਏਗਾ। ਸੋ ਉਹ ਇੱਕ ਬਹੁਤ ਵੱਡੀ ਇੱਕ ਅਜਿਹੀ ਵਲਨਰੇਬਿਲਿਟੀ ਆ ਜਿਹੜੀ ਆਮ ਲੋਕਾਂ ਤੋਂ ਲੁਕਵੀਂ ਆ। ਮਤਲਬ ਜੇ ਤੁਸੀਂ ਇਹਦਾ ਰੀਅਲ ਇਸਟੇਟ ਪੈਰਲਲ ਦੇਖਣਾ ਹੋਵੇ ਕਿ ਜਦੋਂ ਤੁਸੀਂ ਆਪਣੇ ਵੱਲੋਂ $2 lakh ਦੀ ਡਾਊਨ ਪੇਮੈਂਟ ਦੇ ਕੇ ਘਰ ਖਰੀਦ ਲਿਆ, ਜੇ ਇਹੀ ਸੋਚ ਕੇ ਖਰੀਦਿਆ ਸੀ ਕਿ 6 ਮਹੀਨੇ ਬਾਅਦ ਘਰ ਦੀ ਕੀਮਤ ਵੱਧ ਜਾਏਗੀ, ਮੈਂ ਉਦੋਂ ਵੇਚ ਕੇ ਮੁਨਾਫਾ ਕੱਢ ਕੇ ਬੈਂਕ ਦੇ ਪੈਸੇ ਲਾ ਦੂੰ, ਪਰ ਤੁਹਾਨੂੰ ਜੇ ਉਹ ਲੌਂਗ ਟਰਮ ਹੋਲਡ ਕਰਨਾ ਪੈ ਗਿਆ ਫਿਰ ਪ੍ਰੋਬਲਮ ਹੋ ਗਈ।
ਅਤੇ ਘਰਾਂ ਦੀਆਂ ਕੀਮਤਾਂ ਦੇ ਸੰਬੰਧ ਵਿੱਚ ਵੀ ਇੱਕ ਬਹੁਤ ਵੱਡੀ ਚੇਤਾਵਨੀ ਬੈਂਕ ਨੇ ਆਪਣੀ ਸਟੇਟਮੈਂਟ ਦੇ ਵਿੱਚ ਦਿੱਤੀ ਆ
ਜੀ।
ਉਹਨਾਂ ਨੇ ਇੱਕ ਬੜਾ ਸੀਵੀਅਰ ਕੇਸ ਸਿਨੈਰੀਓ ਜਿਹੜਾ ਪ੍ਰੈਜੈਂਟ ਕੀਤਾ, ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਜੇਕਰ ਤੇਲ ਦੀਆਂ ਕੀਮਤਾਂ ਲੰਬੇ ਸਮੇਂ
25% ਰਿਡਕਸ਼ਨ ਇਨ ਹੋਮ ਪ੍ਰਾਈਸਿਸ। ਮੈਂ ਨਾ ਵਾਸੂ ਜੀ ਕੱਲ੍ਹ ਔਨਲਾਈਨ ਇਹਦੇ ਬਾਰੇ ਕੁਝ ਰਿਐਕਸ਼ਨ ਬਾਈ ਚਾਂਸ ਉੱਤੇ ਟਵਿੱਟਰ 'ਤੇ ਐਕਸ 'ਤੇ ਦੇਖ ਰਿਹਾ ਸੀ। ਕਈ ਕਹਿੰਦੇ ਹਾਂ ਡਿੱਗਣ ਕੀਮਤਾਂ ਡਿੱਗਣ, ਪਰ ਇਹ ਲੋਕ ਭੁੱਲ ਜਾਂਦੇ ਆ ਕਿ ਜਦੋਂ ਜਿਹੜੀ ਬਾਕੀ ਚੀਜ਼ਾਂ ਵੀ ਦੇਖੋ ਨਾ, ਜੀ ਡੀ ਪੀ 1% ਘਟੀ, ਅਨਇੰਪਲੋਇਮੈਂਟ 10% ਤੱਕ ਜਾ ਸਕਦੀ ਆ। ਪ੍ਰੋਬਲਮ ਲੋਕਾਂ ਨੂੰ ਉਦੋਂ ਜੇ ਪੈਸੇ ਬਣਦੇ ਹੋਣ ਨਾ, ਫਿਰ ਪੈਸੇ ਖਰਚਣੇ ਨਹੀਂ ਚੁੱਭਦੇ। ਜੇ ਚੀਜ਼ ਸਸਤੀ ਵੀ ਭਾਵੇਂ ਜਿੰਨੀ ਮਰਜ਼ੀ ਹੋ ਜਾਵੇ, ਜੇ ਇਕੋਨਮੀ ਦੇ ਵਿੱਚ ਹੁਣ ਇਨਕਮ ਹੀ ਜਨਰੇਟ ਨਹੀਂ ਹੋ ਰਹੀ, ਜੇ ਬੰਦੇ ਕੋਲ ਕੰਮ ਹੀ ਨਹੀਂ ਆ, ਜੇ ਜੇਬ 'ਚ ਪੈਸੇ ਨਹੀਂ, ਤੁਸੀਂ ਸਸਤੀ ਹੋਈ ਚੀਜ਼ ਵੀ ਨਹੀਂ ਖਰੀਦ ਸਕਦੇ। ਫਿਰ
ਐਕੁਇਟੀ ਨੂੰ ਖੋਰਾ ਲੱਗੇਗਾ।
ਐਕੁਇਟੀ ਯੈਸ,
ਤੇ ਬਹੁਤ ਸਾਰੇ ਲੋਕਾਂ ਨੇ ਜਿਹੜੀਆਂ ਹੀਲੌਕਸ ਵਗੈਰਾ ਲੈ ਕੇ ਇਨਵੈਸਟ ਕੀਤੀਆਂ ਹੋਈਆਂ ਨੇ ਇਕਨੋਮੀ ਦੇ ਵਿੱਚ,
ਜੀ ਜੀ,
ਉਹ ਸਾਰੀ ਜਿਹੜੀ ਇਨਵੈਸਟਮੈਂਟ ਉਹਨੂੰ ਢਾ ਲੱਗੇਗੀ।
ਬਿਲਕੁਲ,
ਤੇ ਜੇ ਬਹੁਤ ਸਾਰੇ ਲੋਕਾਂ ਦਾ ਰਿਟਾਇਰਮੈਂਟ ਪਲਾਨ ਆ, ਸੀਨੀਅਰਸ ਦਾ ਵੀ, ਉਹਨਾਂ ਦਾ ਘਰ ਹੀ ਉਹਨਾਂ ਦਾ ਰਿਟਾਇਰਮੈਂਟ ਪਲਾਨ ਆ,
ਤੇ ਵਾਸੂ ਜੀ
ਉਹਦੀ ਵੈਲਿਊ ਜਦੋਂ ਉਹਦੀ ਐਕੁਇਟੀ 25% ਘੱਟ ਜਾਏਗੀ, ਉਹ ਕਿੱਥੇ ਖੜੇ,
ਉਹ ਕਿੱਥੇ ਖੜੇ ਨੇ ਫਿਰ? ਸੋ ਇਸ ਕਰਕੇ ਜਿਹੜਾ ਉਹਦਾ ਸ਼ੌਕ, ਜਿਹੜਾ ਇਹਨਾਂ ਨੇ ਕਿਹਾ ਨਾ ਵੀ ਕੈਨੇਡਾ ਦੇ ਬੈਂਕ ਮਜ਼ਬੂਤ ਸਥਿਤੀ 'ਚ ਨੇ, ਉਹ ਜਿਹੜੀ ਮਜ਼ਬੂਤੀ ਆ ਉਹਦੀਆਂ ਵੀ ਜੜ੍ਹਾਂ ਹਿੱਲਣਗੀਆਂ ਫਿਰ।
ਬਿਲਕੁਲ, ਇਹਨਾਂ ਨੇ ਜ਼ਰੂਰ ਕਿਹਾ, ਕਹਿੰਦੇ ਵੀ ਜੇ ਅਜੇ ਤੱਕ ਦੇਖੋ ਕੋਈ ਡਿਲਿੰਕੁਐਂਸੀਜ਼ ਬਹੁਤੀਆਂ ਵਧੀਆ ਨਹੀਂ, ਪਰ ਜੇ ਵੱਧ ਵੀ ਜਾਣ ਤਾਂ ਬੈਂਕਾਂ ਦੇ ਕੋਲ ਬਫਰ ਹੈਗਾ, ਰਿਜ਼ਰਵਸ ਹੈਗੇ ਨੇ, ਉਹਨਾਂ ਨੇ ਮੇਨਟੇਨ ਕੀਤੇ ਹੋਏ ਨੇ। ਸੋ ਵੀ ਆਪਣੀ ਹੀ ਸਿਚੁਏਸ਼ਨ, ਸੋ ਬੈਂਕ ਆਫ ਕੈਨੇਡਾ ਨੇ ਆਪਣੀ ਸਟੇਬਿਲਿਟੀ ਰਿਪੋਰਟ ਦੇ ਵਿੱਚ ਮੋਟੇ ਤੌਰ 'ਤੇ ਇਹ ਗੱਲ ਕਹੀ ਹੈ ਕਿ ਅਜੇ ਤੱਕ ਸਾਡਾ ਸਿਸਟਮ ਬੜੀ ਰੈਜ਼ੀਲੀਅੰਸ ਸ਼ੋ ਕਰ ਰਿਹਾ, ਕੰਮ ਆਪਾਂ ਬਚੇ ਹੋਏ ਹਾਂ, ਬਚਾਅ ਹੈ। ਪਰ ਜੇ ਇਹ ਸਾਰੀਆਂ ਜਿਹੜੀਆਂ ਦਿੱਕਤਾਂ ਨੇ ਇੱਕ ਇੱਕ ਕਰਕੇ ਨਹੀਂ, ਸਗੋਂ ਕੰਪਾਊਂਡ ਹੋ ਕੇ ਇਕੱਠੀਆਂ ਹੋ ਕੇ ਆ ਜਾਣ ਅਤੇ ਲੰਬੇ ਸਮੇਂ ਤੱਕ ਇਹ ਦਿੱਕਤਾਂ ਬਣੀਆਂ ਰਹਿਣ, ਤਾਂ ਫਿਰ ਕਹਿੰਦੇ ਸਾਨੂੰ ਦਿੱਕਤ, ਇੱਕ ਬਹੁਤ ਵੱਡਾ ਫਾਈਨੈਂਸ਼ੀਅਲ ਰਿਸਕ ਵੀ ਹੋ ਸਕਦਾ ਹੈ।
ਜੀ ਬਸੂ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਥੈਂਕ ਯੂ ਵੈਰੀ ਮਚ। ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫਿਰ ਗੱਲ ਹੁੰਦੀ।
ਥੈਂਕ ਯੂ।